ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਾਟ ਮਹੱਲਾ ਚੌਥਾ। ਰਾਮ ਹਮ ਪਾਥਰ ਨਿਰਗੁਨਿਆਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੇ ਗੁਰੂ ਸਰੂਪ ਗੁਰੂ ਖਾਲਸਾ ਸਤਸੰਗ ਜੀਓ, ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੀ ਜੋ ਲੜੀਵਾਰ ਕਥਾ ਦਾ ਪ੍ਰਵਾਹ ਚੱਲ ਰਿਹਾ ਹੈ, ਉਸਦਾ ਲਾਹਾ ਪ੍ਰਾਪਤ ਕਰਨ ਵਾਸਤੇ ਆਪਾਂ ਸਾਰੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਸੰਗਤ ਵਿੱਚ ਪਹੁੰਚੇ ਹਾਂ। ਦਸੋ ਪਾਤਸ਼ਾਹ ਕੀ ਆਤਮਕ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਬੈਠ ਕੇ ਆਓ, ਲੜੀਵਾਰ ਕਥਾ ਜਿਹੜੀ ਹੈ ਨਟ ਨਾਰਾਇਣ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਦੇ ਪਾਵਨ ਅੰਮ੍ਰਿਤ ਵਚਨ ਅਸਪਦੀਆਂ ਚੱਲ ਰਹੀਆਂ ਸੁਣਨਾ ਕਰੋ ਜੀ।
ਨਾਟ ਮਹੱਲਾ ਚੌਥਾ।
ਤੇ ਨਟ ਮਹੱਲਾ ਚੌਥਾ, ਚੌਥੇ ਪਾਤਸ਼ਾਹ ਨਟ ਨਾਰਾਇਣ ਰਾਗ ਦੇ ਅੰਦਰ ਪਾਵਨ ਅੰਮ੍ਰਿਤ ਵਚਨ ਸੁਣਾਉਂਦੇ ਹਨ ਜੀ।
ਰਾਮ ਹਮ ਪਾਥਰ ਨਿਰਗੁਨਿਆਰੇ।
ਕਹਿੰਦੇ ਹੋ ਭਾਈ ਬੇਨਤੀ ਕਰਿਆ ਕਰੋ ਪਰਮੇਸ਼ਵਰ ਨੂੰ, ਉਸ ਨਿਆਸੀ ਨੂੰ ਜਿਹੜਾ ਹਕੀਮ ਸੀ ਅਰ ਯੋਗੀ ਹਕੀਮ ਸੀ ਉਹਨੂੰ ਉਪਦੇਸ਼ ਦੇ ਰਹੇ। ਰਾਮ ਹੇ ਭਾਈ, ਹਮ ਤਮਾਮ ਅਸੀਂ ਜਿੰਨੇ ਵੀ ਜੀਵ ਹਾਂ ਹੰਗਤਾ ਮਮਤਾ ਦੇ ਸਹਿਤ ਹੋਣੇ ਕਰਕੇ ਪਾਥਰ ਪੱਥਰ ਵਾਂਗ ਪਾਪਾਂ ਕਰਕੇ ਭਾਰੇ ਤੇ ਇਸ ਪ੍ਰਕਾਰ ਫਿਰ ਕਠੋਰ ਹੋ ਰਹੇ ਹਾਂ। ਪਰਮੇਸ਼ਵਰ ਪ੍ਰਾਪਤੀ ਵਾਲੇ ਸ਼ੁਭ ਜਿਹੜੇ ਗੁਣ ਸਨ ਨਿਰਗੁਣੀ ਆ ਰਹੇ ਉਹਨਾਂ ਗੁਣਾਂ ਤੋਂ ਰਹਿਤ ਹੋ ਰਹੇ ਹਾਂ।
ਕਿਰਪਾ ਕਿਰਪਾ ਕਰ ਗੁਰੂ ਮਿਲਾਏ।
ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰਨ ਵਾਲੇ ਪਰਮੇਸ਼ਵਰ ਨੇ ਕਿਰਪਾ ਦ੍ਰਿਸ਼ਟੀ ਕਰਕੇ ਕਿਰਪਾ ਦੀ ਜੋ ਆਕਰ ਵਿਆਕਰਨ ਦੀ ਰੀਤ ਅਨੁਸਾਰ ਪੱਪੇ ਦਾ ਜਿਹੜਾ ਕੰਨਾ ਹੈ ਤੇ ਉਹਦੇ ਚੋਂ ਐੜਾ ਲੈ ਕੇ ਆਕਰ ਬਣ ਜਾਂਦਾ ਹੈ, ਤੇ ਇਸ ਕਰਕੇ ਕਿਰਪਾ ਦੀ ਆਕਰ, ਕਿਰਪਾ ਦੀ ਆਕਰ ਖਾਣੀ। ਪਰਮੇਸ਼ਰ ਨੇ ਜਦੋਂ ਕਿਰਪਾ ਦ੍ਰਿਸ਼ਟੀ ਕਰਕੇ ਗੁਰੂ ਸਤਿਗੁਰੂ ਗੁਰੂ ਅਮਰਦਾਸ ਜੀ ਦੇ ਨਾਲ ਮਿਲਾਏ ਮਿਲਾਉਣਾ ਕੀਤਾ ਹੈ।
ਹਮ ਪਾਹਨ ਸ਼ਬਦ ਗੁਰ ਤਾਰੇ।
ਜਦੋਂ ਅਸੀਂ ਹਮ ਤਮਾਮ ਅਸੀਂ ਪਾਹਨ ਪੱਥਰ ਵਾਂਗ ਪਾਪਾਂ ਰੂਪੀ ਭਾਰ ਵਾਲੇ ਜੀਵ ਸਤਿਗੁਰਾਂ ਦੇ ਸ਼ਬਦ ਉਪਦੇਸ਼ ਰੂਪੀ ਜਹਾਜ਼ ਦੇ ਚਾੜ ਕਰਕੇ ਸੰਸਾਰ ਸਮੁੰਦਰ ਤੋਂ ਤਾਰੇ ਤਾਰ ਦਿੱਤੇ। ਗੁਰਾਂ ਨੇ ਸ਼ਬਦ ਉਪਦੇਸ਼ ਰੂਪੀ ਜਹਾਜ਼ ਤੇ ਚਾੜ ਕੇ ਸੰਸਾਰ ਸਮੁੰਦਰ ਤੋਂ ਤਾਰ ਦਿੱਤਾ ਹੈ, ਤਾਰੇ ਨਾਮ ਤਾਰ ਦਿੱਤਾ ਹੈ। ਗੁਰਾਂ ਨੇ ਸ਼ਬਦ ਰੂਪੀ ਸਾਨੂੰ ਇਹ ਟਿਕਟ ਦੇ ਕਰਕੇ ਨਾਮ ਰੂਪੀ ਜਹਾਜ਼ ਤੇ ਚੜ੍ਹ ਕੇ ਤਾਰ ਦਿੱਤਾ ਹੈ, ਸ਼ਬਦ ਰੂਪੀ ਅਨੁਕੂਲੀ ਹਵਾ ਦੇ ਕੇ ਤਾਰ ਦਿੱਤਾ ਹੈ। ਅਸਥਾਈ ਦੇ ਕੇ ਫਰਮਾਉਂਦੇ ਜੀ,
ਸਤਿਗੁਰ ਨਾਮ ਦਿਰੜਾਈ ਅਤ ਮੀਠਾ।
ਸੱਚੇ ਗੁਰੂ ਗੁਰੂ ਅਮਰਦਾਸ ਜੀ ਨੇ ਸਾਡੇ ਹਿਰਦੇ ਵਿਚ ਪਰਮੇਸ਼ਰ ਦਾ ਐਸਾ ਨਾਮ ਦਿਰੜਾਏ ਪੱਕਾ ਕਰਵਾ ਦਿੱਤਾ ਹੈ, ਤੇ ਅਤ ਮਿੱਠਾ ਜੋ ਅਤ ਅਤਿਅੰਤ ਹੀ ਮਿੱਠਾ ਪਿਆਰਾ ਹੈ।
ਮੈਂ ਲਾਗਰ ਮਲਗਾਰੇ।
ਜਿਸ ਪ੍ਰਕਾਰ ਮੈਂ ਲਾਗਰ ਚੰਦਨ 18 ਭਾਰ ਬਨਸਪਤੀ ਉਹਦੇ ਚ ਪੈ ਕੇ ਸਭ ਮਲਗਾਰੇ ਚੰਦਨ ਬਣਾ ਦਿੰਦਾ ਉਹਨਾਂ ਨੂੰ, ਭਾਰ 18 ਮੈਂ ਚੰਦਨ ਉਤਮ। ਗੁਰੂ ਸਾਹਿਬ ਜੀ ਆਪ ਹੀ ਚੰਨਣ ਦੀ ਨਿਆਈ ਨਾ, ਤੇ ਗੁਰੂ ਸ਼ਬਦ 52 ਚੰਦਨ ਦੀ ਨਿਆਈ ਹੈ ਤੇ ਅਤਿਅੰਤ ਸੀਤਲਤਾ ਦੇਣ ਵਾਲਾ ਹੈ। ਗੁਰੂ ਸਾਹਿਬ ਜੀ ਨਾਮ ਦੁਆਰਾ ਸਾਡੇ ਹਿਰਦੇ ਵਿੱਚੋਂ ਮਲ ਗਾਰੇ ਅਵਿਦਿਆ ਜਾਂ ਪਾਪਾਂ ਰੂਪੀ ਮਲ ਮੈਲ ਨੂੰ ਗਾਰੇ ਗਾਲ ਕੇ ਮੈਲਾਗਰ ਚੰਦਨ ਬਤ ਉੱਤਮ ਬਣਾ ਦਿੱਤਾ ਹੈ।
ਨਾਮੈ ਸੁਰਤ ਵੱਜੀ ਹੈ ਦਹ ਦਿਸ।
ਪਰਮੇਸ਼ਰ ਦਾ ਨਾਮ ਜਪਣ ਵਾਲੇ ਦੀ ਸੁਰਤ ਗਿਆਤ, ਸੋ ਰਤ ਸੋ ਸ੍ਰੇਸ਼ਟ ਰਤ ਪ੍ਰੀਤੀ, ਇਹ ਦਹ ਦਿਸ ਦਸੋ ਦਿਸ਼ਾ ਵਿੱਚ ਵੱਜੀ ਪ੍ਰਗਟ ਹੋਈ। ਪਰਮੇਸ਼ਰ ਦੇ ਨਾਮੇ ਨਾਮ ਦੀ ਸੁਰਤ ਸ੍ਰੇਸ਼ਟ ਪ੍ਰੀਤੀ ਗਿਆਤ ਦਸੋ ਦਿਸ਼ਾਵਾਂ ਵਿੱਚ ਵੱਜੀ ਪ੍ਰਗਟ ਹੋ ਰਹੀ ਹੈ ਕਿ ਨਾਮ ਪ੍ਰੀਤੀ ਕਰਕੇ ਤਰਨਾ ਹੁੰਦਾ ਹੈ। ਇਸ ਕਰਕੇ ਐਸੇ ਤੇ ਅੱਗੇ ਹੁਣ ਦੱਸਦੇ ਹਨ ਜੇ
ਹਰ ਮੁਸਕੀ ਮੁਸਕ ਗੰਧਾਰੇ।
ਇਸੇ ਕਰਕੇ ਗੰਧਾਰੇ ਗੰਧ ਵਾਲੇ, ਜਿਹੜਾ ਗੰਧੀ ਵੀ ਕਹਿੰਦੇ ਨੇ ਉਸ ਨੂੰ, ਜੀ ਕੋਲ ਸੁਗੰਧੀਆਂ ਹੁੰਦੀਆਂ, ਹਰ ਪਰਮੇਸ਼ਰ ਦੀ ਭਗਤੀ ਰੂਪੀ ਮੁਸਕ ਸੁਗੰਧੀ ਦੀ ਸਾਰੇ ਹੀ ਮੁਸਕ ਖੁਸ਼ਬੋ ਖੁਸ਼ਬੋ ਜਿਹੜੀ ਫੈਲ ਰਹੀ ਹੈ। ਜਿਸ ਪ੍ਰਕਾਰ ਗੰਧਾਰੇ ਖੁਸ਼ਬੋ ਵਾਲਾ ਅਤਰ ਫਿਲੇਰ ਵਾਲਾ ਡੱਬਾ ਹੁੰਦਾ ਹੈ, ਜਦੋਂ ਗੰਧਾਰੇ ਵਾਲੇ ਡੱਬੇ ਨੂੰ ਖੋਲਣਾ ਕਰਦੇ ਹੈ ਉਸ ਜੋ ਮਹਿਕ ਹੀ ਮਹਿਕ ਆਉਂਦੀ ਹੈ। ਇਸੇ ਪ੍ਰਕਾਰ ਸਤਿਗੁਰੂ ਜੀ ਗੰਧਾਰੀ ਦੀ ਨਿਆਇਨ ਜਿਨ੍ਹਾਂ ਕੋਲ ਨਾਮ ਰੂਪੀ ਅਤਰ ਦੀ ਮਹਿਕ ਹੈ, ਜੋ ਗੁਰਾਂ ਦੀ ਸ਼ਰਨ ਵਿੱਚ ਆਉਣ ਵਾਲੇ ਹੈ, ਗੁਰਮੁਖ ਜਨਾਂ ਨੂੰ ਮਹਿਕੀਲੇ ਬਣਾ ਦਿੰਦੇ ਹੈ, ਭਗਤੀ ਦੀ ਸੁਗੰਧੀ ਆਉਣ ਲੱਗ ਜਾਂਦੀ ਹੈ ਉਹਨਾਂ ਵਿੱਚੋਂ ਵੀ।
ਤੇਰੀ ਨਿਰਗੁਣ ਕਥਾ ਕਥਾ ਹੈ ਮਿੱਠੀ,
ਪਰਮੇਸ਼ਰ ਤੇਰੀ ਨਿਰਗੁਣ ਨਿਰਾਕਾਰ ਸਰੂਪ ਦੀ ਪ੍ਰਾਪਤੀ ਵਾਲੀ ਜਿਹੜੀ ਕਥਾ ਹੈ, ਜਾਂ ਤੇਰੀ ਪ੍ਰਾਪਤੀ ਵਾਲੀ ਕਥਾ ਨਿਰਗੁਣ ਤਿੰਨਾਂ ਗੁਣਾਂ ਤੋਂ ਪਰੇ ਕਰਨ ਵਾਲੀ ਹੈ, ਅਤੇ ਦੇਸ਼ ਵਾਰਤਾ, ਲੋਕ ਵਾਰਤਾ ਤੇ ਇਤਿਹਾਸਕ ਜਿਹੜੀ ਪੀਰ ਪੈਗੰਬਰ ਦੀ ਵਾਰਤਾ ਆਦਿ ਸਭ ਨਾਲੋਂ ਵੀ ਇਹ ਕਥਾ ਤੀ ਅੰਤ ਮਿੱਠੀ ਪਿਆਰੀ ਹੈ। ਤੇ ਗੁਰੂ ਜੀ ਕੇ ਬਚਨ ਬੋਲਦੇ ਜੀ ਅੱਗੇ।
ਗੁਰ ਨੀਕੇ ਬਚਨ ਸਮਾਰੇ,
ਜਿਸ ਨੂੰ ਗੁਰਮੁਖ ਜਨ ਗੁਰਾਂ ਨੇ ਨੀਕੇ ਅੱਛੇ ਬਚਨ ਉਪਦੇਸ਼ ਦੁਆਰਾ ਸਮਾਰੇ ਸੰਭਾਲਦੇ ਆ, ਗੁਰਾਂ ਨੇ ਸੁੰਦਰ ਉਪਦੇਸ਼ ਦੁਆਰਾ ਗੁਰਮੁਖ ਜਨਾਂ ਦੇ ਜੀਵਨ ਨੂੰ ਸੁਮਾਰਨਾ ਕੀਤਾ ਹੈ।
ਗਾਵਤ ਗਾਵਤ ਹਰ ਗੁਣ ਗਾਏ,
ਤੇ ਗਾਵਤ ਗਾਵਤ ਗਾਉਂਦਿਆਂ ਗਾਉਂਦਿਆਂ ਤੇ ਜੋ ਪਰਮੇਸ਼ੁਰ ਦੇ ਗੁਣਾਂ ਨੂੰ ਜਿਨ੍ਹਾਂ ਨੇ ਗਾਵਤ ਗਾਉਣ ਵਾਲੇ ਹੋ ਕਰਕੇ ਕਥਨ ਕਰਦੇ ਆ ਵੀ ਜਿਹੜੇ ਗਾਉਣ ਵਾਲੇ ਹੋ ਕੇ, ਜਿਹਨੇ ਗਾਵਤ ਗਾਉਣ ਵਾਲੇ ਹੋ ਕੇ ਗਾਵਤ ਗਾਉਣੇ ਯੋਗ ਹਰ ਪਰਮੇਸ਼ੁਰ ਦੇ ਗੁਣਾਂ ਨੂੰ ਗਾਏ ਗਾਉਣਾ ਕੀਤਾ, ਉਹ ਗਾਵਤ ਗਾਉਣ ਵਾਲੇ ਗੁਰਾਂ ਨੇ ਸੰਸਾਰ ਸੰਬੰਧ ਤੋਂ ਨਿਸਤਾਰੇ। ਤੇ ਅੱਗੇ ਬੋਲੋ, ਗੁਣ ਗਾਵਤ
ਗੁਣ ਗਾਵਤ ਗੁਰ ਨਿਸਤਾਰੇ,
ਜਿਨ੍ਹਾਂ ਨੇ, ਮੈਂ ਦੁਬਾਰੇ ਸਾਰੇ ਬੋਲ ਦੋ ਇੱਕ ਵਾਰੀ,
ਗਾਵਤ ਗਾਵਤ ਹਰ ਗੁਣ ਗਾਏ, ਗੁਣ ਗਾਵਤ ਗੁਰ ਨਿਸਤਾਰੇ,
ਜਿਨ੍ਹਾਂ ਨੇ ਗਾਵਤ ਗਾਉਣ ਵਾਲੇ ਹੋ ਕੇ ਗਾਵਤ ਗਾਉਣੇ ਯੋਗ ਹਰ ਪਰਮੇਸ਼ੁਰ ਦੇ ਗੁਣਾਂ ਨੂੰ ਗਾਏ ਗਾਉਣਾ ਕੀਤਾ ਹੈ, ਗੁਣ ਗਾਵਤ ਗੁਰ ਨਿਸਤਾਰੇ, ਉਹ ਗੁਣ ਗਾਵਤ ਗਾਉਣ ਵਾਲੇ ਗੁਰਾਂ ਨੇ ਸੰਸਾਰ ਸਮਤੋਂ ਨਿਸਤਾਰੇ ਤਾਰ ਦਿੱਤੇ ਨੇ, ਜਾਂ ਫਿਰ ਗਾਵਤ ਗਾਵਤ ਹਰ ਗੁਣ ਗਾਏ, ਜੋ ਹਰੀ ਦੇ ਗੁਣਾਂ ਨੂੰ ਮਨ ਕਰਕੇ ਗਾਵਤ ਗਾਉਂਦੇ ਹੈ, ਬਾਣੀ ਕਰਕੇ ਗਾਉਂਦੇ ਹੈ, ਰੋਮ ਰੋਮ ਕਰਕੇ ਗਾਉਂਦੇ ਹੈ, ਉਹਨਾਂ ਗਾਉਣ ਵਾਲਿਆਂ ਨੂੰ ਗੁਣ ਗਾਵਤ ਗੁਰ ਨਿਸਤਾਰੇ ਸਤਿਗੁਰੂ ਜੀ ਵਿਸ਼ੇਸ਼ ਕਰਕੇ ਸੰਸਾਰ ਸਮੁੰਦਰ ਤੋਂ ਤਾਰ ਦਿੱਤਾ ਹੈ। ਗਾਵਤ ਗਾਵਤ ਹਰ ਗੁਣ ਗਾਵੇ, ਤੇ ਜਿਨ੍ਹਾਂ ਜੋ ਦੁਨੀਆਂ ਦੀ ਵਾਰਤਾ, ਰਾਜਿਆਂ ਦੀਆਂ ਕਹਾਣੀਆਂ, ਯੋਧਿਆਂ ਆਦਿ ਦੀਆਂ ਵਾਰਾਂ ਨੂੰ ਗਾਉਣ ਵਾਲੇ ਗਵਈਏ ਨੇ, ਉਹਨਾਂ ਗਾਉਣ ਵਾਲਿਆਂ ਵਿੱਚੋਂ ਪਰਮੇਸ਼ੁਰ ਦੇ ਗੁਣਾਂ ਨੂੰ ਗੁਣ ਗਾਵਤ ਗੁਰ ਨਿਸਤਾਰੇ, ਪਰਮੇਸ਼ੁਰ ਦੇ ਗੁਣਾਂ ਨੂੰ ਗਾਉਣ ਵਾਲਾ ਜਦੋਂ ਕੀਤਾ ਹੈ, ਉਹ ਗੁਣ ਗਾਉਣ ਵਾਲੇ ਗੁਰਾਂ ਨੇ ਉਪਦੇਸ਼ ਦੇ ਕੇ ਸੰਸਾਰ ਸਮੁੰਦਰ ਤੋਂ ਤਾਰ ਦਿੱਤੇ ਹਨ ਜੀ।
ਵਿਵੇਕ ਗੁਰੂ ਗੁਰੂ ਸਮਦਰਸੀ,
ਤੇ ਹੁਣ ਅੱਗੇ ਦੱਸਦੇ ਹੈ ਜੋ ਗੁਰੂ ਸਾਹਿਬ ਵਿਵੇਕ ਬਿਬ ਜਮਾ ਏਕ, ਬਿਬ ਨਾਮ ਦੋ ਦਾ ਹੁੰਦਾ, ਦੋ ਜੀਵ ਤੇ ਈਸ਼ ਦੀ ਏਕ ਏਕਤਾ ਕਰਨ ਵਾਲੇ ਹਨ, ਜੋ ਗੁਰੂ ਸਾਹਿਬ ਸਮਦਰਸੀ ਸਾਰਿਆਂ ਚ ਬ੍ਰਹਮ ਸਰੂਪ ਨੂੰ ਵੇਖਣ ਵਾਲੇ ਹਨ, ਜੋ ਗੁਰੂ ਵਿਵੇਕ ਵਿਚਾਰ ਵਾਲੇ ਅਤੇ ਜੋ ਗੁਰੂ ਸਮਦਰਸੀ ਹਨ, ਸਭ ਨੂੰ ਇੱਕੋ ਜਿਹੀ ਦ੍ਰਿਸ਼ਟੀ ਨਾਲ ਵੇਖਣ ਵਾਲੇ ਹਨ।
ਤਿਸ ਮਿਲਿਆ ਸੰਕ ਉਤਾਰੇ,
ਉਹਨਾਂ ਨੂੰ ਸੰਕ ਸ਼ੰਕਾ ਉਤਾਰ ਕੇ ਮਿਲੀਏ, ਮਿਲਣਾ ਕਰੀਏ। ਉਹ ਐਸਾ ਹੈ ਜਿਵੇਂ ਇੱਕ ਵਾਰੀ ਨਾਰਦ ਮੁਨੀ ਭਗਵਾਨ ਜਗਨਨਾਥ ਜੀ ਦੇ ਦਰਸ਼ਨ ਕਰਨ ਵਾਸਤੇ ਆਏ, ਉਹ ਐਸਾ ਹੋਇਆ ਵੀ ਰੋਜ਼ ਆ ਜਾ ਕਰਨ, ਤੇ ਉਹਦੇ ਜਾਣ ਤੋਂ ਬਾਅਦ ਭਗਵਾਨ ਜੀ ਨੇ ਇੱਕ ਜਗ੍ਹਾ ਜਿਹੜੀ ਜਿੰਨੀ ਜਗ੍ਹਾ ਹੁੰਦੀ ਹੈ ਸਮਝੋ ਗਜ ਦੀ, ਗਜ ਜਿੰਨੀ ਜਗ੍ਹਾ ਜਿਹੜੀ ਹੈ ਉਹਦੀ ਮਿੱਟੀ ਪੁੱਟਣੀ, ਪੁਟਵਾ ਕੇ ਬਾਹਰ ਸੁਟਾ ਦੇਣੀ, ਇੱਕ ਘੁਮਿਆਰ ਨੂੰ ਕਹਿ ਦਿੱਤਾ ਵੀ ਖੋਤੇ ਦੀ ਮਿੱਟੀ ਲੈ ਜਾ ਕਰ, ਨਵੀਂ ਮਿੱਟੀ ਇੱਥੇ ਪਾ ਦਿਆ ਕਰ। ਉਹ ਕਰਦਾ ਰਿਹਾ, ਇੱਕ ਦਿਨ ਅਚਾਨਕ ਨਾਰਦ ਮੁਨੀ ਅਤੇ ਉਹ ਕਿਤੇ ਮੁੜਿਆ, ਉਹਨੇ ਪੁੱਛਿਆ ਕਹਿੰਦਾ ਵੀ ਆਹ ਕੀ ਕਰਦਾ ਹੈ, ਘੁਮਿਆਰ ਨੂੰ ਕਹਿੰਦਾ, ਉਹ ਜਾਣਦਾ ਹੈ ਨਹੀਂ ਸੀ ਨਾਰਦ ਨੂੰ, ਉਹ ਕਹਿੰਦਾ ਕਰਦਾ ਕੀ ਹੈ, ਬੜਾ ਕੰਮ ਮੁਖਦਾ ਛੜਿਆ ਹੋਇਆ, ਆਖੀ ਕੀ ਕਹਿੰਦੇ, ਇੱਕ ਬਰਮਾ ਦਾ ਪੁੱਤਰ ਹੈ ਨਾਰਦ। ਉਹਨੇ ਕਿਹਾ ਇਹ ਨਾਰਦ ਤਾਂ ਮੇਰੇ ਹੀ ਨਾਂ ਆ, ਬਰਮਾ ਦਾ ਪੁੱਤਰ ਹੈ ਨਾਰਦ, ਐਡਾ ਸਿਆਣਾ ਹੋ ਕੇ ਹੁਣ ਤੱਕ ਨਿਗੋਰਾ ਰਹਿ ਫਿਰਦਾ, ਉਹਨੇ ਗੁਰੂ ਨਹੀਂ ਧਾਰਨ ਕੀਤਾ, ਇਸ ਕਰਕੇ ਵੀ ਭਗਵਾਨ ਜੀ ਕਹਿੰਦੇ ਜਿੱਥੇ ਨਿਗੋਰਾ ਬੈਠਦਾ ਧਰਤੀ ਭ੍ਰਿਸ਼ਟੀ ਜਾਂਦੀ ਹੈ, ਉਹ ਆਉਣ ਤੇ ਨਹੀਂ ਹਟਦਾ, ਭਗਵਾਨ ਜੀ ਮਿੱਟੀ ਪੁਟਾ ਕੇ ਬਾਹਰ ਸਟਾਉਣ ਤੋਂ ਨਹੀਂ ਹਟਦੇ, ਆਹ ਕੰਮ ਛਿੜਿਆ ਹੋਇਆ। ਕਹਿੰਦਾ ਮਿੱਟੀ ਲੈ ਕੇ ਚੱਲਿਆ, ਨਵੀਂ ਮਿੱਟੀ ਉੱਥੇ ਪਾ ਕੇ ਆ। ਨਾਰਦ ਮੁੜਿਆ ਆਇਆ, ਉਹਨੇ ਕਹਿੰਦੇ ਵੀ ਇਹ ਚੰਗਾ ਕੰਮ ਹੋਇਆ। ਕਹਿੰਦੇ ਨਾਰਾਇਣ ਜੀ ਮੈਂ ਤੁਹਾਡਾ ਏਡਾ ਭਗਤ ਆਇਆ, ਜੇ ਆਹ ਗੱਲ ਸੀ ਮੈਨੂੰ ਹੀ ਦੱਸ ਦਿੰਦੇ। ਕਹਿੰਦੇ ਤੇਰੇ ਅੰਦਰ ਬ੍ਰਹਮਾ ਦਾ ਪੁੱਤਰ ਹੋਣ ਦਾ ਹੰਕਾਰ ਸੀ ਤਾਂ ਨਹੀਂ ਦੱਸੀ। ਕਹਿੰਦੇ ਜੀ ਫਿਰ ਹੁਣ, ਕਹਿੰਦੇ ਵੀ ਗੁਰੂ ਵਾਲੇ ਬਣੇ ਤੋਂ ਬਿਨਾਂ ਤਾਂ ਛੁਟਕਾਰਾ ਨਹੀਂ। ਕਹਿੰਦਾ ਜੀ ਫਿਰ ਦੱਸੋ ਕਿਹਨੂੰ ਗੁਰੂ ਧਾਰਨ ਕਰਾਂ। ਕਹਿੰਦੇ ਸਵੇਰੇ ਤੇ ਉਹ ਪਰਮੇਸ਼ੁਰ ਦੇ ਅਧੀਨ ਆ, ਸਭ ਕੁਛ ਤੂੰ ਐ ਕਰ, ਆਪਣੇ ਕਰਮਾਂ ਤੇ ਛੱਡ ਦੇ। ਜਿਹੜਾ ਸਵੇਰੇ ਤੈਨੂੰ ਸਵਖ ਤੇ ਮੱਥੇ ਲੱਗੇ ਉਹ ਤੇਰਾ ਗੁਰੂ ਹੋਊਗਾ। ਪਰ ਇੱਕ ਗੱਲ ਦੇਖੀ ਵੀ ਸ਼ੰਕਾ ਨਾ ਕਰੀ ਗੁਰੂ ਤੋਂ, ਕਹਿੰਦੇ ਜੀ ਠੀਕ। ਤੇ ਭਗਵਾਨ ਜੀ ਨੇ ਪਰਚਾ ਲੈਣਾ ਸੀ, ਅਜਮਾਇਸ਼ ਕਰਨੀ ਸੀ ਵੀ ਸ਼ਰਧਾ ਕਿਹੋ ਜੀ। ਉਹ ਜਦ ਗਿਆ ਅੱਗੇ ਸਾਹਮਣੇ ਕੀ ਦੇਖਿਆ, ਇੱਕ ਮਛੇਰਾ ਮੱਛੀਆਂ ਫੜਨ ਵਾਲਾ ਜਾਲ ਮੋਢੇ ਤੇ ਸਿਆ, ਕੁਛ ਮੱਛੀਆਂ ਫੜੀਆਂ ਹੋਈਆਂ ਉਹਨਾਂ ਲਈ ਜਾ ਰਿਹਾ। ਇਹ ਕਿਹਾ ਉਹ ਗੁਰੂ ਤਾਂ ਮਿਲਿਆ ਪਰ ਚੰਗਾ ਨਹੀਂ ਮਿਲਿਆ ਵੀ ਇਹ। ਪਰ ਉਹਨੇ ਪੈਰੀ ਹੱਥ ਲਾਏ, ਕਿਹਾ ਜੀ ਵੀ ਮੈਂ ਤੁਹਾਨੂੰ ਗੁਰੂ ਤਾਰਨ ਕਰਦਾ, ਮੈਨੂੰ ਉਪਦੇਸ਼ ਦਿਓ। ਮੱਛੀਆਂ ਨੂੰ ਫੜ ਕੇ ਕਹਿੰਦਾ ਆਹ ਮੱਛੀ ਦੇਖ ਕਿੰਨੀ ਸੋਹਣੀ ਹੈ, ਕਹਿੰਦਾ ਆਹ ਉਦੋਂ ਵੀ ਸੋਹਣੀ ਹੈ, ਇਹਦਾ ਰੰਗ ਦੇਖ ਕਿਹੋ ਜਿਹਾ ਵਧੀਆ, ਇਹ ਬੜੀ ਕੀਮਤੀ ਮੱਛੀ ਹੈ। ਮੂਹਰੇ ਐਂ ਬੋਲੀ ਜਾਵੇ। ਉਹ ਆ ਗਿਆ ਆ ਕੇ ਕਹਿੰਦਾ ਜੀ, ਕਹਿੰਦੇ ਧਾਰਿਆ ਕਰੋ, ਕਹਿੰਦੇ ਗੁਰੂ ਤਾਂ ਧਾਰਿਆ ਪਰ ਚੰਗਾ ਨਹੀਂ ਮਿਲਿਆ। ਕਹਿੰਦੇ ਕੀ ਹੋਇਆ, ਕਹਿੰਦਾ ਮਾਛੀ ਗੁਰੂ ਸੀ। ਕਹਿੰਦੇ ਹੁਣ ਤੈਨੂੰ 84 ਲੱਖ ਜੋਨ ਦੇ ਜਾਣਾ ਪਊਗਾ, ਤਾਂ ਗੁਰੂ ਦੀ ਨਿੰਦਿਆ ਕੀਤੀ। ਤੇ ਡਰ ਗਿਆ ਨਾਰਦ, ਕਹਿੰਦਾ ਜੀ, ਕਹਿੰਦੇ ਗੁਰੂ ਜਿਹਾ ਜਿਹਾ ਵੀ ਮਰਦੇ ਤਾਂ ਸ਼ੰਕਾ ਕਿਉਂ ਕੀਤੀ, ਜਾਂ ਤਾਂ ਗੁਰੂ ਨੇ ਧਾਰਨ ਕਰਦਾ, ਸ਼ੰਕਾ ਕਿਉਂ ਕੀਤੀ ਹੈ, ਇਹ ਪਤਾ ਨਹੀਂ ਗੁਰੂ ਗ੍ਰੰਥ ਸਾਹਿਬ ਤੇ ਸ਼ੰਕਾ ਕਰਨ ਵਾਲਿਆਂ ਦਾ ਕੀ ਬਣੂਗਾ। ਤੇ ਉਹ ਡਰ ਗਿਆ, ਕਹਿਣ ਲੱਗਿਆ ਭਗਵਾਨ ਜੀ ਬਖਸ਼ ਦਿਓ। ਕਹਿੰਦੇ ਬਖਸ਼ੇ ਨਹੀਂ ਜਾਣਾ ਹੁਣ। ਕਹਿੰਦੇ ਜੀ ਫਿਰ ਕੋਈ ਆਪਾਂ, ਕਹਿੰਦੇ ਵੀ ਗੁਰੂ ਇਹ ਦੱਸ ਸਕਦਾ, ਜਾਓ ਉਹਦੇ ਕੋਲ ਜਾ ਕੇ ਸਾਸ ਨੂੰ ਜੀ ਉਹਦੇ ਚਰਨ ਫੜ ਕੇ ਕਹਿਣ ਲੱਗਾ, ਹੇ ਗੁਰਦੇਵ ਮੇਰੇ ਤੋਂ ਗਲਤੀ ਹੋ ਗਈ, ਮੈਂ ਤੁਹਾਡੀ ਨਿੰਦਿਆ ਕਰ ਬੈਠਿਆ ਵੀ ਮੈਨੂੰ 84 ਦੇ ਵਿੱਚ ਗੇੜਿਆਂ ਦਾ ਭਗਵਾਨ ਨੇ ਸਰਾਫ ਦੇ ਦਿੱਤਾ, ਹੁਣ ਦੱਸੋ ਵੀ ਮੇਰੀ 84 ਕਿਵੇਂ ਕੱਟ ਹੋਊਗੀ। ਉਹ ਕਹਿੰਦੇ ਭਾਈ ਐਂ ਕਰ, ਭਗਵਾਨ ਨੂੰ ਜਾ ਕੇ ਕਹੀ ਜੀ ਵੀ 84 ਦੇ ਵਿੱਚ ਤਾਂ ਮੈਨੂੰ ਜਾਣਾ ਹੀ ਪਊਗਾ ਵੀ ਧਰਤੀ ਦੇ ਉੱਤੇ 84 ਲੱਖ ਜੋਨ ਦੇ ਨਕਸ਼ੇ ਬਣਾ ਦੇਵੇ, ਜਦ ਉਹ ਨਕਸ਼ੇ ਬਣਾ ਦੇਵੇ ਉੱਥੇ ਲਿਟ ਕੇ ਸਾਰੇ ਮੇਟ ਦੇ। ਕਹਿੰਦੇ ਕਹਿਦੀ ਵੀ ਭੋਗ ਲਏ, ਜੇ ਭਗਵਾਨ ਕਹੇ ਵੀ ਤੈਨੂੰ ਜੂਨਾਂ 'ਚ ਭੇਜ ਕੇ ਭੁਗਤਾਵਾਂਗੇ ਤਾਂ ਮੂਹਰੇ ਜਵਾਬ ਦੇ ਵੀ ਉਹ ਜੂਨਾਂ ਵੀ ਤੁਸੀਂ ਬਣਾਈਆਂ, ਨਕਸ਼ਾ ਵੀ ਤੁਸੀਂ ਬਣਾਇਆ, ਜਾਂ ਤੇਰੀ ਕਲਿਆਣ ਹੋ ਜਾਊ। ਕਹਿੰਦਾ ਜੀ ਠੀਕ ਹੈ। ਗਿਆ, ਕਹਿਣ ਲੱਗੇ ਭਗਵਾਨ ਜੀ ਵੀ ਨਕਸ਼ਾ ਬਣਾ ਦਿਓ, ਕਿਹੜੀ ਕਿਹੜੀ ਜੂਨ ਜਾਣ, ਮੈਂ ਦੇਖਦਾ ਲਵਾਂ ਵੀ ਸੱਪ ਕਿਹੋ ਜਿਹਾ, ਦੂਜਾ ਕਿਹਾ, 84 ਲੱਖ ਨੂੰ ਕੋਈ ਜੂਨਾਂ ਦੇਖੀਆਂ ਕੋਈ ਨਹੀਂ ਦੇਖੀਆਂ। ਭਗਵਾਨ ਜੀ ਨੇ 84 ਲੱਖ ਜੋ ਮਾਵੀ ਸ਼ਕਤੀ ਨਾਲ ਇੱਕ ਸ਼ੇਨ ਵਿੱਚ ਬਣਾ ਦਿੱਤਾ, ਕਹਿੰਦੇ ਆਹ ਦੇਖ ਲੈ ਹੁਣ ਤੂੰ ਇਹਨਾਂ ਜਾਏਗਾ। ਉਹ ਸਾਰੀ ਸਭਾ ਦੇ ਸਾਹਮਣੇ ਲਿਟਣ ਲੱਗ ਗਿਆ ਉੱਪਰ, ਕਹਿੰਦੇ ਆਹ ਕੀ ਕਰਦਾ, ਕਹਿੰਦੇ ਜੂਨਾਂ ਭੋਗਦਾ। ਕਹਿੰਦੇ ਐ ਨਹੀਂ, ਜੂਨਾਂ 'ਚ ਭੇਜ ਕੇ ਭੁਗਤਾਊ। ਕਹਿੰਦੇ ਭਗਵਾਨ ਜੀ ਜੂਨਾਂ ਵੀ ਤੁਸੀਂ ਬਣਾਈਆਂ, ਨਕਸ਼ਾ ਵੀ ਤੁਸੀਂ ਬਣਾਇਆ, ਇਸ ਕਰਕੇ ਇੱਥੇ ਭੁਗਤਾ ਦਿੱਤਾ ਵੀ ਆਹ ਭੋਗ ਲਿਆ। ਹੱਸ ਪਏ ਭਗਵਾਨ ਜੀ। ਕਹਿੰਦੇ ਨਾਰ ਜੁਗਤੀ ਕੀ ਨੇ ਦੱਸੀ ਹੈ? ਕਹਿੰਦੇ ਜੇ ਗੁਰੂ ਨੇ। ਕਹਿੰਦੇ ਵੀ ਤੂੰ ਸ਼ੰਕਾ ਕਰਦਾ ਸੀ ਉਹਦੇ 'ਤੇ? ਕਹਿੰਦੇ ਜੀ ਗਲਤੀ ਸੀ ਮੇਰੀ। ਕਹਿੰਦੇ ਫਿਰ ਹੁਣ ਤਾਂ ਨਹੀਂ ਕੋਈ ਸ਼ੰਕਾ? ਕਹਿੰਦੇ ਜੀ ਨਹੀਂ। ਕਹਿੰਦੇ ਫਿਰ ਗੱਲ ਇਹ ਹੈ ਵੀ ਉਹ ਮਾਛੀ ਨਹੀਂ ਹੈ। ਕਹਿੰਦੇ ਜੀ ਹੋਰ ਕੌਣ ਹੈ? ਮਛੇਰਾ ਨਹੀਂ ਮੱਛੀਆਂ ਫੜਨ ਵਾਲਾ, ਉਹ ਮਹਾਂ ਗਿਆਨੀ ਵਿਸ਼ੇਸ਼ਤਾ ਹੈ। ਮੈਂ ਆਗਿਆ ਕੀਤੀ ਸੀ ਵੀ ਤੂੰ ਆਪਣਾ ਰੂਪ ਬਦਲ ਲੈ, ਜਾ ਕੇ ਚਰਨੀ ਪੈ ਜਾ। ਤੇ ਇਉਂ ਫਿਰ ਮਹਾਰਾਜ ਸਾਹਿਬ ਜੀ ਨੇ ਕਿਹਾ ਵੀ ਭਾਈ ਤਿਸ ਮਿਲੀ ਹੈ ਸੰਕ ਉਤਾਰੇ, ਗੁਰੂ ਤੇ ਸ਼ੰਕਾ ਨਹੀਂ ਕਰਨੀ, ਇਹ ਭਾਵ ਲਿਆ ਹੈ। ਹਾਂਜੀ ਚਲੋ ਜੀ ਅੱਗੇ।
ਸਤਿਗੁਰ ਮਿਲਿਆ ਪਰਮ ਪਦ ਪਾਇਆ,
ਜਿਹਨਾਂ ਨੇ ਸਤਿਗੁਰੂ ਜੀ ਦੇ ਨਾਲ ਮਿਲਿਆ ਮਿਲਣਾ ਕੀਤਾ ਹੈ ਉਹਨਾਂ ਨੇ ਪਰਮ ਗਤੀ ਜਿਹੜੀ ਹੈ ਨਾ, ਪਰਮ ਪਦ ਦਾ ਮਤਲਬ ਪਰਮ ਗਤੀ, ਵੱਡੀ ਜਿਹੜੀ ਗਤੀ ਹੈ ਪਦਵੀ, ਪਰਮ ਪਦ ਸਭ ਤੋਂ ਉੱਚੀ ਪਦਵੀ ਕੈਵਲ ਮੋਕਸ਼ ਦੀ ਹੈ, ਉਹਨਾਂ ਨੂੰ ਪਾਉਣਾ ਕੀਤਾ।
ਹਾਂ ਸਤਿਗੁਰ ਕੈ ਬਲਿਹਾਰੇ,
ਅਸੀਂ ਸਤਿਗੁਰਾਂ ਦੇ ਉੱਪਰੋਂ ਬਲਿਹਾਰ ਕੁਰਬਾਨ ਜਾਂਦੇ ਹਾਂ।
ਪਾਖੰਡ ਕਰ ਕਰ ਭਰਮੇ,
ਪਖੰਡੀ ਲੋਕ ਮਨ ਕਰਕੇ ਪਖੰਡ ਕਰਦੇ ਹੋਏ ਕਿ ਸਾਨੂੰ ਰਿਧੀਆਂ ਸਿੱਧੀਆਂ ਫੁਰਦੀਆਂ ਨੇ, ਬਾਣੀ ਕਰਕੇ ਵੀ ਬਰਗਲਾਉਂਦੇ ਹੈ ਕਿ ਸਾਡਾ ਵਾਕ ਸਿੱਧ ਹੋ ਜਾਂਦਾ, ਲੋਕਾਂ ਨੂੰ ਰਲਾਉਂਦੇ ਆ, ਸਰੀਰ ਦੇ ਉੱਪਰ ਵੀ ਤਰ੍ਹਾਂ ਤਰ੍ਹਾਂ ਦੇ ਲਿਬਾਸ ਪਖੰਡ ਦੇ ਧਾਰਨ ਕਰਦੇ ਆ, ਕੱਪੜੇ ਨਹੀਂ ਲੋਟ ਆਉਂਦੇ ਕਈਆਂ ਦੇ। ਪਖੰਡੀ ਲੋਕ ਪਖੰਡ ਦੇ ਕਰ 84 ਲੱਖ ਜੂਨਾਂ ਦੇ ਵਿੱਚ ਉਹ ਫਿਰ ਸਾਸ ਹੀ ਭਰਮਦੇ ਰਹਿੰਦੇ ਆ, ਚੱਕਰ ਕਰਦੇ ਰਹਿੰਦੇ ਹਨ।
ਲੋਭ ਪਾਖੰਡ ਜਗ ਬੁਰਿਆਰੇ,
ਪਦਾਰਥਾਂ ਦੇ ਜੋੜਨ ਦੇ ਲੋਭ ਲਾਲਚ ਤੇ ਪਖੰਡ ਕਰਕੇ ਜਗ ਜੀਵ ਬੁਰਿਆਰੇ, ਬੁਰੇ ਸੁਭਾਅ ਵਾਲੇ ਹੋ ਰਹੇ ਨੇ। ਪਦਾਰਥਾਂ ਦੇ ਜੋੜਨ ਦਾ ਲਾਲਚ ਕਰਕੇ ਪਖੰਡ ਕਰਨਾ ਜਗ ਸੰਸਾਰ ਵਿੱਚ ਇਹ ਬੁਰਾ ਹੈ। ਇਸ ਕਰਕੇ ਪਰ ਬੁਰਿਆਰੇ ਪੁਰਸ਼ ਕਰਦੇ ਹਨ ਬੁਰੇ ਸੁਭਾਅ ਵਾਲੇ।
ਹਲਤ ਪਲਤ ਦੁਖਦਾਈ ਹੋਵੇ,
ਲੋਭ ਤੇ ਪਖੰਡ। ਇਸ ਲੋਕ ਦੇ ਵਿੱਚ ਹੀ ਪਲਤ ਪ੍ਰਲੋਕ ਦੁਖਦਾਈ ਹੈ, ਦੁੱਖ ਦੇਣ ਵਾਲਾ ਹੁੰਦਾ ਹੈ।
ਜਮ ਕਾਲ ਖੜਾ ਸਿਰ ਮਾਰੇ,
ਸਮੇਂ ਅੰਤ ਦਾ ਜਿਹੜਾ ਸਮਾਂ ਹੁੰਦਾ, ਜਮ ਕਾਲ ਸਿਰ ਤੇ ਖੜਾ ਖੜੋਤਾ ਹੈ, ਡੰਡਿਆਂ ਦੀ ਮਾਰ, ਜਮ ਕਾ ਡੰਡ ਮੁੰਡ ਮਹਿ ਲਾਗੈ, ਖਿਨ ਮਹਿ ਕਰੇ ਨਵੇਰਾ, ਉਹ ਮਾਰੇ ਮਾਰਦਾ ਹੈ, ਅੰਤ ਕਰਦਾ ਹੈ, ਨਰਕਾਂ ਵਿਚ ਪਹੁੰਚਾਉਂਦਾ ਹੈ।
ਉਗਵੈ ਦਿਨਸ ਆਲ ਜਾਲ ਸੰਭਾਲੈ,
ਜਦੋਂ ਦਿਨਸ ਦਿਨ ਉਗਵੈ ਉਗਦਾ ਚੜਦਾ, ਤਾਂ ਜਿਹੜਾ ਲੋਭੀ ਪੁਰਸ਼ ਹੈ ਉਹ ਸਾਗਤ ਪੁਰਸ਼ ਆਲ ਨਾਮ ਘਰ ਦਾ, ਆਲਾ ਨਾਮ ਘਰ ਨੂੰ ਕਹਿੰਦੇ, ਉਹ ਘਰ ਦੇ ਜਾਲ ਨਾਮ ਹੈ ਜੰਜਾਲ ਦਾ, ਤੇ ਇਸ ਕਰਕੇ ਬੰਧਨਾਂ ਨੂੰ ਸੰਭਾਲੇ ਸੰਭਾਲਦਾ ਹੈ, ਭਾਵ ਸੰਸਾਰ ਦੇ ਕਾਰੋਬਾਰਾਂ ਨੂੰ ਸੰਭਾਲਣ ਵਿਚ ਲੱਗ ਜਾਂਦਾ ਹੈ। ਜਾਂ ਦੂਸਰਾ ਅਰਥ ਹੈ ਆਲ ਨਾਮ ਔਲਾਦ ਦਾ ਹੁੰਦਾ, ਤੇ ਉਹਦੇ ਵਿਚੋਂ ਵੀ ਬਲਕਿ ਇਹ ਭੇਦ ਲਿਆ ਵੀ ਆਲ ਤੇ ਉਲਾਲ। ਕਹਿੰਦੇ ਆਲ ਕਹਿੰਦੇ ਨੇ ਜਿਹੜੀ ਲੜਕੀ ਤੋਂ ਦੋਹਤਰੇ ਦੋਹਤਰੀਆਂ ਪੈਦਾ ਹੋਣ, ਤੇ ਜਿਹੜੀ ਔਲਾਦ ਹੈ ਕਹਿੰਦੇ ਜਿਹੜੇ ਪੋਤਰੇ ਪੋਤਰੀਆਂ ਹੋਣ, ਜਾਂ ਆਲ ਔਲਾਦ ਤੋਂ ਹੀ ਭਾਵ ਹੈ ਦੋਹਤਰੇ ਦੋਹਤਰੀਆਂ ਪੋਤਰੇ ਪੋਤਰੇ ਆਦਿ। ਇਹ ਬੰਸ ਦਾ ਨਾਮ ਵੀ ਆ ਜਾਂਦਾ ਹੈ, ਕੋਸ਼ਾਂ ਚ ਐਸਾ ਅਰਥ ਵੀ ਕੀਤਾ। ਮੋਹ ਦੇ ਕਾਰਨ ਇਹਨਾਂ ਦੇ ਬੰਧਨਾਂ ਚ ਪਿਆ ਹੋਇਆ ਹੈ, ਜੋ ਸਰੀਰ ਰੂਪੀ ਆਲ ਘਰ ਦੇ ਵਿਚ ਬੰਧਨ ਰੂਪ ਮੋਹ ਆਦਿਕ ਹਨ, ਉਹ ਮੋਹ ਰੂਪੀ ਜਾਲ ਪਏ ਹੋਏ ਨੇ, ਸਾਗਤ ਪੁਰਸ਼ ਜਿਹੜਾ ਉਹਦੇ ਵਿਚ ਲੱਗਿਆ ਹੋਇਆ ਹੈ, ਤੇ ਜਿੰਨੇ ਵੀ ਸੰਸਾਰ ਰੂਪੀ ਇਹ ਘਰ ਹਨ ਉਹ ਸਭ ਬੰਧਨਾਂ ਦੇ ਵਿਚ ਲੱਗੇ ਹੋਏ ਹਨ।
ਵੇਖ ਮਾਇਆ ਕੇ ਵਿਸਥਾਰੇ,
ਇਹਨਾਂ ਦੇ ਸੰਭਾਲਣ ਵਿਚ ਲੱਗਾ ਰਹਿੰਦਾ, ਤੇ ਵੇਖ ਵਿਓ ਰੂਪ ਮਾਇਆ ਦੇ ਵਿਸਥਾਰੇ, ਵਿਸਥਾਰ ਵਿਚ ਲੱਗਾ ਰਹਿੰਦਾ।
ਆਈ ਰਹਿਣ ਭਇਆ ਸੁਪਨੰਤਰ,
ਰਾਤ ਆ ਗਈ, ਜੀਵ ਸੁਪਨੰਤਰ ਸੁਪਨੇ ਦੇ ਅੰਦਰ ਬਿਰਾਜਮਾਨ ਪਿਆ ਹੋਇਆ, ਭਾਵ ਜੀਵ ਨੂੰ ਸੁਪਨਾ ਆਉਂਦਾ ਹੈ, ਸੁਪਨੇ ਦੇ ਵਿਚ ਵੀ ਫਿਰ ਇਹ, ਤੇ ਇਸ ਪ੍ਰਕਾਰ ਦਾ ਵੇਖ
ਵੇਖ ਸੁਪਨ ਭੀ ਦੁੱਖ ਸਾਰੇ,
ਸੁਪਨੇ ਵਿਚ ਵੀ ਵੇਖ ਦਿਓ ਰੂਪ ਮਾਇਆ ਦੇ ਦੁੱਖ ਸਾਰੇ ਸੰਭਾਲਦਾ ਹੈ। ਤੋ ਇਸ ਕਰਕੇ ਜਿਹੜਾ ਸੁਪਨਾ ਹੈ ਸਾਡੇ ਕੰਠ ਵਿਚ ਪ੍ਰਤੀਤ ਨਾਮੇ ਨਾੜੀ ਹੈ, ਉਹ ਜਿਹੜੀ ਪ੍ਰਤੀਤ ਨਾਮੇ ਨਾੜੀ ਹੈ ਬਾਲ ਦੇ ਸੌਵੇਂ ਹਿੱਸੇ ਜਿਹੜੀ ਬਰੀਕ ਹੈ, ਉਹਦੇ ਚ ਸੁਪਨੇ ਦੀ ਖੇਡ ਜੀਵ ਆਤਮਾ ਰਚਦਾ ਹੈ, ਤੇਜਸ ਨਾਮੇ ਜੀਵ ਫਿਰ ਉਸ ਨੂੰ ਕਹਿੰਦੇ ਹੈ। ਇਹ ਬੜੀਆਂ ਡੂੰਘੀਆਂ ਆਦਿ ਵਿਚਾਰਾਂ ਹਨ। ਆਈ ਰਹਿਣ ਭਇਆ ਸੁਪਨੰਤਰ, ਜਦੋਂ ਮੌਤ ਰੂਪੀ ਰਾਤ ਆ ਜਾਂਦੀ ਹੈ ਤਾਂ ਜੀਵ ਸੰਸਾਰ ਦੇ ਅੰਦਰ ਸੁਪਨਾ ਹੀ ਹੋ ਜਾਂਦਾ ਹੈ, ਐਸਾ ਹੀ ਹੈ, ਜਿਹੜੇ ਮਰ ਕੇ ਚਲੇ ਗਏ ਕਹਿੰਦੇ ਸੁਪਨਾ ਹੀ ਬਣ ਗਏ, ਭਾਵ ਮਰਨ ਤੋਂ ਬਾਅਦ ਦੁਨੀਆਂ ਭੁੱਲ ਜਾਂਦੀ ਹੈ। ਜੀਵ ਰੂਪ ਸੁਪਨੇ ਦੇ ਵਿਚ ਫਿਰ ਦਿਖ ਸੁਪਨੇ ਭੀ ਦੁੱਖ ਸਾਰੇ, ਉਹ ਫਿਰ ਮਾਇਆ ਦੇ ਵਿਚ ਲੱਗਿਆ ਹੋਇਆ ਫਿਰ ਤੇ ਕਿਤੇ ਵਾਸ਼ਨਾ ਦਾ ਬੱਧਾ ਜਨਮ ਧਾਰ ਲੈਂਦਾ ਹੈ, ਉਹ ਜਨਮ ਦੇ ਵਿਚ ਹਰ ਵਕਤ ਦੁੱਖ ਹੀ ਸਾਰੇ ਸਾੜਦੇ ਰਹਿੰਦੇ ਨੇ, ਸਾਰੇ ਦੁੱਖ ਹੀ ਚਿੰਬੜਦੇ ਰਹਿੰਦੇ ਨੇ।
ਕਲਰ ਖੇਤ ਲੈ ਕੂੜ ਜਮਾਇਆ,
ਕਲਰ ਖੇਤ ਭਾਵ ਨਿਸ਼ਰਦਕ ਜਿਹੜਾ ਹੈ, ਨਿਸ਼ਰਦਕ ਹਿਰਦੇ ਵਾਲਿਆਂ ਨੂੰ ਲੈ ਕੇ ਕੂੜ ਝੂਠ ਨੂੰ ਜਮਾਇਆ, ਜਮਾਉਣਾ ਕੀਤਾ ਉਹਨਾਂ ਨੇ, ਜੋ ਦਸਵੇਂ ਦੁਆਰ ਵਿਚ ਪ੍ਰਾਣ ਚੜਾਉਣ ਤੇ ਸਵਰਗ ਦੇਵਤਿਆਂ ਨਾਲ ਗੱਲਾਂ ਕਰਨੀਆਂ ਆਦਿ ਕਹਿੰਦੇ ਹੈ, ਇਹ ਸਭ ਸਾਰੇ ਕੀ ਹੈ, ਇਹ ਝੂਠ ਹੀ ਹੈ ਸਾਰਾ, ਸਭ
ਸਭ ਕੂੜਾ ਕੀ ਖਲਵਾਰੇ,
ਸਾਰੇ ਝੂਠ ਦੇ ਖਲਵਾਰੇ ਖਲਵਾੜੇ ਹੈ। ਉਹ ਪਿੜਾਂ ਨੂੰ ਕਹਿੰਦੇ ਆ, ਜਦੋਂ ਪੁਰਾਣੇ ਸਮੇਂ ਚ ਕਣਕ ਕੱਟਣੀ, ਇਕ ਤੀਲਾ ਤੀਲਾ ਹੱਥ ਦੇ ਨਾਲ, ਫਿਰ ਉਹਦੇ ਸੱਥਰ ਲਾਉਣੇ, ਭਰੀਆਂ ਬੰਨਣੀਆਂ, ਉਹਨਾਂ ਦੇ ਢੇਰ ਨੂੰ ਖਲੀ ਕਹਿੰਦੇ ਸੀ, ਖਲੀ ਲਾ ਲੈਣੀ, ਫਿਰ ਜ਼ਮੀਨ ਨੂੰ ਚੰਗੀ ਤਰ੍ਹਾਂ ਪਾਣੀ ਛਿੜਕ ਕੇ ਉਹਨੂੰ ਕੁੱਟ ਕੇ ਚੰਗੀ ਤਰ੍ਹਾਂ ਥੋੜਾ ਜਿਹਾ ਪੱਕੀ ਕਰ ਲੈਣਾ, ਉਹਦੇ ਉੱਤੇ ਫਿਰ ਉਹ ਲਾਣ ਖਿਲਾਰ ਕੇ ਉਹਦੇ ਤੇ ਫਲੇ ਚਲਾਉਣੇ, ਤੇ ਇਤਿਹਾਸਕ ਫਿਰ ਇਹਨੂੰ ਖਲਵਾਰਾ ਕਹਿੰਦੇ ਸੀ। ਤੇ ਇਸ ਵਰਗਾ ਸਭ ਕੂੜੇ ਝੂਠ ਦੇ ਨੇ, ਜਿਨ੍ਹਾਂ ਨੇ ਪਾਪ ਰੂਪੀ ਕਲਰ ਵਾਲੇ ਰੇਦੇ ਰੂਪੀ ਖੇਤ ਵਿਚ ਲੈ ਕੇ ਝੂਠ ਨੇ ਉਹ ਕਹਿਣਾ ਕੀਤਾ ਕਿ ਮੈਂ ਸਰਵਣ ਕਰਨ ਵਾਲਾ, ਮੰਨਣ ਕਰਨ ਵਾਲਾ, ਨਧਿਆਸਨ ਰੂਪੀ ਖੇਤੀ ਜਮਾਉਣ ਕਰਦਾ ਹਾਂ, ਮੈਨੂੰ ਸਰੂਪ ਦੀ ਸਿਖਿਆਤਾ ਹੋ ਗਈ ਹੈ, ਇਹ ਸਭ ਝੂਠ ਦੇ ਖਲਵਾੜੇ ਹਨ।
ਸਾਕਤ ਨਰ ਸਭ ਭੂਖ ਭੁਖਾਨੇ,
ਸਾਕਤ ਪਤਲ ਕਠੋਰ ਚਿੱਤ ਵਾਲੇ ਜਿਹੜੇ ਪੁਰਸ਼ ਨੇ, ਸਾਰੇ ਆਸਾ ਰੂਪੀ ਭੁੱਖ ਦੇ ਪੁਖਾਨੇ ਭੁੱਖੇ ਨੇ, ਤਿਸ਼ਨਾ ਰੂਪੀ ਭੁੱਖ ਦੇ ਪੁਖਾਨੇ ਭੁਖਾਏ ਹੋਏ ਸੜਦੇ ਰਹਿੰਦੇ ਹੈ। ਇਸ ਕਰਕੇ ਉਹ ਫਿਰ
ਦਰ ਠਾਡੇ ਜਮ ਦੰਦਾਰੇ,
ਜਿੰਦ ਦੇ ਵੈਰੀ ਜਮ ਜਮ ਰਾਜ ਦੇ ਦਰ ਦੁਆਰੇ ਦੇ ਉੱਤੇ ਕੈਦੀ ਹੋ ਕੇ ਠਾਂਡੇ ਖੜੇ ਰਹਿੰਦੇ ਹੈ ਉਹਨਾਂ ਦੇ ਦੁਆਰੇ, ਇਹ ਉਹਨਾਂ ਦੇ ਦੁਆਰੇ ਤੇ ਜਮਦੂਤ ਸਜ਼ਾ ਦੇਣ ਲਈ ਜੰਦਾਰੇ ਡੰਡੇ ਲੈ ਕੇ ਖੜੇ ਰਹਿੰਦੇ ਹਨ।
ਮਨਮੁਖ ਕਰਜ ਚੜਿਆ ਬਿਖ ਭਾਰੀ,
ਮਨਮੁਖਾਂ ਦੇ ਸਿਰ ਦੇ ਉੱਤੇ ਬਿਖ ਵਿਸ਼ਿਆਂ ਦਾ ਪਾਪਾਂ ਰੂਪੀ ਭਾਰੀ ਵਜਨਦਾਰ ਕਰਜ਼ਾ ਚੜਿਆ ਹੋਇਆ ਹੈ। ਵਿਸ਼ਿਆਂ ਨੂੰ ਭੋਗਣ ਵਾਲੇ ਮਨਮੁਖਾਂ ਦੇ ਸਿਰ ਦੇ ਉੱਤੇ ਲੋਕ ਦੰਡ, ਪਿੱਤਰ ਦੰਡ, ਦੇਵ ਦੰਡ, ਰਾਜ ਦੰਡ, ਰਿਖੀ ਦਰ, ਇਹ ਸਾਰੇ ਕਰਜ਼ੇ ਚੜੇ ਰਹਿੰਦੇ ਹਨ।
ਉਤਰੈ ਸ਼ਬਦ ਹੀ ਚਾਰੇ,
ਜੇ ਮਨਮੁਖ ਗੁਰ ਸ਼ਬਦ ਨੂੰ ਵਿਚਾਰਨ ਦੇ ਵਿੱਚ ਆ ਜਾਣ ਤਾਂ ਕਰਜ਼ਾ ਉਤਰ ਜਾਂਦਾ ਹੈ। ਗੁਰ ਸ਼ਬਦ ਨੂੰ ਕਮਾ ਕੇ ਸੱਚ ਸਰੂਪ ਦੀ ਵਿਚਾਰ ਕਰਨ ਦੇ ਨਾਲ ਕਰਜ਼ਾ ਉਤਰ ਜਾਂਦਾ ਹੈ। ਇਹ ਤਰੀਕਾ ਕਰਜ਼ਾ ਲਾਉਣ ਦਾ ਹੈ।
ਜਿਤਨੇ ਕਰਜ਼ ਕਰਜ਼ ਕੇ ਮੰਗੀਏ,
ਜਿਨ੍ਹੇ ਵਿਸ਼ੇ ਭੋਗਣ ਦੇ ਜਾਂ ਪਾਪ ਰੂਪੀ ਕਰਜ਼ ਅਤੇ ਜਿੰਨੇ ਵੀ ਕਰਜ਼ ਦੇ ਮੰਗੀਏ ਮੰਗਣ ਵਾਲੇ ਜਮਦੂਤ ਨੇ, ਜਿੰਨੇ ਲੋਕ ਦੰਡ, ਪਿੱਤਰ ਦੰਡ, ਦੇਵ ਦੰਡ ਆਦਿ ਕਰਜ਼ ਮੰਗਣ ਵਾਲੇ ਨੇ, ਦੇਵ ਤੇ ਆਦਿ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦਾ ਆਪਣੇ ਆਪ ਨੂੰ ਅੱਗੇ ਦਰਜ ਵੀ ਸੇਵਕ ਦਾਸ ਤੇ ਇਹ ਸਮਝ ਲਿਆ ਹੈ।
ਕਰ ਸੇਵਕ ਪਾਗ ਲਗ ਵਾਰੇ,
ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦਾ ਆਪਣੇ ਆਪ ਨੂੰ ਸੇਵਕ ਦਾਸ ਬਣਾਉਣਾ ਕਰ ਲਿਆ ਤੇ ਉਹ ਸਾਰੇ ਉਹਨਾਂ ਦੇ ਪੱਗ ਚਰਨੀ ਲੱਗ ਲੱਗਣੇ ਵਾਲੇ ਬਣ ਜਾਂਦੇ ਆ, ਫਿਰ ਉਹ ਉਹਨਾਂ ਦੇ ਦਾਸ ਬਣ ਜਾਂਦੇ ਨੇ। ਕਰਜ਼ਾ ਤਾਂ ਲੈਣਾ ਇੱਕ ਪਾਸੇ ਰਿਹਾ, ਉਹ ਗੁਰਮੁਖ ਜਨਾਂ, ਗੁਰਮੁਖ ਜਨਾਂ ਦੇ ਗੁਰਾਂ ਦੇ ਚਰਨੀ ਲੱਗਣ ਵਾਲੇ ਸੇਵਕ ਕਰ ਦਿੱਤੇ ਆ। ਜੋ ਗੁਰਾਂ ਦੇ ਚਰਨੀ ਲੱਗਣ ਵਾਲੇ ਹਨ ਉਹ ਸਾਰੇ ਸੇਵਕ ਬਣਾਉਣਾ ਕੀਤੇ ਹਨ।
ਜਗਨਨਾਥ ਸਭ ਜੰਤਰ ਉਪਾਏ,
ਜਗਨਨਾਥ ਜਗ ਦੇ ਸਵਾਮੀ, ਜਗਨਨਾਥ ਜਗ ਦੇ ਸਵਾਮੀ ਪਰਮੇਸ਼ਵਰ ਨੇ ਸਭ ਸਾਰੇ ਜੰਤ ਜੀਵ ਉਪਾਏ ਪੈਦਾ ਕੀਤੀ ਹੈ। ਉਹਨਾਂ ਨੱਥ ਹਾਰੇ ਇਹ ਜਿਹੜੇ ਸਾਰੀ ਬੋਲਦੀ ਜੋਗੇ,
ਨੱਕ ਖੀਨੀ ਸਭ ਨੱਥ ਹਾਰੇ,
ਉਹਨਾਂ ਨੱਥ ਹਾਰੇ ਨੱਥ ਪਾਉਣ ਵਾਲੇ ਪਰਮੇਸ਼ਰ ਨੇ ਸਭ ਸਾਰਿਆਂ ਦੇ ਅੰਤਸ਼ਕਰਨ ਰੂਪੀ ਨੱਕ ਵਿੱਚ ਹੁਕਮ ਰੂਪੀ ਨੱਥ ਖੀਨੀ ਪਾਉਣਾ ਕੀਤੀ ਹੈ। ਤੇ ਜਿਵੇਂ ਤੇ ਬਹੁਤ ਸਾਰੇ ਬਲਦਾਂ ਦੇ ਝੋਟਿਆਂ ਦੇ ਉਹਨਾਂ ਦੇ ਨੱਥਾਂ ਪਾਈਆਂ ਜਾਂਦੀਆਂ, ਆ ਬੀਬੀਆਂ ਨੱਕ ਦੇ ਛੇਕ ਕਰਕੇ ਨੱਥਾਂ ਪਾ ਲੈਂਦੇ ਹੈ, ਉਹ ਜਿਹੜਾ ਛੇਕ ਕਰਨਾ ਹੈ ਉਸ ਦਾ ਹੀ ਭਾਵ ਲਿਆ। ਅੰਤਹਕਰ ਰੂਪੀ ਨੱਕ ਵਿੱਚ ਹੁਕਮ ਰੂਪੀ ਨੱਥ ਕੀਨੀ ਪਾਉਣਾ ਕੀਤੀ ਹੈ, ਖੀਨੀ ਨਾਮ ਪਾਉਣ ਦਾ ਹੈ, ਖੀਨੀ ਪਾਉਣਾ ਕੀਤੀ ਹੈ। ਤੇ ਇਸ ਤਰ੍ਹਾਂ ਇਉਂ ਉਹਨਾਂ ਦੇ ਅੰਤਸ਼ਕਰਨ ਰੂਪੀ ਨੱਕ ਹੁਕਮ ਰੂਪੀ ਜਿਹੜੀ ਨਥੇਲ ਪਾਉਣ ਵਾਲੇ ਤੇ ਪਰਮੇਸ਼ਰ ਨੇ ਬਿੰਨ ਦਿੱਤੇ ਹਨ।
ਨਾਨਕ ਪ੍ਰਭ ਖਿੰਚੈ ਤੇਵ ਚੱਲੀਐ,
ਸਤਿਗੁਰੂ ਕਥਨ ਕਰਦੇ ਹਨ ਜਿਵੇਂ ਪਰਮੇਸ਼ਰ ਪ੍ਰਲਭ ਅਨੁਸਾਰ ਜੀਵਾਂ ਦੀ ਨਕੇਲ ਖਿੱਚਦਾ ਹੈ, ਤਿਵੇਂ ਉਵੇਂ ਜੀਵ ਚੱਲੀਏ ਚੱਲਣਾ ਹੁੰਦਾ ਜੀਵਾਂ ਦਾ।
ਜੋ ਭਾਵੈ ਰਾਮ ਪਿਆਰੇ,
ਜਿਵੇਂ ਪਰਮੇਸ਼ਰ ਪਿਆਰੇ ਰਾਮ ਪਰਮੇਸ਼ਰ ਨੂੰ ਚੰਗਾ ਲੱਗਦਾ ਤਿਵੇਂ ਕਰਦਾ, ਜਿਵੇਂ ਪਿਆਰੇ ਪਰਮੇਸ਼ਰ ਨੂੰ ਭਾਵ ਭਗਤੀ ਜਿਹੜੀ ਹੈ ਇਹ ਮਾਰਗ ਉੱਤੇ ਚੱਲਣਾ ਪਾਉਂਦਾ ਤਿਵੇਂ ਚੱਲਣਾ ਕਰੀਏ ਤਾਂ ਉਸ ਨੂੰ ਭਾ ਜਾਈਦਾ ਹੈ।
ਨਾਟ ਮਹੱਲਾ ਚੌਥਾ,
ਅੱਗੇ ਮਹਾਰਾਜ ਸਾਹਿਬ ਜੀ ਸ਼ਬਦ ਦੇ ਵਿੱਚ ਨਾਟ ਮਹੱਲੇ ਦੇ ਅੰਦਰ ਹੀ ਆਪ ਜੀ ਚੌਥੇ ਪਾਤਸ਼ਾਹ ਉਚਾਰਨ ਕਰਦੇ ਨੇ।
ਰਾਮ ਹਰ ਅੰਮ੍ਰਿਤ ਸਰ ਨਾਵਾਰੀ,
ਇਹਨੂੰ ਪਾਰਾ ਕਰਕੇ ਬੋਲਣਾ, ਨਾਵਾਰੇ ਕਹਿਣੇ, ਨਾਵਾਰੇ ਨਾ ਬਣੇ ਪਾਠ, ਨਾਵਾਰੇ ਹੇ ਭਾਈ ਰਾਮ ਰਮੇ ਹੋਏ ਹਰ ਪਰਮੇਸ਼ਰ ਨੇ, ਰਮੇ ਹੋਏ ਹਰ ਪਰਮੇਸ਼ਰ ਦੇ ਅੰਮ੍ਰਿਤ ਸਰ ਸਾਹਿਬ ਪ੍ਰਤੱਖ ਅੰਮ੍ਰਿਤ ਸਰ ਸਰੋਵਰ ਵਿੱਚ ਆਪਣੇ ਆਪ ਨੂੰ ਨਾਵਾਰੇ ਨਿਭਾਉਣਾ ਕਰੀਏ, ਇਸ਼ਨਾਨ ਕਰੀਏ। ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਅਤੇ ਫਿਰ ਜੋ ਹਰੀ ਪਰਮੇਸ਼ਰ ਦਾ ਸਰੂਪ ਰੂਪੀ ਸਰੋਵਰ ਹੈ, ਨਾਮ ਅੰਮ੍ਰਿਤ ਰੂਪੀ ਜਲ ਨਾਲ ਭਰਿਆ ਹੋਇਆ, ਉਹਦੇ ਚ ਆਪਣੇ ਆਪ ਨੂੰ ਸਰਵਣ ਮੰਨਣ ਅਧਿਆਸ ਰੂਪੀ ਇਸ਼ਨਾਨ ਕਰਾਉਣਾ ਕਰੀਏ ਜੀ।
ਸਤਿਗੁਰ ਗਿਆਨ ਮੱਜਨ ਹੈ ਨੀਕੋ,
ਸਤਿਗੁਰਾਂ ਦਾ ਗਿਆਨ ਧਾਰਨਾ ਹੀ ਨੀਕੋ ਚੰਗਾ ਮੱਜਨ ਪੁਰਬਾਂ ਦਾ ਇਸ਼ਨਾਨ ਹੈ।
ਮਿਲ ਕਲਮਲ ਪਾਪ ਉਤਾਰੇ,
ਸਤਿਗੁਰਾਂ ਦੇ ਨਾਲ ਮਿਲ ਕੇ ਕਲਵਾਹਟ ਪਾਉਣ ਵਾਲੇ ਪਾਪ, ਕਲਮਲ ਕਲ ਕਲਯੁਗ ਦੇ ਚਿੱਤ ਨੂੰ ਕਾਲੇ ਕਰਨ ਵਾਲੇ ਪਾਪ ਤੇ ਅਵਿਦਿਆ ਰੂਪੀ ਮਲ ਜਿਹੜੀ ਮੈਲ ਨੂੰ ਉਤਾਰੇ ਉਤਾਰਨਾ ਕਰੀਏ ਜੀ।
ਰਹਾਉ
ਅਸਤਾਈ ਦੇ ਕੇ ਫਰਮਾਨ ਕਰਦੇ ਨੇ ਜੀ,
ਸੰਗਤ ਕਾ ਗੁਣ ਬਹੁਤ ਅਧਕਾਈ,
ਭਾਈ ਸੰਗਤ ਦਾ ਗੁਣ ਬਹੁਤਾ ਵੱਡਾ ਹੈ, ਮਹਾਂਪੁਰਸ਼ਾਂ ਦੀ ਸੰਗਤ ਕਰਨੀ ਚੰਗੀ ਹੈ, ਬਹੁਤ ਹੀ ਅਧਕ ਤੋਂ ਅਧਕ ਹੈ। ਕਹਿੰਦੇ ਮਹਾਰਾਜ ਕਿਸ ਤਰ੍ਹਾਂ, ਤੇ ਮਹਾਰਾਜ ਸਾਹਿਬ ਜੀ ਇੱਕ ਮਿਸਾਲ ਦਿੰਦੇ ਨੇ ਫਿਰ।
ਪੜ ਸੂਆ ਗਣਕ ਉਧਾਰੇ,
ਦੇਖੋ ਗਣਕਾ ਜਿਹੜੀ ਬੇਸਵਾਸੀ ਡਿੱਗੇ ਹੋਏ ਜੀਵਨ ਵਾਲੀ, ਉਹ ਸੂਆ ਤੋਤੇ ਨੂੰ ਰਾਮ ਰਾਮ ਪੜ ਪੜਾਉਂਦੀ ਹੋਈ ਤੇ ਉਹ ਉਧਾਰੇ ਉਧਰ ਗਈ ਹੈ, ਉਹਦਾ ਭਲਾ ਹੋ ਗਿਆ ਹੈ। ਭਾਈ ਗੁਰਦਾਸ ਨੇ ਸਾਰੀ ਵਾਰਤਾ ਲਿਖੀ, ਹੁਣ ਸਾਖੀਆਂ ਤੋਂ ਵਾਰ ਵਾਰ ਕੀ ਕਰਨੀ ਹੈ, ਉਹ ਸ਼ਬਦ ਹੈ ਗਨਕਾ ਪਾਪਣ ਹੋਏ ਕੈ ਪਾਪਾਂ ਦਾ ਗਲਹਾਰ ਪਰੋਤਾ। ਤੇ ਇਸ ਤਰ੍ਹਾਂ ਗਨਕਾ ਪਾਪਣ ਜਿਹੜੀ ਸੀ ਉਹਨੇ ਪਾਪਾਂ ਦਾ ਮਾਨੋ ਗਨਕਾ ਪਾਪਣ ਹੋਏ ਕੇ ਪਾਪਾਂ ਦਾ ਗਲਹਾਰ ਪਰੋਤਾ ਮਹਾਂਪੁਰਖ ਅਚਾਨ ਚੱਕ ਗਨਕਾ ਵਾੜੀ ਆਏ ਖਲੋਤਾ ਬਾਹਰ ਬਾਰਿਸ਼ ਹੋ ਗਈ ਤੋਤਾ ਸੀ ਸਗਾਲਿਆ ਹੋਇਆ ਉਹਨੂੰ ਲੈ ਕੇ ਆਏ ਉਹਨੇ ਸਮਝਿਆ ਕੋਈ ਗਾਹਕ ਹੈ ਮਹਾਂਪੁਰਸ਼ ਅੰਦਰ ਗਏ ਤੇ ਚਰਨੀ ਹੱਥ ਲਾਇਆ ਗਨਕਾ ਨੂੰ ਪਹਿਲੇ ਦਿਨ ਮਹਿਸੂਸ ਹੋਇਆ ਕਿ ਜਿਸ ਤਰ੍ਹਾਂ ਕਿਉਂਕਿ ਮਹਾਂਪੁਰਸ਼ਾਂ ਨੇ ਪੁੱਤਰੀ ਸ਼ਬਦ ਕਹਿ ਦਿੱਤਾ ਸੀ ਇਹ ਮਹਾਰਾਜ ਮੈਨੂੰ ਤਾਂ ਜਾਣ ਵਾਲਿਆਂ ਨੇ ਪੁੱਤਰੀ ਨਹੀਂ ਕਦੇ ਕਿਹਾ ਮੇਰਾ ਧੰਦਾ ਇਹੋ ਜਿਹਾ ਦੁਰਮਤ ਦੇਖ ਦਇਆਲ ਹੋਏ ਹੱਥੋਂ ਉਸ ਨੂੰ ਦਿਤੋਸ ਤੋਤਾ ਹੱਥੋਂ ਉਸ ਨੂੰ ਦਿਤੋਨ ਤੋਤਾ ਉਹਨੂੰ ਤੋਤਾ ਦੇ ਦਿੱਤਾ ਤੇਰਾ ਉਧਾਰ ਇਹਦੇ ਨਾਲ ਹੋਜੂਗਾ ਅੱਜ ਤੋਂ ਮਾੜਾ ਕਰਮ ਤਿਆਗ ਦੇ ਰਾਮ ਨਾਮ ਉਦੇਸ਼ ਕਰ ਖੇਲ ਗਿਆ ਦੇ ਬਣਜ ਸੋਤਾ ਲਿਵ ਲਾ ਗਈ ਤਿਸ ਤੋਤਿਓ ਨਿਤ ਪੜਾਏ ਕਰੇ ਅਸੋਤਾ ਪਤਤ ਉਦਾਹਰਨ ਰਾਮ ਨਾ ਦੁਰਮਤ ਪਾਪ ਕਲੇਵਰ ਧੋਤਾ ਸਰੀਰ ਪਾਪਾਂ ਵਾਲਾ ਧੋ ਦਿੱਤਾ ਨਾਮ ਨੇ ਅੰਤ ਕਾਲ ਜਮ ਜਾਲ ਤੋੜ ਨਰਕਾਂ ਵਿੱਚ ਨਾ ਖਾਧੋ ਸਗੋਤਾ ਗਈ ਵੈਕੁੰਠ ਵਿਵਾਨ ਚੜ ਨਾਉ ਨਾਰਾਇਣ ਸ਼ੋਤ ਅਸ਼ੋਤਾ ਥੌ ਨਥਾਵੇ ਮਾਣ ਮਨੋਤਾ। ਇਉਂ ਮਹਾਰਾਜ ਨੇ ਮਿਸਾਲ ਦਿੱਤੀ ਹੈ ਉਹਦੀ ਜੋ ਭਾਈ ਗੁਰਦਾਸ ਨੇ ਸਾਰੀ ਕਹਾਣੀ ਲਿਖ ਦਿੱਤੀ ਹੈ ਅੱਗੇ ਹੋਰ ਮਿਸਾਲ ਦਿੰਦੇ ਨੇ
ਪਰਸ ਨਪਰਸ ਭਏ ਕੁਬਜਾ ਕੋ
ਤੇ ਜਦੋਂ ਨਪਰਸ ਨਾ ਪਰਸਣ ਯੋਗ ਕੁਬਜਾ ਕੁਬੀ ਇਹ ਮਾਲਣ ਸੀ ਮਥੁਰਾ ਦੀ ਕੰਸ ਦੀ ਦਾਸੀ ਸੀ ਉਸ ਨੂੰ ਭਗਵਾਨ ਕ੍ਰਿਸ਼ਨ ਜੀ ਨੇ ਭਗਵਾਨ ਕ੍ਰਿਸ਼ਨ ਜੀ ਦੇ ਚਰਨ ਉਹ ਸਪਰਸ਼ ਪਏ ਹੋ ਗਏ ਤਾਂ ਫਿਰ ਉਹ ਚਰਨ ਪਰਸਨ ਦਾ ਇਹ ਭਾਵ ਮਿਲਿਆ
ਲੈ ਬੈਕੁੰਠ ਸਧਾਰੇ
ਭਗਵਾਨ ਜੀ ਉਹਨਾਂ ਨੂੰ ਬੈਕੁੰਠ ਲੈ ਕੇ ਭਾਵ ਬੈਕੁੰਠ ਵਾਸੀ ਬਣਾ ਦਿੱਤੀ ਉਹ ਇਹ ਕੁਬਜਾ ਨਾਮੀ ਇੱਕ ਮਾਲਣ ਸੀ ਮਥੁਰਾਪੁਰੀ ਵਿੱਚ ਹਰ ਰੋਜ਼ ਰਾਜੇ ਕੰਸ ਨੂੰ ਉਹਦੇ ਮੱਥੇ ਦੇ ਤਿਲਕ ਲਾਇਆ ਕਰਦੇ ਸੀ ਚੰਦਨ ਦਾ ਸੁੰਦਰ ਫੁੱਲਾਂ ਦੀ ਮਾਲਾ ਪਾਇਆ ਕਰਦੀ ਸੀ ਮਾਲਣ ਸੀ ਨਾ ਤੇ ਕੰਸ ਦੀ ਇਹ ਮਾਲਣ ਗਲ ਦੇ ਵਿੱਚ ਪਾਇਆ ਕਰਦੀ ਹਰ ਰੋਜ਼ ਇੱਕ ਦਿਨ ਭਗਵਾਨ ਕ੍ਰਿਸ਼ਨ ਜੀ ਜਦੋਂ ਕੰਸ ਦਾ ਜਿਹੜਾ ਅਤਿਆਚਾਰ ਤੋਂ ਤੰਗ ਹੋ ਕੇ ਸਾਰੇ ਲੋਕ ਬੜੇ ਤੰਗ ਸੀ ਭਗਵਾਨ ਕ੍ਰਿਸ਼ਨ ਜੀ ਹੁਣ ਸਹਾਇਤਾ ਭਾਵੇਂ ਸਕਾ ਮਾਮਾ ਸੀ ਉਹਦਾ ਵੱਧ ਕਰਨ ਵਾਸਤੇ ਗਏ ਹੈ ਪਾਪ ਮੇਟਣ ਵਾਸਤੇ ਉਹਨੇ ਬੜੇ ਠੱਗੀ ਠੋਰੀ ਨਾਲ ਮੰਗਾਏ ਸੀ ਊਧਮ ਜੀ ਦੁਆਰਾ ਤੋਂ ਇਸ ਕਰਕੇ ਕੰਸ ਦੇ ਉਹ ਜੱਗ ਦੇ ਬਹਾਨੇ ਬੁਲਾਇਆ ਸੱਦਿਆ ਸੀ ਇਹਨਾਂ ਨੂੰ ਕੁਬਜਾ ਮਾਲਣ ਕ੍ਰਿਸ਼ਨ ਦਾ ਜਦੋਂ ਅਚਾਨਕ ਰੂਪ ਦੇਖਿਆ ਉਹ ਤਾਂ ਸੁਰਤੇ ਭੁੱਲ ਗਈ ਤੇ ਜਦੋਂ ਸੁਰਤ ਭੁੱਲੀ ਤਾਂ ਉਹਨੇ ਐਸਾ ਭਾਵਨਾ ਜਾ ਕੇ ਤਿਲਕ ਭਗਵਾਨ ਦੇ ਮੱਥੇ ਨੂੰ ਲਾ ਦਿੱਤਾ ਗਲ ਚ ਹਾਰ ਵੀ ਫੁੱਲਾਂ ਦਾ ਹੁਣ ਪਾਉਣ ਲੱਗੀ ਤੇ ਉਹ ਹੁਣ ਕੁੱਬੀ ਸੀ ਹਾਰ ਪਾ ਨਾ ਸਕੇ ਉੱਥੇ ਤੱਕ ਹੱਥ ਨਹੀਂ ਸੀ ਜਾਂਦੇ ਭਗਵਾਨ ਜੀ ਨੂੰ ਉਹਦੇ ਪੈਰ ਦੇ ਅੰਗੂਠੇ ਦੇ ਉੱਤੇ ਪੈਰ ਰੱਖ ਕੇ ਨਾ ਬਾਂਹ ਤੋਂ ਫੜ ਕੇ ਕੁੱਬ ਸਿੱਧਾ ਕਰ ਦਿੱਤਾ ਉਹਦਾ ਠੋਡੀ ਦੇ ਹੇਠ ਲਾਇਆ ਤੇ ਕੁੱਬ ਸਿੱਧਾ ਹੋ ਗਿਆ ਉਹਦਾ ਕਹਿੰਦੇ ਲੈ ਹੁਣ ਪਾ ਦੇ ਗਲ ਦੇ ਵਿੱਚ ਹਾਰ ਪਾਇਆ ਤੇ ਉਸ ਵੇਲੇ ਸਾਧ ਸਿੰਘ ਜੀ ਫਿਰ ਤਾਂ ਹੀ ਦਿੱਤਾ ਇਹ ਪ੍ਰਮਾਣ ਦਿੱਤਾ ਮਹਾਰਾਜ ਨੇ ਕਹਿੰਦੇ ਕੱਲਾ ਹਾਰ ਹੀ ਨਹੀਂ ਪਵਾਇਆ ਭਗਵਾਨ ਜੀ ਨੇ ਉਹਨੂੰ ਬੈਕੁੰਠ ਦੇ ਵਿੱਚ ਪਹੁੰਚਾ ਦਿੱਤਾ ਤੇ ਭਗਵਾਨ ਦੇ ਚਰਨ ਪਰਸਣ ਦੇ ਨਾਲ ਨਿੰਦਿਆ ਕਰਨ ਵਾਲੇ ਜੋ ਮਰਜ਼ੀ ਕਰਨ ਵੀ ਗੁਰੂ ਮਹਾਰਾਜ ਦੇਖੋ ਕੀ ਕਹਿੰਦੇ ਉਹ ਤਾਂ ਨਿਰਗੁਣ ਤੇ ਸਰਗੁਣ ਦੇ ਖੰਡਨ ਵੰਡਣ ਦੀ ਬਾਤ ਹੁੰਦੀ ਹੈ ਇਹ ਗੱਲਾਂ ਸਮਝਣ ਯੋਗ ਨੇ ਆ ਗੁਰੂ ਰਾਮਦਾਸ ਮਹਾਰਾਜ ਕਹਿ ਰਹੇ ਨੇ ਫਿਰ ਇਸ ਪ੍ਰਕਾਰ ਨਫ਼ਰਤ ਦੇ ਵਿੱਚ ਅਸੀਂ ਕਿੰਨੀਆਂ ਕਿੰਨੀਆਂ ਗੱਲਾਂ ਕਹਿ ਬੈਠਦੇ ਹਾਂ ਪ੍ਰਚਾਰ ਦੇ ਵਿੱਚ ਤੇ ਭਗਵਾਨ ਜੀ ਨੇ ਇਸ ਤਰ੍ਹਾਂ ਉਧਾਰ ਕੀਤਾ ਉਸ ਦਾ ਫਿਰ ਅੱਗੇ ਹੋਰ ਮਿਸਾਲ ਦਿੰਦੇ ਨੇ
ਅਜਾਮਲ ਪ੍ਰੀਤ ਪੁੱਤਰ ਪ੍ਰਤ ਕੀਨੇ
ਅਜਾਮਲ ਨੇ ਪੁੱਤਰ ਪ੍ਰਤੀ ਤਾਂ ਹੀ ਪ੍ਰੀਤ ਕੀਤੀ ਸੀ ਉਹਦੀ ਭਾਵ ਇਸ ਤਰ੍ਹਾਂ ਹੈ ਕਿ ਰਾਜਪੁਰੋਹਿਤ ਸੀ ਇਹਦਾ ਪਿਤਾ ਉਹਦੇ ਥਾਂ ਤੇ ਰਾਜਪੁਰੋਹਿਤ ਬਣਿਆ ਗੁਰੂ ਨੇ ਕਿਹਾ ਸੀ ਇਸ ਪਾਸੇ ਨਾ ਜਾਈ ਇਹ ਵੇਸਵਾ ਦੇ ਬਾਜ਼ਾਰ ਗਿਆ ਮੁਸਲਮਾਨਣੀਆਂ ਜਿਹੜੀਆਂ ਸੀ ਇਹ ਜ਼ਿਆਦਾ ਧੰਦਾ ਕਰਿਆ ਕਰਦੀਆਂ ਪੁਰਾਣੇ ਸਮੇਂ ਚ ਹੁਣ ਤਾਂ ਸਾਰੀ ਇਸ ਤਰ੍ਹਾਂ ਦਾ ਭਾਣਾ ਵਰਤ ਗਿਆ ਹੈ ਤੇ ਉਸ ਵੇਲੇ ਇਹ ਧੰਦਾ ਕਰਨ ਵਿੱਚ ਜਿਸਮ ਰੋਸੀ ਕਰਨ ਵਾਲੇ ਤੇ ਵੇਸਵਾ ਦੇ ਨਾਲ ਸੰਬੰਧ ਹੋ ਗਿਆ ਨੌਜਵਾਨ ਵੇਸਵਾ ਸੀ ਰਾਜੇ ਨੂੰ ਪਤਾ ਲੱਗਿਆ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਇਹ ਫਿਰ ਜਾ ਕੇ ਹਾਲਾਂਕਿ ਖੱਟ ਸ਼ਾਸਤਰ ਪੜਿਆ ਹੋਇਆ ਹੈ ਬੜਾ ਭਾਰੀ ਵਿਦਵਾਨ ਸੀ 18 ਪੁਰਾਣ ਪੜਿਆ ਵੇਦ ਸ਼ਾਸਤਰ ਸਭ ਪੜਿਆ ਹੋਇਆ ਤੇ ਜੰਗਲ ਦੇ ਵਿੱਚੋਂ ਖਾਣ ਨੂੰ ਕੁਛ ਨਹੀਂ ਮਿਲਦਾ ਕੰਧ ਮੂਹਲ ਜਦੋਂ ਮੁੱਕ ਜਾਂਦਾ ਹੈ ਫਿਰ ਚਿੜੀਆਂ ਮਾਰ ਮਾਰ ਕੇ ਖਾਣ ਲੱਗ ਗਿਆ ਇੱਕ ਦਿਨ ਅਚਾਨਕ ਮਹਾਂਪੁਰਸ਼ ਮਿਲ ਗਏ ਭਾਈ ਸਾਹਿਬ ਨੇ ਕਿਹਾ ਪਤ ਦਾ ਜਾਮਲ ਪਾਪ ਕਰ ਜਾਏ ਕਲਵਤਣੀ ਦੇ ਰਹਿਆ ਗੁਰ ਤੇ ਬੇਮੁਖ ਹੋਏ ਕਹਿ ਪਾਪ ਕਮਾਵੈ ਦੁਰਮਤ ਦਹਿਆ ਬਿਰਥਾ ਜਨਮ ਗਵਾਇਨ ਭਵਜਲ ਅੰਦਰ ਫਿਰਦਾ ਵਹਿਆ ਛੇ ਪੁੱਤ ਜਾਏ ਬੇਸਵਾ ਪਾਪਾਂ ਦੇ ਫਲ ਇੱਛੇ ਲਹਿਆ ਛੇ ਪੁੱਤਰ ਹੋਏ ਇਹਨਾਂ ਦੇ ਇਹ ਚਿੜੀਆਂ ਮਾਰਨ ਗਿਆ ਹੋਇਆ ਸੀ, ਪਿੱਛੋਂ ਮਹਾਤਮਾ ਆ ਗਏ, ਛੱਪਰੇ ਬੰਨੇ ਹੋਏ ਸੀ ਇੱਕ ਆਪਣੇ ਵਾਸਤੇ ਤੇ ਵੀ ਇੱਕ ਦੇ ਬੱਚੇ ਪਹਿਣਗੇ, ਇੱਕ ਦੇ ਚ ਅਸੀਂ ਪਿਆ ਕਰੇ। ਉਹ ਛੱਪਰਾ ਮੀਂਹ ਪੈਂਦਾ ਸੀ, ਮਹਾਤਮਾ ਨੇ ਦੇਖਿਆ ਵੀ ਚਲੋ ਕੋਈ ਜੰਗਲ ਦੇ ਵਿੱਚ ਗ੍ਰਿਸ਼ਤੀ ਪਰਿਵਾਰ ਹੈ, ਮਹਾਤਮਾ ਸਿੱਧੇ ਚਲੇ ਗਏ। ਇਹ ਬੇਸਵਾ ਦੇ ਵੀ ਕਰਮ ਜਾ ਕੇ ਹੱਥ ਜੋੜ ਕੇ ਕਹਿੰਦੇ ਜੀ ਮੇਰੇ ਘਰ ਵਾਲਾ ਤਾਂ ਗਿਆ, ਤੁਸੀਂ ਐਂ ਛੱਪਰ 'ਚ ਬਹਿ ਜਾਓ, ਕੱਪੜੇ ਸੁਕਾ ਲਓ, ਅੰਗੀਠੀ ਵਾਲ ਦਿੱਤੀ। ਇਹਨਾਂ ਨੂੰ ਅਜਾਮਾ ਲੱਗਿਆ ਚਿੜੀਆਂ ਕੋਲ ਫੜੀਆਂ ਹੋਈਆਂ, ਮਾਰੀਆਂ ਹੋਈਆਂ। ਉਹ ਨੱਠ ਕੇ ਜਾ ਕੇ ਕਹਿੰਦੇ ਇੱਕ ਪਾਸੇ ਛੱਡ ਦੇ, ਮਹਾਤਮਾ ਆਏ ਨੇ, ਇਹ ਦੇਖ ਕੇ ਚਲੇ ਜਾਣਗੇ, ਨਾਰਾਜ਼ ਹੋਣਗੇ, ਤੂੰ ਇਹਨਾਂ ਨੂੰ ਦੀ ਸੇਵਾ ਕਰ। ਜਾ ਕੇ ਚਰਨੀ ਪਿਆ, ਮਹਾਤਮਾ ਨੂੰ ਭੁੱਜੇ ਹੋਏ ਚਣੇ ਚਬਾਏ, ਕਹਿੰਦੇ ਮਹਾਰਾਜ ਗਰੀਬ ਦਾ ਇਹੀ ਕੁਛ ਹੈ। ਕਹਿੰਦੇ ਭਾਵਨਾ ਤਾਂ ਬੜੀ ਹੈ ਤੇਰੀ। ਤੇ ਮਹਾਂਪੁਰਸ਼ ਕਹਿੰਦੇ, ਇਹ ਫਿਰ ਚਰਨ ਫੜ ਕੇ ਕਹਿੰਦਾ ਜੀ ਮੇਰੇ ਵਰਗੇ ਪਾਪੀ ਦਾ ਵੀ ਉਧਾਰ ਹੋ ਸਕਦਾ? ਕਹਿੰਦੇ ਹਾਂ ਹੋ ਸਕਦਾ, ਨਾਮ ਦੇ ਸ਼ਕਤੀ ਹੈ। ਕਿਵੇਂ? ਕਹਿੰਦੇ ਪੜਿਆ ਹੋਇਆ ਹੈ। ਰੋਣ ਲੱਗ ਗਿਆ, ਕਹਿੰਦੇ ਰੋਂਦਾ? ਕਹਿੰਦਾ ਜੀ ਛੇ ਸ਼ਾਸਤਰ ਪੜਿਆ ਹੋਇਆ, 18 ਪੁਰਾਣ ਪੜ੍ਹਿਆ, ਵਿਆਕਰਨ ਪੜ੍ਹਿਆ, ਸਭ ਕੁਝ ਪੜ੍ਹਿਆ ਹੋਇਆ ਮੈਂ, ਵੇਦ ਦੇ ਖੱਟ ਅੰਗ ਪੜ੍ਹੇ ਆ। ਕਹਿੰਦੇ ਐਡਾ ਵੱਡਾ ਵਿਦਵਾਨ? ਫਿਰ ਆ ਗਿਆ, ਕਹਿੰਦੇ ਕਿਸਮਤ ਫੁੱਟ ਗਈ, ਬੇਸਵਾ ਦੇ ਜਾਲ ਵਿੱਚ ਫਸ ਗਿਆ। ਤੇ ਪਰਾਈ ਇਸਤਰੀ ਦੇ ਜਾਲ ਜਿਹੜਾ ਫਸੇ ਉਹਦੇ ਨਾਲ ਇਹ ਕੁਛ ਹੁੰਦਾ ਜਿਹੜਾ ਮੇਰੇ ਨਾਲ ਹੋਇਆ। ਤੇ ਪਰ ਹੁਣ ਅਸੀਂ ਪਤੀ ਪਤਨੀ ਦੇ ਰੂਪ ਦੇ ਅੰਦਰ ਰਹਿ ਰਹੇ ਹਾਂ, ਤੇ ਪਰ ਬੁਰਾ ਹਾਲ ਹੈ ਜੀ, ਮੈਂ ਹੁਣ ਬਣ ਕੁਛ ਨਹੀਂ ਸਕਦਾ, ਜੀਵਨ ਤਾਂ ਬਰਬਾਦ ਹੋ ਗਿਆ ਮੇਰਾ। ਕਹਿੰਦੇ ਬੱਚਿਆਂ ਦੇ ਕੀ ਨਾਂ ਰੱਖਿਆ? ਉਹ ਹੁਣ ਮੁਸਲਮਾਨ ਨਹੀਂ ਸੀ, ਉਹਨੇ ਤਾਂ ਉਹੀ ਨਾ। ਕਹਿੰਦੇ ਕਿਸੇ ਦਾ ਨਾਂ ਅੱਲਾ ਰੱਖਾ, ਅੱਲਾ ਦਿੱਤਾ, ਕਿਸੇ ਦਾ ਨਾਂ ਖੁਦਾ ਬਖਸ਼, ਕਿਸੇ ਦਾ ਨਾਂ ਰਹੀਮ ਬਖਸ਼, ਸਾਰੇ ਗਣਾਈ ਗਏ। ਕਹਿੰਦੇ ਅੱਛਾ, ਕਹਿੰਦੇ ਫਿਰ ਹੁਣ ਤੇ ਸੰਤਾਨ ਤੇਰੇ ਸੱਤਵੀਂ ਹੋਊਗੀ, ਉਹ ਬੀਬੀ ਦੇ ਗਰਭ ਦੇ ਵਿੱਚ ਬੱਚਾ। ਕਹਿੰਦੇ ਹੁਣ ਜਿਹੜਾ ਸੱਤਵਾਂ ਬੱਚਾ ਹੋਊਗਾ ਇਹ ਤੇਰਾ ਆਧਾਰ ਕਰੂਗਾ, ਪਰ ਇੱਕ ਸ਼ਰਤ ਹੈ, ਨਾਮ ਜਿਹੜਾ ਇਹਦਾ ਨਾਮ ਅਸੀਂ ਪਹਿਲਾਂ ਹੀ ਰੱਖਦੇ ਹਾਂ, ਉਹ ਨਾਮ ਰੱਖਿਓ। ਕਹਿੰਦੇ ਦੱਸੋ, ਕਹਿੰਦੇ ਇਹਦਾ ਨਾਮ ਨਾਰਾਇਣ ਰੱਖੀ। ਕਹਿੰਦਾ ਜੀ ਠੀਕ ਹੈ, ਉਹ ਪਹਿਲਾਂ ਹੀ ਰੱਖ ਕੇ। ਮਹਾਂਪੁਰਸ਼ ਕਹਿੰਦੇ ਇਹਦੇ ਦੁਆਰਾ ਤੇਰਾ ਭਲਾ ਹੋ ਜਾਊਗਾ। ਕਹਿੰਦੇ ਪੁੱਤਰ ਪੁੱਤਰ ਉਪੰਨਾ ਸਤਵਾ ਨਾਉ ਧਰਨੋ ਚਿਤ ਉਮਹਿਆ। ਹੁਣ ਗੁਰਾਂ ਦੇ ਵਚਨ ਦੁਆਰਾ ਗੁਰੂ ਦੁਆਰੇ ਜਾ ਕੇ ਗੁਰਮੁਖ ਨਾਉ ਨਾਰਾਇਣ ਕਹਿਆ। ਤੇ ਬੱਚੇ ਨੂੰ ਬਹੁਤ ਪਿਆਰ ਕਰੇ ਵੀ ਮੇਰਾ ਉਧਾਰ ਕਰਨਾ ਹੈ। ਮੋਹ ਬਹੁਤ ਹੀ ਪੈ ਗਿਆ, ਛੇ ਪੁੱਤਰਾਂ ਚ ਨਹੀਂ, ਇਹਦੇ ਚ ਮੋਹ ਹੈ ਵੀ ਇਹਨੇ ਮੇਰਾ ਉਧਾਰ ਕਰਨਾ। ਇਹ ਤਾਂ ਜੁਗਤੀ ਸੀ ਸੰਤਾਂ ਦੀ, ਜਿਵੇਂ ਸੰਤਾਂ ਨੇ ਤੋਤਾ ਦਿੱਤਾ ਸੀ ਵੀ ਗਨ ਕਰੂ, ਇਹਦੇ ਦੁਆਰਾ ਤੇਰਾ ਭਲਾ ਹੋਜੂਗਾ। ਉਹ ਤੋਤੇ ਨੂੰ ਰਾਮ ਰਾਮ ਜਪਾਉਂਦੀ, ਸੱਪ ਨੇ ਡੰਗ ਮਾਰਿਆ, ਮੂੰਹ ਚ ਰਾਮ ਰਾਮ ਸੀ, ਬੈਕੁੰਠ ਚਲੀ ਗਈ, ਗਈ ਬੈਕੁੰਠ ਭਗਵਾਨ ਚੜ ਨਰਕੇ ਵਿੱਚ ਨੂੰ ਸਖਦ ਉਸ ਕੋਤ। ਤਾਂ ਅੰਤਕਾਲ ਜਦੋਂ ਆਉਣ ਲੱਗਾ ਇਹਦਾ, ਕਹਿੰਦੇ ਜਮਦੂਤ ਆ ਗਏ ਲੈਣ ਵਾਸਤੇ। ਅੰਤਕਾਲ ਜਮਦੂਤ ਵੇਖ ਪੁੱਤ ਨਾਰਾਇਣ ਬੋਲੇ ਛਹਿਆ। ਪੁਕਾਰਾਂ ਕਹਿੰਦਾ ਪੁੱਤਰ ਨਾਰਾਇਣ ਮੈਨੂੰ ਬਚਾ ਲੈ, ਪੁੱਤਰ ਨਾਰਾਇਣ ਵੀ ਸੰਤਾਂ ਨੇ ਕਿਹਾ ਸੀ ਤੈਨੂੰ ਤੇਰਾ ਪੁੱਤਰ ਤੇਰਾ ਭਲਾ ਕਰੂਗਾ। ਹੁਣ ਬਿਪਤਾ ਦੇ ਪੁੱਤਰ ਸ਼ਬਦ ਤਾਂ ਭੁੱਲ ਗਿਆ, ਨਾਰਾਇਣ ਰੱਖਿਆ ਕਰ, ਨਾਰਾਇਣ ਨਾਰਾਇਣ ਜਦੋਂ ਕਿਹਾ, ਭਗਵਾਨ ਜੀ ਕਹਿੰਦੇ ਜਾਓ ਪਰਖਦਾ ਨੂੰ ਜਲਦੀ ਪਹੁੰਚ ਗਏ। ਤੇ ਹੁਣ ਜਿਹੜੇ ਜਮਗਣ ਸੀ ਉਹਨਾਂ ਨੂੰ ਆਉਣ ਸਾਰ ਨੂੰ ਕਹਿੰਦੇ ਨੱਠ ਜਾਓ ਇੱਥੋਂ। ਉਹ ਕਹਿੰਦੇ ਅਸੀਂ ਨਹੀਂ ਜਾਂਦੇ, ਪਾਪੀ ਅਸੀਂ ਲੈ ਕੇ ਜਾਣਾ, ਧਰਮ ਰਾਜ ਦਾ ਹੁਕਮ ਹੈ। ਕਹਿੰਦੇ ਠਹਿਰ ਜਾਓ ਫਿਰ ਤੁਸੀਂ। ਜਮਗਣ ਮਾਰੇ ਹਰਜਨਾ, ਉਹ ਫਿਰ ਜਿਹੜੇ ਭਗਵਾਨ ਦੇ ਗਣ ਸੀ ਉਹ ਸ਼ਕਤੀ ਵਾਲੇ ਮਾਰੇ ਕੁੱਟ ਕੇ, ਕਹਿੰਦੇ ਨਿੜ ਜਾਓ ਕੇ, ਅਖੇ ਕਿਉਂ ਮਾਰਦੇ ਹੋ ਸਾਨੂੰ, ਇਹ ਪਾਪੀ ਹੈ। ਕਹਿੰਦੇ ਪਾਪੀ ਜ਼ਰੂਰ ਸੀ, ਨਾਰਾਇਣ ਸ਼ਬਦ ਕਿਹਾ। ਕਹਿੰਦੇ ਜੀ ਇਹ ਤਾਂ ਦੇਖ ਲਓ ਤਾਂ ਪੁੱਤ ਨੂੰ ਕਹਿ ਰਿਹਾ। ਉਹ ਕਹਿੰਦੇ ਜਿੰਨਾ ਚਿਰ ਪੁੱਤ ਨੂੰ ਕਹਿੰਦਾ ਉਨਾ ਚਿਰ ਤਾਂ ਅਸੀਂ ਆਏ ਨਹੀਂ ਸੀ, ਹੁਣ ਤਾਂ ਇਕੱਲਾ ਨਾਰਾਇਣ ਕਹਿੰਦਾ। ਕਹਿੰਦੇ ਜੀ ਪੁੱਤ ਦਾ ਨਾਂ ਨਾਰਾਇਣ ਹੈ। ਕਹਿੰਦੇ ਜੀ ਫਿਰ ਰੱਬ ਆਪਣੇ ਨਾਂ ਦੀ ਵੀ ਲਾਜ ਰੱਖਦਾ, ਇਸ ਕਰਕੇ ਉਹਨੇ ਕਹਿ ਦਿੱਤਾ ਨਾਰਾਇਣ ਕਹਿਣ ਵਾਲਾ ਨਾਰਾਇਣ ਕਹਿਤੇ ਨਰਕ ਨਾ ਜਾ, ਨਰਕ ਨਹੀਂ ਜਾ ਸਕਦਾ। ਇਸ ਕਰਕੇ ਸਾਧ ਸਿੰਘ ਜੀ ਜਮਗਣ ਮਾਰੇ ਹਰਜਨਾ ਗਿਆ ਸੁਰਗ ਜਮ ਡੰਡ ਨਾ ਸਹਿਆ ਨਾ ਲੇ ਦੁੱਖ ਡੇਰਾ ਢਹਿਆ। ਇਹ ਦੁੱਖਾਂ ਦਾ ਡੇਰਾ ਹੀ ਸੀ ਮਾਨੋ ਜਿਹੜਾ ਸਾਰੇ ਅਗਿਆਨ ਢਹਿ ਗਿਆ ਹੈ। ਇਸ ਕਰਕੇ ਅਜਾਮਲ ਪ੍ਰੀਤ ਪੁੱਤਰ ਪ੍ਰਤਕੀਨੀ ਕਰ ਨਾਰਾਇਣ ਬੁਲਾਰੇ। ਉਹ ਇਸ ਬਹਾਨੇ ਵੀ ਇਹਦਾ ਭਲਾ ਹੋਇਆ ਹੈ।
ਅਜਾਮਲ ਪ੍ਰੀਤ ਪੁੱਤਰ ਪ੍ਰਤ ਕੀਨੀ,
ਅਜਾਮਲ ਨੇ ਪੁੱਤਰ ਦੇ ਪ੍ਰਤ ਤਾਏ ਪ੍ਰੀਤੀ ਕੀਨੀ ਕੀਤੀ ਤੇ ਅੰਤ ਸਮੇਂ ਆਪਣੇ ਪੁੱਤਰ ਦਾ ਨਾਮ ਨਾਰਾਇਣ ਲੈ ਕੇ ਜਿਸ ਵੇਲੇ ਬੁਲਾਉਣਾ ਕੀਤਾ ਸੀ
ਕਰ ਨਾਰਾਇਣ ਬੁਲਾਰੇ,
ਤੇ ਇਉਂ ਪ੍ਰੀਤੀ ਕਰਕੇ ਨਾਮ ਦੇ ਨਾਲ ਬੁਲਾਰੇ ਬੁਲਾਉਣਾ ਕੀਤਾ ਸੀ, ਅੰਤ ਸਮੇਂ ਆਪਣੇ ਪੁੱਤਰ ਦਾ ਨਾਮ ਨਾਰਾਇਣ ਲੈ ਕੇ ਜਮਾਂ ਤੋਂ ਡਰਦੇ ਨੇ ਪਰਮੇਸ਼ਰ ਨੂੰ ਬੁਲਾ ਲਿਆ ਸੀ। ਭਾਵ ਨਾਰਾਇਣ ਕਹਿੰਦੇ ਹੋਏ ਇਹ ਨਰਕ ਨੂੰ ਨਹੀਂ ਗਿਆ ਹੈ।
ਮੇਰੇ ਠਾਕੁਰ ਕਹਿ ਮਨ ਭਾਈ ਭਾਵਨੀ,
ਮੇਰੇ ਸਵਾਮੀ ਮਾਲਕ ਦੇ ਹਿਰਦੇ ਚ ਅਜਾਮਲ ਦੀ ਦਿਲੋਂ ਕੀਤੀ ਭਾਵਨੀ ਸ਼ਰਧਾ ਭਾ ਗਈ। ਅਜਾਮਲ ਨੇ ਦੁਖੀ ਹੋ ਕੇ ਪਰਮੇਸ਼ਰ ਨੂੰ ਚੇਤੇ ਕੀਤਾ ਸੀ, ਇਸੇ ਕਰਕੇ ਪਰਮੇਸ਼ਰ ਨੇ ਪ੍ਰਤੱਖ ਹੋ ਕੇ ਤੇ ਜਿਹੜੇ ਸੀ ਜਮ ਗਣ ਜਿਹੜੇ ਸੀ ਜਮ ਕੰਕਰ ਉਹਨਾਂ ਦੇ
ਜਮ ਕੰਕਰ ਮਾਰ ਬਿਦਾਰੇ
ਆਪਣੀ ਸੇਕ ਕਿ ਜਮਾਂ ਦੇ ਕੰਕਰ ਦਾਸ ਮਾਰ ਕੇ ਖੜਾ ਦਿੱਤੇ। ਜਮਦੂਤਾਂ ਨੂੰ ਰਾਮ ਗਣਾਂ ਨੇ ਮਾਰ ਕੇ ਦੂਰ ਕਰ ਦਿੱਤਾ। ਰਾਮ ਗਣ ਲੈਣ ਵਾਸਤੇ ਆ ਗਏ, ਜਮ ਗਣ ਦੂਰ ਹੋ ਗਏ ਸਨ।
ਮਾਨੁਖ ਕਥਾ ਕਥ ਲੋਕ ਸੁਣਾਵੇ,
ਮਾਨੁਖ ਲੋਕ ਕਥਨ ਕਰਦੇ ਨੇ, ਮਾਨੁਖ ਕਥਾ ਕਥ ਲੋਕ ਸੁਣਾਵੇ, ਉਹ ਮਨੁੱਖ ਜਿਹੜੇ ਨੇ ਕਥਨੀ ਕਰਦੇ ਆ ਤੇ ਲੋਕਾਂ ਨੂੰ ਸੁਣਾਉਂਦੇ ਆ ਕਥਾ, ਵੀ ਮੇਰੀ ਬੜੀ ਕਥਾ ਸੋਹਣੀ ਆ। ਅੰਦਰ ਤੇ ਮਾਇਆ ਦਾ ਲਾਲਚ ਹੁੰਦਾ ਜਾਂ ਵਡਿਆਈ ਦਾ ਲਾਲਚ ਹੁੰਦਾ।
ਜੋ ਬੋਲੇ ਸੋ ਨਾ ਵਿਚਾਰੇ,
ਕਥਾ ਵਿਚ ਬਚਨ ਬੋਲਦੇ ਆ ਉਹ ਆਪਣੇ ਦਿਲ ਵਿਚ ਨਹੀਂ ਵਸਾਉਂਦੇ। ਕਬੀਰ ਅਬਰਹਿਆਂ ਕੋ ਉਪਦੇਸ਼ ਦੇ, ਮੁੱਖ ਮੈਂ ਪਰਿਆ ਰੇਤ, ਰਾਸ ਬਰਾਨੀ ਰਾਖ ਤੇ ਖਾਇਆ ਘਰ ਕਾ ਖੇਤ, ਇਹ ਹਾਲ ਹੋ ਰਿਹਾ।
ਜੋ ਬੋਲੇ ਸੋ ਨਾ ਵਿਚਾਰੇ,
ਜੋ ਕਥਾ ਵਿਚ ਬਚਨ ਬੋਲੇ ਬੋਲਦੇ ਨੇ ਸੋ ਉਹ ਆਪਣੇ ਦਿਲ ਦੇ ਵਿਚ ਨਾ ਨਹੀਂ ਵਿਚਾਰਦੇ ਕਿ ਮੇਰੇ ਵਾਸਤੇ ਵੀ ਉਪਦੇਸ਼ ਹੈ।
ਸਤਸੰਗਤ ਮਿਲੇ ਤਾਂ ਦ੍ਰਿੜਤਾ ਆਵੇ,
ਸਤਸੰਗਤ ਦੇ ਨਾਲ ਮਿਲਦਾ ਉਹਨੂੰ ਦ੍ਰਿੜਤਾ ਭਰੋਸਾ ਨਿਸ਼ਚਾ ਆਉਂਦਾ ਹੈ, ਦ੍ਰਿੜਤਾ ਅਚਲ ਸ਼ਰਧਾ ਆਉਂਦੀ ਹੈ।
ਹਰ ਰਾਮ ਨਾਮ ਨਿਸਤਾਰੇ,
ਰਾਮ ਰਮੇ ਹੋਏ ਹਰ ਪਰਮੇਸ਼ਰ ਦੇ ਨਾਮ ਹੀ ਸੰਸਾਰ ਸਮੁੰਦਰ ਤੋਂ ਨਿਸਤਾਰੇ ਤਾਰਨ ਵਾਲੇ ਹੈ।
ਜਬ ਲਗ ਜੀਉ ਪਿੰਡ ਹੈ ਸਾਬਤ,
ਜਿੰਨੀ ਦੇਰ ਤੱਕ ਜ਼ਿੰਦਗੀ ਪਿੰਡ ਸਰੀਰ ਸਾਬਤ ਕਾਇਮ ਹੈ ਸਲਾਮਤ ਹੈ।
ਤਬ ਲਗ ਕਿਛ ਨਾ ਸੰਭਾਰੇ,
ਉਨੀ ਦੇਰ ਤੱਕ ਜਿਵੇਂ ਕੁਝ ਹੀ ਸੰਭਾਰੇ, ਸੰਭਾਲਦਾ ਨਹੀਂ ਭਾਵ ਪਰਮੇਸ਼ਰ ਨੂੰ ਯਾਦ ਨਹੀਂ ਕਰਦਾ।
ਜਬ ਘਰ ਮੰਦਰ ਆਗ ਲਗਾਨੀ,
ਜਦੋਂ ਜਿਸ ਵੇਲੇ ਪੁਰਖ ਦੇ ਕੱਚੇ ਘਰ ਜਾਂ ਮੰਦਰ ਪੱਕੇ ਘਰ ਵਿਚ ਅੱਗ ਤੇ ਘਰ ਦੇ ਅੰਦਰ ਆਗ ਅੱਗ ਲਗਾਨੀ ਲੱਗ ਜਾਵੇ, ਉਸ ਵੇਲੇ ਫਿਰ
ਕੱਢ ਕੂਪ ਕੱਢੈ ਪਨਹਾਰੇ,
ਉਸ ਵੇਲੇ ਉਹ ਪੁਰਖ ਕੂਪ ਖੂਹ ਪੁੱਟ ਕੇ ਕਹੇ ਵੀ ਮੈਂ ਪਾਣੀ ਕੱਢਦਾ ਫਿਰ ਅੱਗ ਬੁਝਾਊਂਗਾ, ਅੱਗ ਬੁਝਾਉਣੀ ਚਾਹੇ ਖੂਹ ਅੜ ਕੇ, ਤੇ ਕਿਵੇਂ ਕੱਢ ਸਕਦਾ ਹੈ, ਪਾਪ ਨਹੀਂ ਕੱਢ ਸਕਦਾ। ਤੇ ਇਸ ਪ੍ਰਕਾਰ ਇਹ ਪ੍ਰਮਾਣ ਦਿੱਤਾ ਹੈ, ਕਹਿੰਦੇ ਇਸੇ ਪ੍ਰਕਾਰ ਜਦੋਂ ਸਰੀਰ ਰੂਪੀ ਘਰ ਦੇ ਮੰਦਰ ਅੰਦਰ ਕਾਲ ਰੂਪੀ ਅਗਨੀ ਆ ਕੇ ਲੱਗ ਜਾਵੇ, ਉਸ ਵੇਲੇ ਜੀਵ ਜਪ ਤਪ ਆਦਿ ਸਾਧਨਾ ਰੂਪੀ ਖੂਹ ਪੁੱਟ ਕੇ ਜਾਂ ਨਾਮ ਜਪ ਕੇ ਕਹੇ ਵੀ ਪ੍ਰੇਮਾ ਭਗਤੀ ਰੂਪੀ ਪਾਣੀ ਕੱਢ ਲਊਂਗਾ, ਕੱਢ ਕੂਪ ਕੱਢੈ ਪਨਿਹਾਰੇ, ਫਿਰ ਕਿਵੇਂ ਕੱਢ ਸਕਦਾ ਹੈ, ਭਾਵ ਨਹੀਂ ਕੱਢ ਸਕਦਾ।
ਸਾਖਤ ਸਿਓ ਮਨ ਮੀਲ ਨਾ ਕਰੀਆ ਹੋ,
ਹੇ ਭਾਈ ਉਸ ਪਰਮੇਸ਼ਰ ਦੇ ਸਾਖਤ ਬੇਮੁਖ ਪੁਰਖ ਦੇ ਨਾਲ ਕਦੇ ਵੀ ਮਿਲਾਪ ਉੱਕਾ ਹੀ ਨਾ ਕਰੋ।
ਜਿਨ ਹਰ ਹਰ ਨਾਮ ਵਿਸਾਰੇ,
ਕਹਿੰਦੇ ਸਾਖਤ ਜੀ ਨੂੰ ਕਹਿੰਦੇ ਆ ਜਿਹਨੇ ਹਰੇ ਪਰੇ ਕਰਨ ਵਾਲੇ ਹਰ ਪਰਮੇਸ਼ਰ ਦੇ ਨਾਮ ਨੂੰ ਵਿਸਾਰੇ, ਭੁਲਾ ਦਿੱਤਾ ਹੈ।
ਸਾਖਤ ਬਚਨ ਬਿਛੂਆ ਜੋ ਡਸੀਐ,
ਉਹ ਹੈ ਸਾਖਤ ਪੁਰਸ਼ ਜਿਹਨੇ ਨਾਮ ਵਿਸਾਰ ਦਿੱਤਾ, ਤੇ ਕੁਰਖਤ ਕੈਸਾ ਹੈ, ਕਠੋਰ ਚਿਤ ਹੋਣ ਕਰਕੇ ਉਹ ਪੁਰਖ ਦੇ ਬਚਨ ਵਿਸ਼ਿਆਂ ਨੂੰ ਪੈਦਾ ਕਰਨ ਵਾਲੇ ਇਉਂ ਦੁਖਦਾਇਕ ਨੇ ਜਿਉਂ ਜਿਵੇਂ ਬਿਛੂਆ, ਇਹਨੂੰ ਬਿਛੂਆ ਨੀ ਕਹਿਣਾ ਬਿਛੂਆ, ਬਿਛੂ ਡਸੀਐ ਡੰਗ ਮਾਰਦਾ, ਜਿਹਦਾ ਡੰਗ ਮਾਰਿਆ ਪੱਥਰ ਖਿਲ ਬਣ ਜਾਂਦਾ ਹੈ ਉਹਦਾ ਹੀ ਸੰਖਿਆ ਬਣਦਾ ਹੈ, ਐਸਾ ਪੁਰਾਣੇ ਸਮੇਂ ਦਾ ਵਿਚਾਰ ਚੱਲਿਆ ਆ ਰਿਹਾ। ਇਹ ਕੱਛੂ ਵਰਗਾ ਚਿਤਮ ਚਿੱਤਾ ਜਿਹਾ ਹੁੰਦਾ ਹੈ ਤੇ ਬਹੁਤ ਸਿੱਲੀ ਜਗ੍ਹਾ ਦੇ ਵਿੱਚ ਹੁੰਦਾ ਹੈ, ਕਈ ਵਾਰੀ ਪਹਾੜ ਦੀਆਂ ਖੁੱਡਾਂ ਚ ਰਹਿੰਦਾ ਹੈ, ਤੇ ਇਹਦੇ ਵਿੱਚ ਬਹੁਤ ਵੱਡੀ ਜ਼ਹਿਰ ਇੰਨੀ ਹੈ ਵੀ ਇਹਦਾ ਕੋਈ ਹਿਸਾਬ ਕਿਤਾਬ ਹੀ ਨਹੀਂ ਹੈ, ਤੇ ਇਸ ਕਰਕੇ ਫਿਰ ਕਹਿੰਦੇ ਉਹਦਾ ਪ੍ਰਮਾਣ ਦਿੱਤਾ ਹੈ। ਇਹ ਬਿਛੂ ਡੰਗਿਆ ਜਿਹਾ ਜਿਹਾ ਵਿਸ਼ਿਆਂ ਦੇ ਗੱਲਾਂ ਕਰਨ ਵਾਲੇ ਨੇ ਡੰਗ ਦਿੱਤਾ, ਉਹਨੇ ਪ੍ਰਤੱਖ ਜ਼ਹਿਰ ਚੜਾਤੀ, ਉਹਨੇ ਵਿਸ਼ਿਆਂ ਦੀ ਜ਼ਹਿਰ ਚੜਾ ਦਿੱਤੀ। ਇਸ ਕਰਕੇ ਜਿਹੜੇ ਸਾਖਤ ਪੁਰਸ਼ ਹਨ,
ਤਦ ਸਾਖਤ ਪਰੈ ਪਰਾਰੇ,
ਸਾਖਤ ਪੁਰਸ਼ ਕਟੋਰ ਚਿਤ ਵਾਲੇ ਜਿਹੜੇ ਪੁਰਖ ਨੂੰ ਉਹਨਾਂ ਦੇ ਪਰਾਰੇ ਪਰੇ ਤੋਂ ਪਰੇਤਾ ਦੇਣਾ ਕਰੋ, ਮੰਦ ਕਰਮ ਕਰਨ ਵਾਲੇ ਪੁਰਖਾਂ ਨੂੰ ਪਰਾਰੇ ਪਰਾਲੀ ਦੀ ਨਿਆਈ ਸੋਗਣਾ ਤੋਂ ਖਾਲੀ ਜਾਣ ਕੇ ਛੱਡ ਕੇ ਪਰੇ ਹੋ ਜਾਓ।
ਲਗ ਲਗ ਪ੍ਰੀਤ ਬਹੁ ਪ੍ਰੀਤ ਲਗਾਈ,
ਜਿਨ੍ਹਾਂ ਦੀ ਸਾਧ ਸੰਗਜੇ ਪ੍ਰਭੂ ਦੀ ਪ੍ਰਾਪਤੀ ਵਾਲੀ ਪ੍ਰੀਤ ਪ੍ਰੀਤੀ ਪ੍ਰੀਤੀ ਰੂਪ ਲਗ ਲਗਨ ਲੱਗ ਗਈ ਹੈ, ਬਾਣੀ ਕਰਕੇ ਲਗਨ ਲੱਗੀ ਹੈ, ਤਨ ਕਰਕੇ ਵੀ ਬਹੁ ਪ੍ਰੀਤ ਪ੍ਰੀਤੀ ਲਗਾਈ ਲੱਗੀ ਹੋਈ ਲੱਗ ਆਈ ਹੈ।
ਲਗ ਸਾਧੂ ਸੰਗ ਸਵਾਰੇ,
ਉਹਨਾਂ ਨੇ ਸਾਧੂ ਸ੍ਰੇਸ਼ਟ ਜਨਾਂ ਦੇ ਸੰਗ ਸੰਗਤ ਨਾਲ ਲੱਗ ਕੇ ਆਪਣਾ ਜੀਵਨ ਜਿਹੜਾ ਸਵਾਰੇ ਸਵਾਰ ਲਿਆ ਹੈ।
ਗੁਰ ਕੇ ਬਚਨ ਸਤ ਸਤ ਕਰ ਮਾਨੇ,
ਜਿਨ੍ਹਾਂ ਨੇ ਗੁਰਾਂ ਦੇ ਬਚਨ ਸਤ ਨਿਸ਼ਚੇ ਕਰਕੇ ਸਤ ਸੱਚੇ ਜਾਣ ਕਰਕੇ ਮੰਨਣਾ ਕੀਤਾ ਹੈ, ਜਾਂ ਮਨ ਬਾਣੀ ਸਰੀਰ ਕਰਕੇ ਸੱਚੇ ਮੰਨਣਾ ਕੀਤੇ ਹਨ।
ਮੇਰੇ ਠਾਕੁਰ ਬਹੁਤ ਪਿਆਰੇ,
ਮੇਰੇ ਠਾਕੁਰ ਸਵਾਮੀ ਪਰਮੇਸ਼ਰ ਨੂੰ ਬਹੁਤ ਅਤਿਅੰਤ ਹੀ ਪਿਆਰੇ ਲੱਗਦੇ ਹੈ, ਰੱਬ ਨੂੰ ਭਾ ਜਾਂਦੇ ਹਨ।
ਪੂਰਬ ਜਨਮ ਪਰਚੂਨ ਕਮਾਏ,
ਜਿਨ੍ਹਾਂ ਨੇ ਪੂਰਬ ਪਿਛਲੇ ਜਨਮ ਵਿਚ ਪਰਚੂਨ ਥੋੜੇ ਬਹੁਤ ਨਿਸ਼ਕਾਮ ਕਰਮ ਕਮਾਏ, ਕਮਾਉਣਾ ਕੀਤੇ ਨੇ। ਪਰਚੂਨ ਦੇ ਵਿਚ ਨਾ ਪਰਚੂਨ ਦੀ ਦੁਕਾਨ ਕਹਿੰਦੇ ਹਨ, ਜਿਹਦੇ ਛੋਟੇ ਛੋਟੇ ਸੌਦੇ ਸਾਰੇ ਹੋਣ ਉਹਨੂੰ ਪਰਚੂਨ ਕਹਿੰਦੇ ਨੇ। ਪਰ ਵਿਸ਼ੇਸ਼ ਕਰਕੇ ਚੂਨ ਟੁਕੜੇ ਟੁਕੜੇ ਜਿਹੜੇ ਹੈ ਪਏ ਹੋਣ, ਭਾਵ ਕੀ ਹੈ ਵੀ ਬਹੁਤ ਸਾਰਾ ਜਿਹੜਾ ਇਸ ਤਰ੍ਹਾਂ ਪਦਾਰਥ ਜਿਹੜਾ ਹੈ ਉਹ ਅਲੱਗ ਅਲੱਗ ਰੱਖਿਆ ਹੋਵੇ, ਉਹਨੂੰ ਪਰਚੂਨ ਦੀ ਕਹਿੰਦੇ। ਇੱਕ ਥੋਕ ਦੀ ਦੁਕਾਨ ਦੇ ਇੱਕ ਪਰਚੂਨ ਦੀ ਹੁੰਦੀ ਹੈ, ਤੇ ਇਸ ਕਰਕੇ ਉਹ ਕਹਿੰਦੇ ਜਿਵੇਂ ਪਰਚੂਨ ਤਾਂ ਇੱਥੇ ਮਿਸਾਲ ਦਿੱਤੀ ਹੈ ਵੀ ਨਿਸ਼ਕਾਮ ਕਰਮ ਕਮਾਏ, ਕਮਾਉਣਾ ਕੀਤੇ, ਤੇ ਥੋੜੇ ਥੋੜੇ ਕਰਮ ਨਿਸ਼ਕਾਮ ਕਰਦੇ ਕਰਦੇ ਉਹ ਇਕੱਠੇ ਕੀਤੇ ਜਿਹੜੇ ਹਨ।
ਹਰ 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 ਨਾਮ ਪਿਆਰੇ,
ਉਹ ਪੂਰਵਲੇ ਜਨਮ ਦੇ ਜਿਹੜੇ ਕਰਮ ਸੀ, ਹਰ ਹਰੇ ਪਰੇ ਕਰਨ ਵਾਲੇ ਪਾਪਾਂ ਦੇ, ਹਰ 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 ਪਰਮੇਸ਼ਰ ਦੇ ਨਾਮ ਦੇ ਪਿਆਰੇ ਹੋਏ, ਭਾਵ ਉਹ ਮਨ ਬਾਣੀ ਸਰੀਰ ਕਰਕੇ ਪਰਮੇਸ਼ਰ ਦਾ ਨਾਮ ਜਪਦੇ ਹੈ। ਉਹ ਜਿਹੜੇ ਪਿਛਲੇ ਜਨਮਾਂ ਜਨਮਾਤਰਾਂ ਦੇ ਪੂਰਵਲੇ ਜਿਹੜੇ ਨਿਸ਼ਕਾਮ ਕਰਮ ਕੀਤੇ ਹੋਏ ਇਕੱਠੇ ਹੋਏ ਉਹਨਾਂ ਦੁਆਰਾ ਫਿਰ ਜਪਦੇ ਹੈ।
ਗੁਰ ਪ੍ਰਸਾਦ ਅੰਮ੍ਰਿਤ ਰਸ ਪਾਇਆ,
ਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਉਹਨਾਂ ਨੂੰ ਨਾਮ ਅੰਮ੍ਰਿਤ ਬ੍ਰਹਮਾਨੰਦ ਰੂਪੀ ਰਸ ਪਾਇਆ, ਉਹਨਾਂ ਨੇ ਪਾ ਲਿਆ ਹੈ।
ਰਸ ਗਾਵੇ ਰਸ ਈ ਚਾਰੇ,
ਕੀਰਤਨ ਰਸ ਪ੍ਰੇਮ ਦੇ ਨਾਲ ਗਾਵੇ ਗਾਉਂਦੇ ਹੈ, ਰਸ ਪ੍ਰੇਮ ਦੇ ਨਾਲ ਕਥਾ ਕੀਰਤਨ ਨੂੰ ਵਿਚਾਰੇ ਉਹ ਵਿਚਾਰਨਾ ਕਰਦੇ ਹਨ।
ਹਰ ਹਰ ਰੂਪ ਰੰਗ ਸਭ ਤੇਰੇ,
ਹੇ ਮੇਰੇ, ਸਾਰੀ ਇਕੱਠੀ ਬੋਲਦੇ ਜੀ,
ਮੇਰੇ ਲਾਲਨ ਲਾਲ ਗੁਲਾਰੇ,
ਮੇਰੇ ਲਾਲਨ ਪਿਆਰੇ, ਲਾਲ ਵੱਤ ਅਮੋਲਕ ਤੇ ਗੁਲਾਰੇ, ਗੁਲਾਰੇ ਚੂਹ ਚੂਹੇ ਰੰਗ ਵਾਲੇ, ਜਾਣੀ ਗਾੜੇ ਰੰਗ ਵਾਲੇ, ਗਾੜੇ ਪ੍ਰੇਮ ਗਿਆਨ ਰੂਪੀ ਰੰਗ ਵਾਲੇ, ਪ੍ਰੇਮ ਰੂਪੀ ਗਾੜੇ ਰੰਗ ਵਿੱਚ ਚਿੱਤ ਨੂੰ ਰੰਗਣ ਵਾਲੇ, ਗੋ ਲਾਰੇ, ਗੋ ਇੰਦਰੀਆਂ ਨੂੰ ਪ੍ਰੇਮ ਰੂਪੀ ਰੰਗ ਲਾਏ ਲਾਰੇ ਉਹਦੇ ਨਾਲ ਰੰਗਣ ਵਾਲੇ, ਗੋ ਵੇਦਾਂ ਸ਼ਾਸਤਰਾਂ ਦੁਆਰਾ ਨਾਮ ਜਪਣ ਦੀ ਲਾਰੇ ਭਾਵ ਲਰੀ ਲਗਨ ਲਾਉਣ ਵਾਲੇ, ਜਾਂ ਬ੍ਰਹਮ ਗੋ ਲੋਕ ਸਵਰਗ ਲੋਕ ਆਦਿ ਦੇ ਆਨੰਦਾਂ ਨੂੰ ਆਨੰਦਾਂ ਦੇ ਨਾਲੋਂ ਗਾੜਾ ਆਨੰਦ ਦੇਣ ਵਾਲੇ ਐਸੇ ਜੋ ਪਰਮੇਸ਼ਰ ਵਾਹਿਗੁਰੂ ਜੀ ਹੈ। ਹਰ ਹਰੀ ਹਰ ਪਰਮੇਸ਼ਰ, ਤੇ ਇਸ ਰੂਪ ਦੇ ਰੰਗ ਜਿਹੜੇ ਨੇ ਇਹ ਰੰਗ ਜਿਹੜਾ ਸਭ ਤੇਰੇ ਹੀ ਬਣਾਏ ਹੋਏ ਨੇ, ਹਰ ਹਰੇਕ ਰੂਪ ਵਿੱਚ ਤੇਰੇ ਹੀ ਰੰਗ ਲੱਗੇ ਹੋਏ ਨੇ, ਤੇਰੇ ਹੀ ਸਾਰੇ ਰੰਗ ਕੌਤਕ ਹਨ ਮਹਾਰਾਜ। ਇਹ ਮੇਰੇ ਲਾਲਣ ਪਿਆਰੇ, ਲਾਲਵਤ ਅਮੋਲਕ ਗੁਲਾਰੇ ਚੋਹਚੇ ਰੰਗ ਵਾਲੇ, ਐਸਾ ਰੰਗ ਚੜਨ ਵਾਲੇ ਵਾਹਿਗੁਰੂ।
ਜੈਸਾ ਰੰਗ ਦੇਹ ਸੋ ਹੋਵੇ,
ਜਿਹੋ ਜਿਹਾ ਕਿਸੇ ਨੂੰ ਬਾਹਜ ਜਾਂ ਅੰਤਰੀਬ ਰੰਗ ਬਖਸ਼ ਦੇਣਾ, ਪ੍ਰੇਮ ਬਖਸ਼ ਦੇਣਾ, ਉਹ ਪ੍ਰਾਪਤ ਹੁੰਦਾ ਹੈ ਉਸ ਨੂੰ।
ਕਿਆ ਨਾਨਕ ਜੰਤ ਵਿਚਾਰੇ,
ਕਸਰ ਕਰਦੇ ਵਿਚਾਰੇ ਜੀ, ਤੁਛ ਮਾਤਰ ਜੀਵ ਕੀ ਹੈ, ਆਪਣੇ ਆਪ ਕੁਝ ਵੀ ਨਹੀਂ ਕਰ ਸਕਦੇ।
ਨਾਟ ਮਹੱਲਾ ਚੌਥਾ,
ਹੁਣ ਅੱਗੇ ਫਿਰ ਮਹਾਰਾਜ ਸਾਹਿਬ ਜੀ ਰਾਗ ਨਟ ਨਾਰਾਇਣ ਦੇ ਅੰਦਰ ਚੌਥੇ ਪਾਤਸ਼ਾਹ ਕਿਰਪਾ ਕਰਦੇ ਹਨ ਜੀ।
ਰਾਮ ਗੁਰ ਸਰਨ ਪ੍ਰਭੂ ਰਖਵਾਰੇ,
ਹੇ ਭਾਈ ਗੁਰੂ ਸਾਹਿਬ ਜੀ ਦੀ ਸ਼ਰਨ ਓਟ ਵਿਚ ਜਿਹੜੇ ਆਏ ਹੈ ਨਾ, ਜੋ ਵੀ ਆਏ ਨਾ, ਉਹਨਾਂ ਦੀ ਪ੍ਰਭੂ ਪਰਮੇਸ਼ਰ ਇਉਂ ਰਖਵਾਰੇ ਰੱਖਿਆ ਕਰਨਾ ਕਰਦੇ ਨੇ। ਕਿਵੇਂ? ਇੱਕ ਮਿਸਾਲ ਦਿੰਦੇ ਹਨ,
ਜੋ ਕੁੰਚਰ ਤਦੂਏ ਪਕੜ ਚਲਾਇਓ,
ਜਿਵੇਂ ਕੁੰਚਰ ਹਾਥੀ ਨੂੰ ਤੰਦੂਏ ਨੇ ਪਕੜ ਫੜ ਕੇ ਡੂੰਘੇ ਪਾਣੀ ਦੇ ਵੱਲ ਚਲਾਇਓ, ਚਲਾਉਣਾ ਕੀਤਾ ਸੀ, ਭਾਵ ਤੰਦੂਏ ਨੇ ਤਾਰਾਂ ਦੇ ਨਾਲ ਖਿੱਚ ਕੇ ਡੂੰਘੇ ਪਾਣੀ ਵਿਚ ਲੈ ਗਿਆ ਸੀ। ਉਸ ਵੇਲੇ ਫਿਰ
ਕਰ ਉਪਰ ਕੱਢ ਨਿਸਤਾਰੇ,
ਉਸ ਵੇਲੇ ਕਰ ਹੱਥ ਹੱਥ ਭਰ ਪਾਣੀ ਵੀ ਸੁੰਡ ਪਾਣੀ ਤੋਂ ਉਪਰ ਬਾਹਰ ਰਹਿ ਗਿਆ। ਉਸ ਵੇਲੇ ਪਰਮੇਸ਼ਰ ਨੇ ਉਪਰ ਉਪਰਾਲਾ ਕਰ ਕਰਕੇ ਹਾਥੀ ਨੂੰ ਨਿਸਤਾਰੇ ਤਾਰਨਾ ਕੀਤਾ, ਤੰਦੂਏ ਦੀਆਂ ਤਾਰਾਂ ਸੁਦਰਸ਼ਨ ਚੱਕਰ ਦੇ ਨਾਲ ਕੱਟ ਕੇ ਬਚਾ ਲੈਣਾ ਕੀਤਾ ਸੀ। ਉਹ ਸਾਰਾ ਇਸ ਤਰ੍ਹਾਂ ਵੀ ਕਰ ਧਰੇ ਚੱਕਰ ਵੈਕੁੰਠ ਤੇ ਆਏ, ਗਜ ਹਸਤੀ ਕੇ ਪ੍ਰਾਣ ਉਧਾਰੀ ਵਾਲੇ, ਉਹਦੀ ਸਾਧ ਸਿੰਘ ਜੀ ਜਿੰਨਾ ਚਿਰ ਉਹਨੂੰ ਜਿਹੜੀ ਵਿਚਾਰ ਜਿਹੜੀ ਸਾਖੀ ਰੂਪ ਦੇ ਵਿੱਚ ਹੈ ਉਹ ਕੀ ਸੀ, ਇਹਦੇ ਦੋ ਤਰ੍ਹਾਂ ਕਰਕੇ ਹੈ ਵੀ ਇੱਕ ਤਾਂ ਚੰਦਰਮੁਨੀ ਦਾ ਪ੍ਰਸੰਗ ਆਉਂਦਾ ਹੈ ਵੀ ਹਰੀਹਰ ਖੇਤਰ ਦੇ ਉਹ ਨਦੀ ਦੇ ਕਿਨਾਰੇ ਦੇ ਉੱਤੇ ਉਹਦੀ ਕੁਟੀਆ ਸੀ, ਉਹਨੇ ਬੱਲਾਂ ਲਾਈਆਂ ਹੋਈਆਂ ਸੀ, ਬਹੁਤ ਸਾਰੀਆਂ ਬੇਲਾਂ ਫੁਲਵਾੜੀ ਲਾਈ ਹੋਈ ਹੈ। ਇੱਕ ਰਾਜਾ ਆਇਆ, ਉਹ ਬੇਲਾਂ ਮਿੱਧਦੇ ਹੀ ਆ ਗਿਆ, ਹਾਥੀ ਵਿੱਚ ਦੀ ਲੰਘਾਤਾ, ਹਾਥੀ ਦਾ ਸਹਿ ਸੁੰਡ ਨਾਲ ਉਹ ਸਤਿਆਨਾਸ਼ ਕਰਤਾ, ਬੇਲਾਂ ਬੁਲਾਂ ਤੋੜ ਦਿੱਤੀਆਂ, ਖਾਧੀਆਂ ਥੋੜੀਆਂ ਮਿੱਧੀਆਂ ਜ਼ਿਆਦੇ, ਰਾਜਾ ਖੁਸ਼ ਹੁੰਦਾ ਰਿਹਾ ਵੀ ਮੇਰਾ ਹਾਥੀ ਵੇਲਾਂ ਖਾ ਰਿਹਾ। ਉਹ ਸੰਤ ਕਹਿੰਦੇ ਉਹ ਤੈਨੂੰ ਦਿਸਿਆ ਨਹੀਂ ਹੈ, ਤੂੰ ਫਕੀਰਾਂ ਨੂੰ ਤੰਗ ਕਰਦਾ। ਉਹ ਹੰਕਾਰ ਦੇ ਕਹਿੰਦੇ ਜਾ ਹੰਕਾਰੀਆ ਤੂੰ ਹਾਥੀ ਬਣ ਜਾ। ਹੁਣ ਉਹਦਾ ਭਰਾ ਸੀ ਛੋਟਾ, ਉਹਨੇ ਜਦੋਂ ਮੇਰੇ ਭਰਾ ਨੂੰ ਸ਼ਰਾਪ ਦੇ ਦਿੱਤਾ। ਚੰਦਰਕੋਨੀ ਜਦੋਂ ਗਿਆ ਇਸ਼ਨਾਨ ਕਰਨ, ਉਹਨੇ ਗੋਤਾ ਮਾਰ ਕੇ ਉਹਦੀ ਅੱਡੀ ਫੜ ਲਈ ਪਿੱਛੋਂ। ਉਹ ਮਹਾਤਮਾ ਨੇ ਸਮਝਿਆ ਵੀ ਪਿੱਛੇ ਮੈਨੂੰ ਤੇ ਵੀ ਸ਼ਾਇਦ ਇਹ ਕਿਤੇ ਤੰਦੂਏ ਨੇ ਫੜ ਲਿਆ। ਕਹਿੰਦਾ ਗ੍ਰਾਹਗੀਰ ਗ੍ਰਾਹਗੀਰ। ਉਹ ਬਾਹਰ ਨਿਕਲ ਕਹਿੰਦਾ ਕੋਈ ਗ੍ਰਾਹਗੀਰ ਨਹੀਂ। ਕਹਿੰਦਾ ਮੈਂ ਰਾਜੇ ਦਾ ਭਰਾ, ਐ ਮੇਰੀ ਅੱਡੀ ਕਿਉਂ ਫੜੀ ਆ ਉਹ? ਕਹਿੰਦਾ ਤੂੰ ਮੇਰੇ ਭਰਾ ਨੂੰ ਸ਼ਰਾਪ ਦਿੱਤਾ। ਮੈਂ ਕਿਹਾ ਵੀ ਤੈਨੂੰ ਫੜ ਕੇ ਡੋਬਦਾ ਇਹਦੇ ਵਿੱਚ ਹੀ। ਕਹਿੰਦੇ ਜਾ ਤੂੰ ਤੰਦੂਆ ਬਣੇ। ਇੱਕ ਤਾਂ ਇਹ ਸਾਖੀ, ਇਹ ਕਿਹਾ ਵੀ ਗੰਧਰਵ ਦੇ ਪੁੱਤਰ ਸੀ ਹਾਹਾ ਹੂ। ਗੰਧਰਵ ਬੜੇ ਰਾਗੀ ਸੀ। ਇਹ ਹਾਹਾ ਜਿਹੜਾ ਸੀ ਇਹ ਵੱਡਾ ਸੀ, ਹੂ ਜਿਹੜਾ ਛੋਟਾ ਸੀ। ਉਹ ਪਿਓ ਦੇ ਮਰੇ ਤੋਂ ਜਾਇਦਾਦ ਵੰਡਣ ਤੇ ਲੜ ਪਏ, ਆਮ ਹੀ ਭਰਾ ਲੜ ਪੈਂਦੇ ਆ। ਉਹ ਵੱਡਾ ਜਿਹੜਾ ਸੀ ਧੱਕਾ ਕਰ ਰਿਹਾ ਸੀ ਤੇ ਬਾਕ ਸਿੱਧੀ ਦੋਨਾਂ ਦੀ ਸੀ। ਉਹ ਛੋਟੇ ਨੇ ਸ਼ਰਾਪ ਦਿੱਤਾ, ਕਹਿੰਦੇ ਜਾ ਤੂੰ ਹਾਥੀ ਬਣ। ਉਹ ਕਹਿੰਦਾ ਕੋਈ ਨਹੀਂ, ਮੈਂ ਤਾਂ ਜੇ ਹਾਥੀ ਵੀ ਬਣਿਆ ਨਾ, ਜੰਗਲਾਂ ਦੇ ਵਿੱਚ ਖਾਣ ਪੀਣ ਦੀ ਮੌਜ ਹੈ, ਜੰਗਲ 'ਚ ਰਹੂੰਗਾ, ਤੂੰ ਤਾਂ ਤੰਦੂਆ ਬਣ। ਕਹਿੰਦਾ ਕੋਈ ਨਹੀਂ, ਤੰਦੂਆ ਬਣ ਕੇ ਤੈਨੂੰ ਹੀ ਫੜੂੰ। ਉਹ ਇਹ ਇਸ ਤਰ੍ਹਾਂ ਦੀ ਇਹ ਭਗਤਮਾਲਾ ਦੇ ਵਿੱਚ ਐਸੀ ਸਾਖੀ ਹੈ। ਉਹ ਕਹਿੰਦੇ ਪਿਛਲੇ ਸੰਸਕਾਰਾਂ ਦੇ ਅਨੁਸਾਰ ਹੁਣ ਹੈ ਤਾਂ ਰੱਬ ਦੀ ਬੰਦਗੀ ਕਰਨ ਵਾਲੇ ਸੀ, ਬਾਗ ਸਿੱਧੀ ਪਿੱਛੇ ਸੀ, ਹੁਣ ਜੂਨ ਦੋਨਾਂ ਦੀ, ਉਹਦੀ ਤੰਦੂਏ ਦੀ ਉਹਦੀ ਹਾਥੀ ਦੀ। ਉਹ ਕਿਤੇ ਪਟਨਾ ਸਾਹਿਬ ਤੋਂ ਸਿੱਧਾ ਤਾਂ 9 ਮੀਲੇ ਤੇ ਘੁੰਮ ਕੇ ਆਈਏ, ਫਿਰ ਉਹ 25-30 ਕਿਲੋਮੀਟਰ ਤੋਂ ਵੀ ਵੱਧ ਪੈ ਜਾਂਦਾ, ਹੁਣ ਤਾਂ ਸੜਕ ਦੂਰ ਦੀ ਆਉਂਦੀ ਹੈ। ਤੇ ਉੱਥੇ ਚਿੱਤਰ ਬਣੇ ਨੇ ਇਹਨਾਂ ਦੇ। ਉਹ ਹਾਥੀ ਜਦੋਂ ਗਿਆ, ਉਹਨੇ ਤੰਦੂਏ ਨੇ ਫੜ ਲਿਆ ਤੰਦਾਂ ਨਾਲ ਹਰੀਹਰ ਖੇਤਰ ਤੇ। ਉਹ ਬਥੇਰਾ ਖਿੱਚੇ ਤੇ ਯੁੱਧ ਹੋਣ ਦਾ ਰਿਹਾ, ਇਹਦਾ ਲੰਮਾ ਯੁੱਧ ਹੋਇਆ। ਪਹਿਲਾਂ ਤਾਂ ਹਾਥੀ ਦੀ ਸਹਾਇਤਾ ਕਰਨ ਵਾਲੇ ਜਿਹਦੇ ਇਹਦਾ ਪਰਿਵਾਰ ਸੀ, ਇਹਨੂੰ ਖੁਰਾਕ ਦਿੰਦੇ ਰਹੇ, ਉਹਨਾਂ ਚਿਰ ਤਾਂ ਇਹ ਲੜਦਾ ਰਿਹਾ ਇਹਨਾਂ ਨੂੰ। ਤੇ ਇਹ ਸੰਸਾਰ ਦਾ ਤਾਂ ਭਾਈ ਕਰਤ ਵੀ ਹੈ, ਬੇਵਤ ਪਰੀ ਸਭੀ ਸੰਕਸ਼ਾੜਤ ਕੋ ਨਾਵ ਤੇ ਨੇੜੇ, ਕੋਈ ਨਹੀਂ ਨੇੜੇ ਆਉਂਦਾ। ਉਹ ਇੱਕ ਭੁੱਖਾ ਵਿਚਾਰਾ, ਹੁਣ ਉਹ ਤਾਂ ਪਾਣੀ 'ਚ ਰਹਿਣ ਵਾਲਾ ਜਾਨਵਰ ਸੀ, ਉਹ ਤਾਂ ਖੁਰਾਕ ਉੱਥੋਂ ਮਿਲੀ ਜਾਂਦੀ ਸੀ। ਉਹਨੇ ਖਿੱਚ ਕੇ ਜਦੋਂ ਪਾਣੀ 'ਚ ਲੈ ਗਿਆ, ਪਾਣੀ ਜਿਹੜਾ ਸੀ ਬਸ ਉਦੋਂ ਡੁੱਬਣ ਨੂੰ ਤਿਆਰ ਹੀ ਸੀ, ਉਸ ਵੇਲੇ ਦੇਖਿਆ ਵੀ ਹੁਮਰ ਚਲੇ ਇਹਨਾਂ ਨੂੰ ਇੱਕ ਕਮਲ ਫੁੱਲ ਆਉਂਦਾ ਸੀ ਰਿੜਦਾ। ਉਹਨੇ ਕਮਲ ਫੁੱਲ ਚੱਕ ਕੇ ਨਾ, ਉਹ ਪੁਰਾਣੀ ਸਿਮਰਤੀ ਤਾਂ ਹੈਗੀ ਸੀ, ਜਬ ਹੀ ਸਰਨ ਗਹੀ ਕਿਰਪਾ ਨਿਧ ਗਜ ਗ੍ਰਹ ਤੇ ਛੂਟਾ, ਮਹਿਮਾ ਰਾਮ ਕਹੋਲਾ ਵਰਨੋ ਰਾਮ ਕਹਿਤ ਬੰਧਨ ਤੇ ਤੂਟਾ। ਉਸ ਵੇਲੇ ਪਰਾਵਾਣੀ ਦੁਆਰਾ ਚੇਤੇ ਕੀਤਾ ਕਿ ਭਗਵਾਨ ਜੀ ਮੇਰੀ ਰੱਖਿਆ ਕਰੋ, ਕਿਉਂਕਿ ਅੰਦਰ ਤਾਂ ਹੈਗੇ ਸੀ ਉਹ ਖਿਆਲ। ਉਸੇ ਵੇਲੇ ਭਗਵਾਨ ਜੀ ਨੇ ਫਿਰ ਕਰ ਤਰੇ ਚੱਕਰ ਵੈਕੁੰਠ ਤੇ ਆਏ, ਗਜ ਹਸਤੀ ਕੇ ਪ੍ਰਾਣ ਉਧਾਰੀ ਵਾਲੇ। ਉਹਦਾ ਪ੍ਰਮਾਣ ਦਿੱਤਾ ਭਾਈ, ਜਿਹੜਾ ਕਿ ਪਰਮੇਸ਼ਰ ਵਾਹਿਗੁਰੂ ਦੇ ਚਰਨ ਸ਼ਰਨ ਵਿੱਚ ਆਉਂਦਾ ਹੈ, ਤੇ ਜਿਉਂ ਕੁੰਚਰ ਤੰਦੂਏ ਪਕੜ ਚਲਾਇਓ ਕਰ ਉਪਰ ਕੱਢ ਨਿਸਤਾਰੇ, ਇਉਂ ਨਿਸਤਾਰਾ ਕਰ ਦਿੱਤਾ ਸੀ। ਹੁਣ ਅੱਗੇ ਦੱਸਦੇ ਹਨ ਜੇ ਅਸਥਾਈ ਦੇ ਕੇ ਫਰਮਾਉਂਦੇ ਆ,
ਪ੍ਰਭ ਕੇ ਸੇਵਕ ਬਹੁਤ ਅਤ ਨੀਕੇ।
ਉਹ ਪਰਮੇਸ਼ਰ ਦੇ ਸੇਵਕ ਦਾਸ ਬਹੁਤ ਅਤਿਅੰਤ ਹੀ ਜ਼ਿਆਦਾ ਨੀਕੇ ਚੰਗੇ ਹਨ, ਉੱਤਮ ਹਨ।
ਮਨ ਸਰਦਾ ਕਰ ਹਰ ਧਾਰੇ,
ਮਨ ਹਿਰਦੇ ਸ਼ਰਧਾ ਵਿਸ਼ਵਾਸ ਕਰਕੇ ਪਰਮੇਸ਼ਰ ਦੇ ਨਾਮ ਨੂੰ ਧਾਰਦੇ ਆ, ਵਸਾਉਂਦੇ ਨੇ ਹਿਰਦੇ ਚ, ਜੋ ਪਰਮੇਸ਼ਰ ਨੇ ਸ਼ਰਧਾ ਕਰਨ ਵਾਲੇ ਜਾਣ ਕਰਕੇ ਆਪਣੇ ਵਿੱਚ ਧਾਰਨ ਅਭੇਦ ਕਰ ਲਏ ਹਨ।
ਮੇਰੇ ਪ੍ਰਭ ਸਰਦਾ ਭਗਤ ਮਨ ਭਾਵੈ,
ਭਾਈ ਮੇਰੇ ਪਰਮੇਸ਼ਰ ਦੇ ਮਨ ਵਿੱਚ ਸ਼ਰਧਾ ਭਗਤੀ ਜਿਹੜੀ ਹੈ ਭਾਵੈ ਪਾਉਂਦੀ ਹੈ, ਸ਼ਰਧਾ ਦੇ ਸਹਿਤ ਭਗਤੀ ਪਾਉਂਦੀ ਹੈ।
ਜਾਨਕੀ ਪੈਜ ਸਵਾਰੇ,
ਗੁਰਮੁਖ ਜਨਾਂ ਦੀ ਪੈਜ ਪ੍ਰਤ ਗਿਆ, ਇੱਜ਼ਤ ਸਵਾਰ ਦੇ ਆ ਪਰਮੇਸ਼ਰ ਜੀ।
ਹਰ ਹਰ ਸੇਵਕ ਸੇਵਾ ਲਾਗੈ,
ਜਿਹੜੇ ਗੁਰਮੁਖ ਜਾਨਾ ਹਰ ਹਰੀ ਹਰ ਪਰਮੇਸ਼ਰ ਦੇ ਸੇਵਕ ਦਾਸ ਬਣ ਕੇ ਉਹਦੀ ਪ੍ਰੇਮਾ ਭਗਤੀ ਦੀ ਸੇਵਾ ਟਹਿਲ ਉਹਦੇ ਵਿੱਚ ਲੱਗੇ ਹੋਏ ਹਨ।
ਸਭ ਦੇਖੈ ਬ੍ਰਹਮ ਪਸਾਰੇ,
ਸਾਰਿਆਂ ਥਾਵਾਂ ਤੇ ਬ੍ਰਹਮ ਪਰਮੇਸ਼ਰ ਨੂੰ ਪਸਾਰੇ ਪਸਰਿਆ ਹੋਇਆ ਤੇ ਸਾਰੀ ਜਗ੍ਹਾ ਵਿਆਪਕ ਦੇਖੇ ਵੇਖਦੇ ਹਨ।
ਏਕ ਪੁਰਖ ਇੱਕ ਨਦਰੀ ਆਵੈ,
ਪੁਰਖ ਪੂਰਨ ਬ੍ਰਹਮ ਹੈ, ਉਹ ਇੱਕ ਬ੍ਰਹਮ ਹੀ ਗੁਰਮੁਖ ਜਨਾਂ ਨੂੰ ਦ੍ਰਿਸ਼ਟੀ ਆਵੇ ਆਉਂਦਾ ਹੈ।
ਸਭ ਏਕਾ ਨਦਰ ਨਿਹਾਰੇ,
ਇਸੇ ਕਰਕੇ ਗੁਰਮੁਖ ਜਨ ਸਾਰਿਆਂ ਨੂੰ ਏਕਾ ਏਕਤਾ ਵਾਲੀ ਨਦਰ ਦ੍ਰਿਸ਼ਟੀ ਨਾਲ ਨਿਹਾਰੇ, ਨਿਹਾਰਨਾ ਕਰਦੇ ਦੇਖਣਾ ਕਰਦੇ ਹੈ, ਸਾਰਿਆਂ ਨੂੰ ਆਪਣੀ ਦ੍ਰਿਸ਼ਟੀ ਨਾਲ ਏਕਾ ਇੱਕ ਬ੍ਰਹਮ ਦਾ ਸਰੂਪ ਹੀ ਵੇਖਣਾ ਕਰਦੇ ਹਨ।
ਹਰ ਪ੍ਰਭ ਠਾਕੁਰ ਰਵਿਆ ਸਭ ਠਾਈ,
ਪ੍ਰਭ ਸਮਰੱਥ ਹਰ ਪਰਮੇਸ਼ਰ ਠਾਕੁਰ ਉਤਪਤੀ ਪਾਲਣਾ ਲੈਤਾ ਕਰਨ ਵਾਲਾ, ਉਹ ਸਾਰਿਆਂ ਠਾਈ ਥਾਵਾਂ ਇਹ ਰਬਿਆ ਵਿਆਪਕ ਹੈ।
ਸਭ ਤੇਰੀ ਜਗਤ ਸਵਾਰੇ,
ਸਾਰਾ ਜਗਤ ਸੰਸਾਰ ਦਾਸੀ ਵਾਲਾ ਸੁਭਾਅ ਧਾਰ ਕੇ ਉਹ ਪਰਮੇਸ਼ਰ ਨੂੰ ਸੰਵਾਰੇ ਸੰਭਾਲਦਾ ਹੈ। ਸਾਰਾ ਜਗਤ ਤੇਰੀ ਦਾਸੀ ਭਾਵ ਮਾਇਆ ਨੂੰ ਸੰਭਾਲਣ ਵਿਚ ਹੀ ਲੱਗਿਆ ਹੋਇਆ ਹੈ। ਇਹ ਵੀ ਹੈ ਅਰਥ,
ਆਪ ਦਇਆਲ ਦਇਆ ਦਾਨ ਦੀਵੈ,
ਉਹ ਦਇਆਲ ਦਇਆਲੂ ਪਰਮੇਸ਼ਰ ਆਪ ਦਇਆ ਮਿਹਰ ਦੀ ਦ੍ਰਿਸ਼ਟੀ ਕਰਕੇ ਸਭ ਨੂੰ ਰੋਜੀ ਦੀ ਦਾਤ ਜਾਂ ਨਾਮ ਦਾ ਦਾਨ ਦੇਵੇ ਦਿੰਦਾ ਗੁਰੂ ਸਰੂਪ ਹੋ ਕੇ, ਇਸ ਕਰਕੇ ਦਇਆ ਕਰਕੇ ਸਭ ਨੂੰ ਦਾਨ ਦਿੰਦਾ ਹੈ।
ਵਿੱਚ ਪਾਥਰ ਕੀੜੇ ਕਾਰੇ,
ਪੱਥਰਾਂ ਦੇ ਵਿੱਚ ਕਾਰੇ ਕਾਲੇ ਕੀੜੇ ਪੈਦਾ ਕੀਤੇ ਨੇ ਤੇ ਦੂਸਰੇ ਵੀ ਤੇ ਕਾਲੇ ਰੰਗ ਦੇ ਪੈਦਾ ਕੀਤੇ ਨੇ, ਉਹਨਾਂ ਨੂੰ ਵੀ ਰੋਜੀ ਦਾ ਵਰਦਾਨ ਦਿੰਦਾ। ਜਿਸ ਵੇਲੇ ਸੰਤ ਗਿਆਨੀ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ ਮਾਝੇ ਦੇ ਇਲਾਕੇ ਵਿਚ ਰਹੇ ਸੀ, ਗੁਰਦਾਸਪੁਰ ਦੇ ਕੋਲ ਉਹ ਪੁਲ ਹੈ ਸਾਧ ਸਿੰਘ ਜੀ ਧਾਰੀਵਾਲ ਦਾ, ਉਹ ਪੁਲ ਬੰਨਣ ਵਾਸਤੇ ਨਾ ਮਜ਼ਦੂਰ ਲੱਗੇ ਹੋਏ ਸੀ, ਪੱਥਰ ਤੋੜਿਆ ਉਹਦੇ ਚੋਂ ਕੀੜਾ ਨਿਕਲਿਆ, ਉਹ ਮਜ਼ਦੂਰ ਇਕੱਠੇ ਹੋ ਗਏ, ਜਥੇਵਾਲੀ ਸਿੰਘ ਵੀ ਚਲੇ ਗਏ ਕੋਲ, ਮਹਾਂਪੁਰਖ ਦੂਰ ਖੜੇ ਕਰਕੇ ਕਹਿੰਦੇ ਕੀ ਹੈ, ਕਹਿੰਦੇ ਜੀ ਮਹਾਰਾਜ ਪੱਥਰ ਚੋਂ ਕੀੜਾ ਨਿਕਲਿਆ, ਕਹਿੰਦੇ ਫਿਰ ਕਿਹੜੀ ਚਰਜ ਬਾਤ ਹੈ, ਰੋਜ਼ ਪੜ੍ਹਦੇ ਹਾਂ, ਸੈਲ ਪੱਥਰ ਮੈਂ ਜਨ ਤੋਂ ਪਾਏ, ਇਹ ਪੱਥਰਾਂ ਚ ਹੁੰਦੇ ਨੇ, ਤੇ ਕਹਿੰਦੇ ਮਹਾਰਾਜ ਜਿਉਂਦਾ ਕਿਵੇਂ ਰਿਹਾ ਇਹ, ਕਹਿੰਦੇ ਸ਼ੱਕਰਖੋਰ ਕੀੜਾ, ਮੂਹਰੇ ਸ਼ੱਕਰ ਵੀ ਪਈ ਹੋਊਗੀ ਇਹਦੇ, ਉਹ ਕਹਿੰਦੇ ਮੈਂ ਸ਼ੱਕਰ ਤਾਂ ਨਹੀਂ ਹੈ, ਭੂਰੇ ਜੇ ਰੰਗ ਦੀ ਮਿੱਟੀ ਪਈ ਹੈ, ਕਹਿੰਦੇ ਮਿੱਟੀ ਨਹੀਂ ਹੈ, ਚੁਟਕੀ ਮੂੰਹ ਚ ਪਾਈ ਬਹੁਤ ਸਵਾਦ, ਕਿਤੇ ਰੱਬ ਦੀ ਬਣਾਈ ਹੋਈ ਸ਼ੱਕਰ, ਕਿਤੇ ਲੋਕਾਂ ਦੀ ਬਣਾਈ। ਮਹਾਂਪੁਰ ਕਹਿੰਦੇ ਭਾਈ ਇਹ ਸ਼ੱਕਰਖੋਰ ਕੀੜਾ ਹੈ, ਇਸ ਕਰਕੇ ਵਿੱਚ ਪਾਥਰ ਕੀੜੇ ਕਾਰੇ, ਉਹਨਾਂ ਨੂੰ ਪੈਦਾ ਕੀਤਾ ਦਇਆ ਕਰਕੇ, ਉਹਨਾਂ ਨੂੰ ਵੀ ਰੋਜੀ ਦੇ ਰਿਹਾ ਹੈ।
ਅੰਤਰ ਰਾਸ ਬਹੁਤ ਮੁਸਕਾਈ,
ਜਿਵੇਂ ਹਿਰਨ ਦੀ ਨਾਭੀ ਦੇ ਅੰਦਰ ਇਹ ਕਸਤੂਰੇ ਮਿਰਗ ਨਾ ਹੇਮਕੁੰਡ ਸਾਹਿਬ ਵੱਲ ਜ਼ਿਆਦੇ ਹੁੰਦੇ ਹੈ, ਤੇ ਜਿਸ ਤਰ੍ਹਾਂ ਅੰਤਰ ਵਾਸ ਬਹੁਤ ਮੁਸਕਾਈ, ਜਿਵੇਂ ਹਿਰਨ ਦੀ ਨਾਭੀ ਦੇ ਅੰਤਰ ਵਿੱਚ ਕਸਤੂਰੀ ਦਾ ਵਾਸ ਖੁਸ਼ਬੋ ਬਹੁਤੀ ਮੁਸਕਾਈ ਮਹਿਕਦੀ ਹੈ।
ਭ੍ਰਮ ਭੂਲਾ ਮਿਰਗ ਸਿੰਘਾਰੇ,
ਪਰ ਉਸ ਵੇਲੇ ਸਿੰਘਾਰੇ ਸਿੰਘਾਂ ਵਾਲਾ ਮਿਰਗ ਹਿਰਨ ਭਰਮ ਵਿੱਚ ਭੁੱਲਾ ਹੋਇਆ ਫਿਰਦਾ ਹੈ, ਭਰਮ ਵਿੱਚ ਭੁੱਲਿਆ ਹੋਇਆ ਝਾੜੀਆਂ ਦੇ ਸਿੰਘਾਰੇ ਸੁੰਘਦਾ ਫਿਰਦਾ ਹੈ, ਜਿਉਂ ਕਸਤੂਰੀ ਮਿਰਗ ਨਾ ਜਾਣੇ ਭਰਮ ਦਾ ਭਰਮ ਭੁਲਾਇਆ। ਤੇ ਇਸੇ ਪ੍ਰਕਾਰ ਜੀਵ ਰੂਪੀ ਹਿਰਨ, ਇਹਦੇ ਹਿਰਦੇ ਵਿੱਚ ਪਰਮੇਸ਼ਰ ਦੀ ਚੇਤਨ ਸੱਤਾ ਰੂਪੀ ਕਸਤੂਰੀ ਦੀ ਭਗਤੀ ਰੂਪ ਖੁਸ਼ਬੋ ਬਹੁਤ ਮਹਿਕਦੀ ਹੈ, ਪਰ ਵਿਧ ਨਿਖੇਧ ਕਰਮਾਂ ਰੂਪੀ ਸਿੰਘਾਂ ਵਾਲਾ ਜੀਵ ਰੂਪ ਹਿਰਨ ਉਹ ਭਰਮ ਦੇ ਵਿੱਚ ਭੁੱਲਿਆ ਹੋਇਆ ਵਿਸ਼ਿਆਂ ਰੂਪੀ ਝਾੜੀਆਂ ਸਿੱਖ ਫੜਾਉਂਦਾ ਫਿਰਦਾ, ਸਿੰਘ ਫੜਾਉਂਦਾ ਫਿਰਦਾ ਵੀ ਉਹਦੇ ਚ ਵੀ ਸ਼ਾਇਦ ਇੱਥੋਂ ਹੀ ਇਹ ਸੁਗੰਧੀ ਆਉਂਦੀ, ਆਨੰਦ ਆਉਂਦਾ, ਆਨੰਦ ਹੈ ਨੀ ਵਿਸ਼ਿਆਂ ਵਿੱਚ, ਇਹ ਪ੍ਰਮਾਣ ਦਿੱਤਾ ਹੈ।
ਬਨ ਬਨ ਢੂਡ ਢੂਡ ਫਿਰ ਥਾਕੇ,
ਸ੍ਰਿਸ਼ਟੀ ਬਨ ਬਨ ਜੰਗਲਾਂ ਜੰਗਲਾਂ ਚ, ਵੇਦਾਂ ਸ਼ਾਸਤਰਾਂ ਰੂਪੀ ਬਣਾ ਬਣਾ ਵਿੱਚ, ਬਨ ਬਨ ਤੀਰਥਾਂ ਤੀਰਥਾਂ ਦੇ ਕਿਨਾਰਿਆਂ ਤੇ, ਬਨ ਬਨ ਬਾਣੇ ਬਣਾ ਬਣਾ ਕੇ, ਪਰਮੇਸ਼ਰ ਨੂੰ ਢੂੰਡ ਢੂੰਡ ਕੇ, ਭਾਲ ਕੇ, ਫਿਰ ਫਿਰ ਕੇ ਥੱਕ ਗਈ, ਪਰ
ਗੁਰ ਪੂਰੈ ਘਰ ਨਿਸਤਾਰੇ,
ਪਰ ਜਿਹੜੇ ਪੂਰਨ ਗੁਰੂ ਜਿਨ੍ਹਾਂ ਨੂੰ ਮਿਲੇ ਹੈ, ਪਰ ਜਿਹੜੇ ਪੂਰੇ ਪੂਰਨ ਸਤਿਗੁਰੂ ਨੂੰ ਮਿਲੇ ਹਨ, ਉਹ ਗੁਰਾਂ ਨੇ ਘਰ ਗ੍ਰਸਤ ਵਿੱਚ ਰੱਖ ਕੇ ਹੀ ਨਿਸ ਪ੍ਰਪੰਚ ਤੋਂ ਤਾਰ ਦਿੱਤੇ ਹੈ, ਹਿਰਦੇ ਰੂਪੀ ਘਰ ਦੇ ਅੰਦਰ ਹੀ ਤਾਰ ਦਿੱਤੇ, ਸਾਧ ਸੁਰੰਗੀ ਘਰ ਦੇ ਵਿੱਚ ਰੱਖ ਕੇ ਤਾਰ ਦਿੱਤੇ ਹਨ।
ਬਾਣੀ ਗੁਰੂ, ਗੁਰੂ ਹੈ ਬਾਣੀ,
ਬਾਣੀ ਗੁਰੂ ਸਰੂਪ ਹੈ ਤੇ ਗੁਰੂ ਬਾਣੀ ਸਰੂਪ ਹੈ, ਇੱਕ ਦੂਜੇ ਦੇ ਅਭੇਦ ਹਨ, ਤੇ ਬਾਣੀ ਦੇ ਵਿੱਚ ਵੀ ਸਾਰੇ ਅੰਮ੍ਰਿਤ ਹਨ, ਵਿੱਚ ਬਾਣੀ ਅੰਮ੍ਰਿਤ ਸਾਰੇ, ਬਾਣੀ ਦੇ ਸਾਰੇ ਅੱਖਰਾਂ ਵਿੱਚ ਨਾਮ ਅੰਮ੍ਰਿਤ ਹੈ, ਬਾਣੀ ਵਿੱਚ ਸਾਰ ਰੂਪ ਬ੍ਰਹਮ ਦੀ ਪ੍ਰਾਪਤੀ ਕਰਾਉਣ ਵਾਲਾ ਬ੍ਰਹਮਾਨੰਦ ਰੂਪੀ ਅੰਮ੍ਰਿਤ ਹੈ।
ਵਿੱਚ ਬਾਣੀ ਅੰਮ੍ਰਿਤ ਸਾਰੇ,
ਅੱਛਾ ਰਹਿੰਦਾ ਸੀ ਇਹ, ਦੁਬਾਰੇ ਬੋਲੋ ਫਿਰ।
ਬਾਣੀ ਗੁਰੂ, ਗੁਰੂ ਹੈ ਬਾਣੀ,
ਬਾਣੀ ਤਾਂ ਹੈ ਗੁਰੂ ਸਰੂਪ, ਗੁਰੂ ਹੈ ਬਾਣੀ ਸਰੂਪ, ਬਾਣੀ ਗੁਰੂ, ਗੁਰੂ ਹੈ ਬਾਣੀ, ਇੱਕ ਦੂਜੇ ਅਭੇਦ ਹਨ।
ਵਿੱਚ ਬਾਣੀ ਅੰਮ੍ਰਿਤ ਸਾਰੇ,
ਬਾਣੀ ਦੇ ਵਿੱਚ ਸਾਰੇ ਅੰਮ੍ਰਿਤ ਨੇ, ਬਾਣੀ ਦੇ ਬਰਾਬਰ ਹੋਰ ਕੋਈ ਅੰਮ੍ਰਿਤ ਨਹੀਂ, ਇਹ ਕਲਪਿਤ ਅੰਮ੍ਰਿਤ ਨੇ ਜਿਹੜੇ ਬਾਹਰ ਮੰਨੇ ਹੈ। ਬਾਣੀ ਗੁਰਬਾਣੀ ਦੇ ਅੱਖਰਾਂ ਵਿੱਚ ਨਾਮ ਅੰਮ੍ਰਿਤ ਹੈ, ਬਾਣੀ ਦੇ ਸਾਰੇ ਸਾਰ ਰੂਪ ਬ੍ਰਹਮ ਦੀ ਪ੍ਰਾਪਤੀ ਕਰਾਉਣ ਵਾਲਾ ਬ੍ਰਹਮਾਨੰਦ ਰੂਪੀ ਅੰਮ੍ਰਿਤ ਹੈ।
ਗੁਰਬਾਣੀ ਕਹੈ ਸੇਵਕ ਜਨ ਮਾਨੈ,
ਜੋ ਗੁਰਬਾਣੀ ਸਤਿਗੁਰਾਂ ਨੇ ਬਾਣੀ ਦਾ ਉਪਦੇਸ਼ ਕਿਹਾ ਨਾ, ਜੋ ਗੁਰਬਾਣੀ ਸਤਿਗੁਰਾਂ ਦੀ ਬਾਣੀ ਹੈ, ਇਹਦੇ ਚ ਉਪਦੇਸ਼ ਕਹਿ ਕਥਨ ਕਰਦੀ ਹੈ ਗੁਰਬਾਣੀ, ਇਹ ਸਤਿਗੁਰੂ ਇਹ ਕਥਨ ਕਰਦੇ ਹੈ, ਉਸ ਨੂੰ ਸੇਵਕ ਜਨ ਬਣ ਕੇ ਜੇ ਪ੍ਰੇਮ ਨਾਲ ਮਾਨੇ ਮੰਨਣਾ ਕਰੇ।
ਪ੍ਰਤੱਖ ਗੁਰੂ ਸਤਾਰੇ,
ਗੁਰੂ ਜੀ ਪ੍ਰਤੱਖ ਹੋ ਕੇ ਸੰਸਾਰ ਸਮੁੰਦਰ ਤੋਂ ਤਾਰ ਦਿੰਦੇ ਆ, ਜਿਵੇਂ ਕਈਆਂ ਨੂੰ ਤਾਰਿਆ ਹੈ।
ਸਭ ਹੈ ਬ੍ਰਹਮ, ਬ੍ਰਹਮ ਹੈ ਪਸਰਿਆ,
ਸਾਰਿਆਂ ਥਾਵਾਂ ਵਿਚ ਬ੍ਰਹਮ ਪਰਮੇਸ਼ਰ ਆਪ ਹੀ ਵਿਆਪਕ ਹੈ ਅਤੇ ਬ੍ਰਹਮ ਪਰਮੇਸ਼ਰ ਆਪ ਹੀ ਸਾਰਿਆਂ ਥਾਵਾਂ ਤੇ ਪਸਰਿਆ ਫੈਲਿਆ ਹੋਇਆ ਹੈ।
ਮਨ ਬੀਜਿਆ ਖਾਵਾਰੇ,
ਪਰ ਮਨ ਜਿਹੋ ਜਿਹਾ ਸੰਕਲਪਾਂ ਨਾਲ ਕਰਮਾਂ ਦਾ ਬੀਜ ਬੀਜਿਆ ਬੀਜਦਾ ਹੈ, ਉਹੋ ਜਿਹੀ ਪਰਮੇਸ਼ਰ ਫਲ ਖਾਵਾਰੇ ਖਵਾਉਂਦਾ ਹੈ, ਫਵਾਉਣਾ ਕਰਦਾ ਹੈ।
ਜਿਉ ਜਨ ਚੰਦਰ ਹਾਂਸ ਦੁਖਿਆ ਤ੍ਰਿਸ਼ਟ ਬੁੱਧੀ,
ਜਿਵੇਂ ਭਗਤ ਜਨ, ਇੱਕ ਮਿਸਾਲ ਦਿੱਤੀ ਹੈ ਭਗਤ ਮਾਲਾ, ਬਹੁਤ ਵੱਡਾ ਪ੍ਰਸੰਗ ਹੈ ਇਹ, ਜਿਵੇਂ ਭਗਤ ਜਵਾਨ ਚੰਦਰ ਹਾਂਸ, ਇਹ ਸੀ ਭਗਤ, ਤ੍ਰਿਸ਼ਟ ਬੁੱਧੀ ਨਾਮੇ ਰਾਜੇ ਨੇ, ਰਾਜੇ ਦੇ ਵਜ਼ੀਰ ਨੇ ਦੁਖਿਆ ਦਿਖਾਉਣਾ ਕੀਤਾ ਸੀ, ਤ੍ਰਿਸ਼ਟ ਬੁੱਧੀ ਉਹਦਾ ਨਾਮ ਸੀ।
ਆਪਣਾ ਘਰ ਲੁਕੀ ਜਾ ਰਹੇ,
ਭਾਵ ਕੀ ਹੈ, ਨਾਸ ਕਰਨਾ ਚਾਹਿਆ ਸੀ ਚੰਦਰ, ਜਿਹੜਾ ਇਹ ਚੰਦਰ ਹਾਂਸ ਨੂੰ, ਪਰ ਉਹਨੇ ਆਪਣੇ ਹੀ ਘਰ ਦੇ ਵੀ ਈਰਖਾ ਰੂਪੀ ਲੁਕੀ ਚੁਆਤੀ ਲਾ ਲਈ ਹੈ, ਆਪਣੇ ਹੀ ਘਰ ਫੂਕ ਲਿਆ ਸੀ, ਤੇ ਇਸ ਕਰਕੇ ਨਾ ਇਹ ਤ੍ਰਿਸ਼ਟ ਬੁੱਧੀ ਨਾਮੇ ਰਾਜੇ ਨੇ ਵਜ਼ੀਰ ਨਾਲ ਰਲ ਕੇ ਐਸਾ ਕਰਮ ਕੀਤਾ। ਇੰਨੀ ਗੱਲ ਕਹਿਣ ਦੇ ਨਾਲ ਇਹ ਬਾਤ ਸਮਝ ਆਉਣ ਵਾਲੀ ਨਹੀਂ ਹੈ, ਇਸ ਕਰਕੇ ਸਾਧ ਸਿੰਘ ਜੀ ਇਹ ਹੁਣ ਥੋੜਾ ਜਿਹਾ ਇਹਦੇ ਤੇ ਸਮਾਂ ਲੱਗਣਾ, ਤੇ ਕਿਉਂਕਿ ਇਹ ਗੱਲ ਜਿੰਨੇ ਤੇ ਪੂਰੀ ਖੋਲੀ ਨਾ ਜਾਵੇ, ਇਹ ਇੱਥੇ ਹੀ ਖੋਲਣੀ ਹੈ, ਹੋਰ ਕਿਤੇ ਖੋਲਣੀ ਵੀ ਹੈ ਨਹੀਂ, ਇਸ ਕਰਕੇ ਥੋੜਾ ਜਿਹਾ ਧੀਰਜ ਰੱਖਣੀ ਹੈ, ਸਮਾਂ ਉੱਤੇ ਚਲਿਆ ਗਿਆ ਕੋਈ ਬਾਤ ਨਹੀਂ, ਪਰ ਇਹ ਬਾਤ ਪੂਰੀ ਕਰਨ ਵਾਲੀ ਹੈ। ਚੰਦਰ ਹਾਂਸ ਜਿਹੜਾ ਸੀ ਇਹ ਕੌਣ ਸੀ, ਕਿੱਥੇ ਸੀ, ਕੀ ਭਾਣਾ ਵਰਤਿਆ ਇਹਦੇ ਨਾਲ, ਤ੍ਰਿਸ਼ਟ ਬੁੱਧੀ ਕੌਣ ਸੀ, ਇਹਦੇ ਹੋਰ ਕਿਹੜੇ ਕਿਹੜੇ ਆਏ, ਕਿਵੇਂ ਇਹਦਾ ਬਚਾਅ ਪਰਮਾਤਮਾ ਨੇ ਕੀਤਾ, ਇੱਕ ਬਹੁਤ ਵੱਡੀ ਸਾਖੀ ਹੈ ਕਿ ਚੰਦਰ ਹਾਂਸ ਦਾ ਜਿਹੜਾ ਪਿਤਾ ਸੀ ਨਾ, ਉਹਦਾ ਨਾਮ ਸੁਧਰਮਾ ਸੀ, ਤੇ ਇਹ ਕਰਾਲ ਦੇਸ਼ ਦਾ ਰਾਜਾ ਸੀ, ਬੜਾ ਦਿਆਲੂ, ਦੀਨਾਂ ਤੇ ਤਰਸ ਕਰਨ ਵਾਲਾ, ਪ੍ਰਜਾ ਪਾਲਕ, ਸਾਰੀ ਪ੍ਰਜਾ ਸਤਿਕਾਰ ਕਰਦੀ ਸੀ, ਸਾਰੇ ਮੰਤਰੀ ਅਹਿਲਕਾਰ ਆਗਿਆ ਵਿੱਚ ਰਹਿੰਦੇ ਸੀ। ਹੋਰਨਾਂ ਰਾਜਾਂ ਨਾਲੋਂ ਵਿਸ਼ੇਸ਼ਤਾ ਇਹ ਸੀ, ਇਹਦੇ ਕੋਲ ਬਹਾਦਰ ਸੈਨਾ ਸੀ, ਅਹਿਲਕਾਰ ਆਗਿਆਕਾਰ ਸਨ, ਸਾਰਾ ਦੇਸ਼ ਇਹਦੇ ਤੇ ਜਾਨਵਰ ਦਾ ਸੀ, ਇਹਦੇ ਉੱਤੇ ਕੋਈ ਹਮਲਾ ਕਰਨ ਵਾਸਤੇ ਹੌਂਸਲਾ ਨਹੀਂ ਸੀ ਕਰਦਾ ਗੁਆਂਢੀ ਰਾਜਾ, ਇਹ ਸਾਰੇ ਰਾਜਿਆਂ ਦੇ ਵਿੱਚ ਬੜਾ ਮੰਨਿਆ ਪਰਮੰਨਿਆ ਰਾਜਾ ਸੀ, ਸਾਰੇ ਰਾਜਿਆਂ ਦੇ ਨਾਲ ਮਿੱਤਰਤਾ ਰੱਖਦਾ ਸੀ, ਬੁਰਾ ਕਰਦਾ ਨਹੀਂ ਸੀ ਕਿਤਾ। ਰਾਜਾ ਸੁਧਰਮਾ ਬਹੁਤ ਸੰਤ ਸੇਵੀ ਹੋਣ ਕਰਕੇ ਆਪਣੇ ਰਾਜ ਵਿੱਚ ਥਾਂ ਥਾਂ ਭੰਡਾਰੇ ਖੋਲ ਰੱਖੇ, ਕੋਈ ਗਰੀਬ ਰਾਤ ਨੂੰ ਭੁੱਖਾ ਨਾ ਸੌਵੇ, ਉਦੋਂ ਰੋਟੀ ਕਿੱਥੇ ਮਿਲਦੀ ਸੀ, ਠਹਿਰਨ ਦੇ ਸਰਾਵਾਂ ਬਣਾਈਆਂ, ਪੀਣ ਲਈ ਪਾਣੀ ਤੇ ਮੁਸਾਫਰਾਂ ਦੇ ਲਈ ਪ੍ਰਬੰਧ, ਇਹਨੇ ਹਰ ਪੱਖ ਦਾ ਪ੍ਰਬੰਧ ਕੀਤਾ ਹੋਇਆ, ਇਸ ਕਰਕੇ ਸੁੱਖ ਆਨੰਦ ਹੋਣ ਕਰਕੇ ਖੁਸ਼ਹਾਲੀ ਖੁਸ਼ਹਾਲੀ ਸੀ, ਸਾਰੇ ਪਾਸੇ ਨਜ਼ਰ ਆ ਰਹੀ ਹੈ, ਪਰ ਇੱਕੋ ਹੀ ਘਾਟ ਸੀ, ਇਸ ਰਾਜੇ ਦੇ ਗਾਹਾਂ ਪੁੱਤਰ ਨਾ ਹੋਇਆ, ਹੋਰ ਸਭ ਕੁਝ ਸੀ। ਰਾਜਾ ਸੁਧਰਮਾ ਨੇ ਪੁੱਤਰ ਦੀ ਪ੍ਰਾਪਤੀ ਵਾਸਤੇ ਬੜੇ ਬੜੇ ਯਤਨ ਕੀਤੇ, ਸਾਲਾਂ ਬੱਧੀ ਵਰਤ, ਜੋ ਜੋ ਵੀ ਕਿਸੇ ਨੇ ਜੱਗ ਵੀ ਕੀਤੇ, ਬੜੇ ਬੜੇ ਭੰਡਾਰੇ ਵੀ ਕੀਤੇ, ਸਾਧੂ ਮਹਾਤਮਾ ਨੂੰ ਭੋਜਨ ਵੀ ਛਕਾਏ, ਪਰ ਰਾਜਾ ਸੁਧਰਮਾ ਨਿਰਾਸ਼ਤਾ ਦਾ ਮੂੰਹ ਹੀ ਦੇਖਦਾ ਰਿਹਾ। ਅਖੀਰ ਇੱਕ ਦਿਨ ਐਸਾ ਸਮਾਂ ਆਇਆ, ਪਰਮਾਤਮਾ ਨੂੰ ਭਾ ਜਾਂਦੀ ਹੈ ਗੱਲ, ਪਰਮਾਤਮਾ ਨੂੰ ਭਾ ਗਈ, ਪੁੱਤਰ ਦੀ ਪ੍ਰਾਪਤੀ ਜਦੋਂ ਨਾ ਹੋਈ, ਇਹਦੇ ਦਿਲ ਵਿੱਚ ਬਹੁਤ ਨਿਰਾਸ਼ਤਾ ਤਾਂ ਹੋ ਗਈ, ਭੋਜਨ ਖਾਣਾ ਨਹੀਂ ਚੰਗਾ ਲੱਗਦਾ, ਰਾਜ ਚੰਗਾ ਨਹੀਂ ਲੱਗਦਾ, ਉਦਾਸਤਾਈ ਦਾ ਸਮਾਂ ਬੀਤਦਾ ਗਿਆ। ਕੁਝ ਸਮੇਂ ਬਾਅਦ ਇੱਕ ਬੀਤਰਾਗ ਮਹਾਤਮਾ ਫਕੀਰ ਇਹਦੀ ਰਾਜਧਾਨੀ ਵਿੱਚ ਆ ਗਿਆ, ਉਹ ਠਹਿਰੇ, ਸਵੇਰੇ ਸ਼ਾਮ ਕਥਾ ਕੀਰਤਨ ਹੋਣ ਲੱਗੇ, ਦੂਰ ਦੁਰਾਡਿਆਂ ਲੋਕ ਆਉਣ ਲੱਗੇ, ਸੰਗਤਾਂ ਆਉਣੀਆਂ ਸ਼ੁਰੂ ਹੋਈਆਂ, ਲੋਕਾਂ ਦੀ ਕਾਮਨਾਵਾਂ ਇਹਦੇ ਵਚਨ ਨਾਲ ਪੂਰੀ ਹੋਣ ਲੱਗੀ। ਇਹ ਗੱਲ ਸੁਧਰਮਾ ਰਾਜੇ ਦੇ ਕੋਲ ਵੀ ਪਹੁੰਚ ਗਈ, ਬਹੁਤੇ ਯਤਨ ਕਰਨ ਦੇ ਬਾਵਜੂਦ ਪੁੱਤਰ ਨਾ ਪ੍ਰਾਪਤੀ ਦੇ ਕਾਰਨ ਰਾਜੇ ਨੂੰ ਉਮੀਦ ਤਾਂ ਨਹੀਂ ਸੀ ਰਹੀ, ਪਰ ਸੂਝਵਾਨ ਜਿਹੜੇ ਸਲਾਹਕਾਰ ਸੀ ਉਹਨਾਂ ਨੇ ਕਿਹਾ, ਰਾਜਨ ਇਹ ਬੜੇ ਤਿਆਗੀ ਮਹਾਤਮਾ ਫਕੀਰ ਨੇ, ਤੂੰ ਚੱਲ ਤਾਂ ਸਹੀ, ਕੀ ਪਤਾ ਇੱਥੋਂ ਹੀ ਤੈਨੂੰ ਖੈਰ ਪੈ ਜਾਵੇ। ਇਹ ਕਹਿੰਦੇ ਫਕੀਰਾਂ ਦੇ ਕੋਲ ਜਾਣ ਦੀ ਸਲਾਹ ਬਣ ਲਈ, ਨਿਯਤ ਦਿਨ ਤੇ ਸਾਰੇ ਕਾਰਜ ਛੱਡ ਕੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਰਾਜਾ ਨੰਗੇ ਪੈਰੀ ਰਾਣੀਆਂ ਸਮੇਤ ਗਿਆ ਫਕੀਰ ਦੇ ਅਸਥਾਨ ਤੇ। ਵਿਸ਼ਾਲ ਇਕੱਤਰਤਾ ਸੀ, ਦੀਵਾਨ ਸਜਾ ਹੋਇਆ ਸੀ, ਸੰਤ ਜਨ ਆਪਣੇ ਪਵਿੱਤਰ ਮੁਖਾਰ ਬਿੰਦ ਤੋਂ ਰੱਬ ਦੇ ਨਾਂ ਦਾ ਉਪਦੇਸ਼ ਕਰਦੇ ਰਹੇ, ਨਾਮ ਸਿਮਰਨ ਦਾ ਉਪਦੇਸ਼ ਦੇ ਰਹੇ ਸਨ। ਰਾਜਾ ਸੁਧਰਮਾ ਵੀ ਸੰਗਤ ਵਿਚ ਬੈਠਾ ਰਿਹਾ, ਸੰਤਾਂ ਦੇ ਨਾਮ ਬਾਣੀ ਪਵਿੱਤਰ ਵਚਨਾਂ ਸੁਣ ਕੇ ਸ਼ਾਂਤੀ ਆ ਗਈ, ਦੀਵਾਨ ਸਮਾਪਤ ਹੋ ਗਿਆ, ਮਹਾਂਪੁਰਖਾਂ ਦੇ ਚਰਨਾਂ ਉੱਤੇ ਮੱਥਾ ਟੇਕਿਆ। ਰਾਣੀਆਂ ਨੇ ਮੱਥਾ ਟੇਕਿਆ, ਹੱਥ ਜੋੜ ਕੇ ਬੇਨਤੀ ਕੀਤੀ ਕਿ ਮਹਾਰਾਜ, ਦਾਸ ਬੇਨਤੀ ਕਰਦਾ ਵੀ ਆਪਣੀ ਪੂਰੀ ਮੰਡਲੀ ਸਮੇਤ ਇੱਕ ਦਿਨ ਦਾ ਭੋਜਨ ਮਹਾਰਾਜ ਸਵੀਕਾਰ ਕਰੋ, ਮੇਰੇ ਮਹਿਲਾਂ ਵਿੱਚ ਚਰਨ ਪਾਓ, ਇਸ ਬਹਾਨੇ ਮੇਰੇ ਮਹਿਲ ਪਵਿੱਤਰ ਹੋ ਜਾਣਗੇ। ਸੰਤਾਂ ਨੇ ਭੰਡਾਰਾ ਸਵੀਕਾਰ ਕਰ ਲਿਆ, ਉਹ ਮਹਿਲਾਂ ਵਿੱਚ ਚਲੇ ਗਏ। ਟਹਿਲ ਨੰਗੇ ਪੈਰੀ ਆਪ ਰਾਣੀ ਨੇ ਬਸ ਜਿਹੜੇ ਸੀ ਉਹਨਾਂ ਮਹਾਤਮਾ ਤੇ ਭੰਡਾਰਾ ਆਪ ਤਿਆਰ ਕੀਤਾ, ਨੌਕਰਾਂ ਤੋਂ ਨਹੀਂ ਕਰਾਇਆ ਤੇ ਆਪ ਰਾਜੇ ਨੇ ਵਰਤਾਇਆ, ਨੌਕਰਾਂ ਨੇ ਨਹੀਂ ਵਰਤਾਇਆ। ਦਿਆਲੂ ਸੰਤ ਭਾਵਨਾ ਦੇਖ ਕੇ ਖੁਸ਼ ਹੋਵੇ, ਰੱਬ ਵੀ ਖੁਸ਼ ਹੋ ਜਾਂਦਾ। ਉਹਦੀ ਟਹਿਲ ਦੇਖ ਕੇ ਕਹਿੰਦੇ ਹੇ ਰਾਜਨ ਤੇਰੀ ਜਿਹੜੀ ਟਹਿਲ ਦੇਖ ਕੇ ਅਸੀਂ ਬੜੇ ਪ੍ਰਸੰਨ ਹੋਏ ਹਾਂ ਤੇ ਕਿਹੜੀ ਇੱਛਾ ਧਾਰ ਕੇ ਤੂੰ ਸਾਡੀ ਸੇਵਾ ਕੀਤੀ ਹੈ, ਲਿਆ ਤੈਨੂੰ ਪਰਮੇਸ਼ਰ ਤੋਂ ਲੈ ਦਈਏ। ਰਾਜੇ ਨੂੰ ਪ੍ਰਸੰਨਤਾ ਹੋਈ। ਪਹਿਲਾਂ ਤਾਂ ਰਾਜਾ ਸੰਕੋਚ ਕਰ ਗਿਆ ਤੇ ਵੇ ਦੂਸਰੀ ਵਾਰ ਜਾਂ ਤੀਸਰੀ ਵਾਰ ਕਹਿੰਦੇ ਹੁਣ ਬਚਨ ਝੂਠਾ ਨਹੀਂ, ਬੇਅਰਥ ਨਹੀਂ ਜਾਣਾ ਚਾਹੀਦਾ, ਮੰਗਲਾ ਹੈ ਨਹੀਂ, ਸਮਾਂ ਲੰਘ ਜੂ ਹੱਥੋਂ। ਤੇ ਰਾਜੇ ਨੇ ਫਿਰ ਉਸਲੇ ਹੱਥ ਜੋੜ ਕੇ ਕਿਹਾ ਕਿ ਧਨ ਪਦਾਰਥ ਵਡਿਆਈ ਤਾਂ ਪਹਿਲਾਂ ਹੀ ਬਹੁਤ ਹੈ ਮੇਰੇ ਕੋਲ, ਪਰਜਾ ਵੀ ਆਗਿਆਕਾਰ ਹੈ, ਦੁੱਖ ਕੋਈ ਨਹੀਂ ਪਰ ਸੰਤਾਨ ਨਹੀਂ ਹੈ। ਮਹਾਰਾਜ ਔਲਾਦ ਬਖਸ਼ ਦਿਓ, ਪੁੱਤਰ ਦੀ ਦਾਤ ਦਿਓ, ਰਾਜ ਕਰਨ ਵਾਲਾ ਰਾਜ ਗੱਦੀ ਦਾ ਵਾਰਸ ਦੇ ਦਿਓ। ਮਿਹਰ ਦੀ ਦ੍ਰਿਸ਼ਟੀ ਕਰਕੇ ਮਹਾਰਾਜ ਬਾਨੂੰ ਆਹ ਦਾਤ ਦਿਓ, ਹੋਰ ਕੁਛ ਨਹੀਂ ਚਾਹੀਦੀ। ਤੇ ਉਸ ਵੇਲੇ ਸਾਧ ਸੁਣਜੀ ਕਿਉਂਕਿ ਕਹਿੰਦਾ ਮੈਂ ਬੜੇ ਯਤਨ ਕੀਤੇ ਨੇ, ਸਾਰੇ ਪਾਸੋਂ ਨਿਰਾਸ਼ਤਾ ਹੀ ਨਿਰਾਸ਼ਤਾ ਹੁੰਦੀ ਰਹੀ ਹੈ, ਪਰਮੇਸ਼ੁਰ ਦੀ ਮਿਹਰ ਦੇ ਨਾਲ ਆਪ ਜੈਸੇ ਮਹਾਂਪੁਰਸ਼ਾਂ ਨਾਲ ਮੇਲ ਹੋਇਆ, ਉਮੀਦ ਆ ਵੀ ਹੁਣ ਆਪ ਮਿਹਰ ਕਰੋਗੇ, ਬਖਸ਼ ਕਰੋ। ਰਾਜ ਦੀਆਂ ਨਿਮਰਤਾਪੂਰਕ ਬੇਨਤੀਆਂ ਸੁਣ ਕੇ ਮਹਾਂਪੁਰਸ਼ਾਂ ਨੇ ਤੇ ਨੇਤਰ ਬੰਦ ਕਰਕੇ ਉਹਦੇ ਕਰਮ ਦੀ ਰੇਖਾ ਪੜ੍ਹਨੀ ਚਾਹੀ। ਚੁੱਪ ਥੋੜੇ ਚਿਰ ਬਾਅਦ ਸਮਾਧੀ ਖੋਲੀ, ਉਹ ਸਮਾਧਿਸ਼ਤ ਜੋ ਦੇਖਿਆ ਸੀ ਕਹਿੰਦੇ ਰਾਜਨ ਤੇਰੇ ਕਰਮਾਂ ਚ ਸੰਤਾਨ ਨਹੀਂ ਹੈ। ਨਿਰਾਸ਼ ਹੋਣ ਲੱਗਿਆ, ਕਹਿੰਦੇ ਨਿਰਾਸ਼ ਨਾ ਹੋਰ, ਤੈਨੂੰ ਬਚਨ ਦਿੱਤਾ ਸੀ ਅਸੀਂ, ਪਰ ਤੂੰ ਸੰਤ ਮੰਡਲੀ ਜਿਹੜੀ ਸੇਵਾ ਕੀਤੀ ਹੈ ਇਹ ਕਰਮ ਦਾ ਫਲ ਤਾਂ ਤੈਨੂੰ ਮਿਲਣਾ ਸੀ ਅੱਗੇ ਚੱਲ ਕੇ। ਕਹਿੰਦੇ ਅਸੀਂ ਪਰਮਾਤਮਾ ਨੂੰ ਬੇਨਤੀ ਕਰ ਦਿੱਤੀ ਹੈ ਵੀ ਐਸੇ ਜਨਮ ਚ ਦੇ ਦਿਓ ਇਹਦਾ ਫਲ, ਤਾਂ ਕਿ ਸਾਡਾ ਬਚਨ ਝੂਠਾ ਨਾ ਹੋਵੇ, ਤੇਰੇ ਪੁੱਤਰ ਹੋਊਗਾ। ਪਰ ਇੱਕ ਗੱਲ ਜ਼ਰੂਰ ਹੈ, ਕਹਿੰਦੇ ਜੀ ਕੀ? ਕਹਿੰਦੇ ਪੁੱਤਰ ਤਾਂ ਹੋਊ ਵੀ ਦੁੱਖ ਤਕਲੀਫਾਂ ਦਾ ਮੁਕਾਬਲਾ ਕਰਨਾ ਪਊਗਾ। ਕਹਿੰਦੇ ਜੀ ਮੈਂ ਕਰ ਲੂੰ। ਕਹਿੰਦੇ ਇਹ ਵੀ ਹੋ ਸਕਦਾ ਤੇਰੀ ਤੇ ਘਰਵਾਲੀ ਦੀ ਜਾਨ ਵੀ ਚਲੀ ਜਾਵੇ, ਰਾਜ ਵੀ ਨਸ਼ਟ ਹੋ ਸਕਦਾ। ਕਹਿੰਦਾ ਜੀ ਔਤਰਾ ਤਾਂ ਨਹੀਂ ਜਾਊਂਗਾ, ਵੀ ਤੁਸੀਂ ਕਿਰਪਾ ਕਰੋ, ਕੋਈ ਗੱਲ ਨਹੀਂ, ਮੈਂ ਬਾਕੀ ਝੱਲ ਨੂੰ ਆਪੇ। ਪਹਿਲਾਂ ਤਾਂ ਡਰ ਗਿਆ ਸੀ ਰਾਜਾ, ਫਿਰ ਉਹਨੇ ਕਿਹਾ ਵੀ ਚਲੋ ਜੋ ਬਚਨ ਹੋਇਆ। ਤੇ ਇਸ ਤਰ੍ਹਾਂ ਦਾ ਮਹਾਂਪੁਰਖਾਂ ਨੇ ਬਚਨ ਕੀਤਾ। ਤਾਂ ਜਦੋਂ ਸਮਾਂ ਲੰਘਿਆ, ਸੁਧਰਮਾ ਰਾਜਾ ਮਹਾਤਮਾ ਕੋਲ ਬੇਨਤੀ ਕੀਤੀ ਹੈ, ਮਹਾਰਾਜ ਠੀਕ ਕਠਿਨ ਤਾਈਆਂ ਮੈਨੂੰ ਮਨਜ਼ੂਰ ਨ। ਰਾਜਾ ਸੁਧਰਮਾ ਬਚਨ ਮੰਨ ਕੇ ਸੰਤਾਂ ਦੀ ਮੰਡਲੀ ਨੇ ਜੋ ਬਚਨ ਕੀਤੇ ਉਹਦੇ ਗ੍ਰਹਿ ਦੇ ਵਿੱਚ ਸਾਧ ਸੰਗੀ ਸਾਲ ਬਾਅਦ ਪੁੱਤਰ ਪੈਦਾ ਹੋ ਗਿਆ। ਬੜੀਆਂ ਖੁਸ਼ੀਆਂ ਹੋਈਆਂ, ਸੁੰਦਰ ਲੜਕੇ ਨੇ ਜਨਮ ਲਿਆ, ਵੇਖਦਿਆਂ ਭੁੱਖਾਂ ਲਹਿੰਦੀਆਂ। ਤੇ ਰਾਜ ਪੁੱਤਰ ਦੇ ਪੈਦਾ ਹੋਣ ਕਰਕੇ ਸਾਰੀ ਪ੍ਰਜਾ ਬੜੀ ਖੁਸ਼ ਹੋਈ, ਸਾਡਾ ਰਾਜ ਦਾ ਵਾਰਸ ਮਿਲ ਗਿਆ। ਗਰੀਬਾਂ ਸੰਤਾਂ ਫਕੀਰਾਂ ਲੋੜਵੰਦਾਂ ਬੜਾ ਪਦਾਰਥ ਵੰਡਿਆ ਤੇ ਮਹਿਲਾਂ ਵਿੱਚ ਬੈਠੀਆਂ ਸੰਤਾਂ ਮਹਾਤਮਾ ਦੇ ਵਤਨ ਯਾਦ ਆ ਗਏ ਕਿ ਇਹਦੇ ਨਾਲ ਮੁਸੀਬਤਾਂ ਵੀ ਪੈਣਗੀਆਂ, ਮਾਤਾ ਪਿਤਾ ਮਰ ਜਾਣਗੇ, ਰਾਜ ਨਸ਼ਟ ਹੋਏਗਾ। ਇਹ ਸੁਣ ਕੇ ਜੋਤਸ਼ੀ ਬੁਲਾ ਲਏ, ਕਿਹਾ ਜੀ ਜੋਤਸ਼ ਲਾਓ, ਮੇਰਾ ਪੁੱਤਰ ਕੈਸਾ ਹੋਏਗਾ? ਇਹ ਸਾਸੀ ਉਹਨਾਂ ਨੇ ਚੰਗੀ ਤਰ੍ਹਾਂ ਜੋਤਸ਼ ਲਾ ਕਰਕੇ ਆਪਣਾ ਜਿਹੜਾ ਜੋਤਸ਼ ਵਿਦਿਆ ਹੈ, ਤੇ ਇਸ ਤਰ੍ਹਾਂ ਦਾ ਸਾਸ ਜੀ ਉਹਨਾਂ ਨੇ ਜਦੋਂ ਜੋਤਸ਼ ਲਾਇਆ, ਉਹਨੇ ਕਿਹਾ ਰਾਜਨ ਇੱਕ ਉਹਨਾਂ ਨੇ ਕਿਹਾ ਸੀ ਵੀ ਮੇਰੇ ਪੁੱਤਰ ਦਾ ਨਾਮ ਰੱਖੋ। ਕਹਿੰਦੇ ਹੇ ਰਾਜਨ ਚੰਦਰਮਾ ਦੀ ਨਿਆਏ ਇਹ ਬਾਲਕ ਦਾ ਮੁਖੜਾ ਸੁੰਦਰ ਹੈ, ਖੜਾ ਵਾਲਾ ਹੈ, ਇਸ ਲਈ ਪਹਿਲੀ ਗੱਲ ਇਹਦਾ ਨਾਮ ਚੰਦਰਹਾਂਸ ਰੱਖਦੇ ਹਾਂ। ਇਹ ਤਾਂ ਨਾਮ ਰੱਖਿਆ, ਇਸ ਤਰ੍ਹਾਂ ਐਨੂੰ ਨਾਮ ਮਿਲਿਆ ਸੀ ਜਿਹੜਾ ਗੁਰਬਾਣੀ ਚ ਨਾਮ ਵਰਤਿਆ। ਜੋਤਸ਼ੀਆਂ ਨੇ ਚੰਦਰਹਾਂਸ ਦੀ ਲਗਨ ਕੁੰਡਲੀ ਬਣਾ ਕੇ ਜੋਸ਼ ਲਗਾ ਕੇ ਕਿਹਾ ਰਾਜਨ ਜਿੱਥੇ ਵੱਡੇ ਭਾਰੀ ਗੁਣ ਹੋਣਗੇ ਇਹਦੇ ਵਿੱਚ ਉੱਥੇ ਔਗਣ ਵੀ ਹੈ, ਉਹ ਵੀ ਭਾਰੀ। ਕੀ ਕਹਿੰਦੇ? ਗੁਣ ਤਾਂ ਇਹ ਨੇ ਕਿ ਪਰਮੇਸ਼ਰ ਦਾ ਭਗਤ ਜੰਮਿਆ ਤੇਰੇ ਘਰ, ਜਿਵੇਂ ਪ੍ਰਹਲਾਦ ਜੰਮਿਆ ਸੀ, ਇਹ ਜਮਨ ਦਾ ਹੀ ਭਗਤ ਹੈ, ਰੱਬ ਦਾ ਬਹੁਤ ਪਿਆਰ ਵਾਲਾ ਭਗਤ ਹੈ, ਜਨਮਾਂ ਜਨਮਾਤਰਾਂ ਦੀ ਕਮਾਈ ਹੈ ਇਹਦੀ। ਸੰਸਾਰ ਵਿੱਚ ਬੜਾ ਪ੍ਰਤਾਪੀ ਹੋਏਗਾ, ਨਿਆਂਕਾਰੀ ਹੋਏਗਾ, ਪ੍ਰਜਾ ਪਾਲਕ ਹੋਏਗਾ, ਐਸਾ ਰਾਜ ਕਰੇਗਾ ਇਹ। ਰਾਜਾ ਖੁਸ਼ ਹੋ ਗਿਆ, ਕਹਿੰਦੇ ਹੁਣ ਇਹਦੇ ਬਦਲੇ ਚਾਹੇ ਸਭ ਕੁਛ ਹੀ ਖਤਮ ਹੋ ਜਾਏ। ਦੂਸਰੀ ਇਹਦੀ ਔਗਣ ਇਹ ਹੈ ਵੀ ਇਹਦੇ ਪੈਦਾ ਹੋਣ ਦੇ ਤੁਹਾਡਾ ਜੀਵਨ ਦਾ ਸਮਾਂ ਥੋੜਾ ਰਹਿ ਗਿਆ, ਹੁਣ ਤੁਹਾਡਾ ਰਾਜ ਵੀ ਥੋੜੇ ਸਮੇਂ ਦਾ ਹੀ ਨਸ਼ਟ ਹੋ ਜਾਣਾ। ਇਸ ਤਰ੍ਹਾਂ ਦੀ ਲਗਨ ਕੁੰਡਲੀ ਇਹਦੇ ਵਿੱਚ ਸੁਧਰਮਾ ਨੇ ਨਿਸ਼ਚਾ ਕੀਤਾ, ਸੰਤਾਂ ਦੇ ਬਚਨ ਕਹੇ ਸਨ, ਉਹ ਕਹਿੰਦੇ ਠੀਕ ਹੈ ਜੇ ਪੁੱਤਰ ਪੈਦਾ ਹੋਇਆ ਤਾਂ ਇਹ ਵੀ ਹੋਊਗਾ ਹੁਣ ਐਸਾ ਥੋੜੇ ਸਮੇਂ ਬਾਅਦ। ਹੁਣ ਕੰਤੂਹਲ ਰਾਜਾ ਸੀ ਇੱਕ, ਉਹ ਆਪਣੀਆਂ ਫੌਜਾਂ ਸਿਵੇ ਸੁਧਰਮਾ ਰਾਜੇ ਦੇ ਉੱਤੇ ਚੜ੍ਹਾਈ ਕਰਤੀ। ਉਹਨੇ ਸੁਧਰਮਾ ਨੇ ਇਧਰੋਂ ਪਰਜਾ ਦੀ ਰੱਖਿਆ ਵਾਸਤੇ ਬਹੁਤ ਫੌਜਾਂ ਭੇਜੀਆਂ, ਘਮਸਾਨ ਦਾ ਜੰਗ ਹੋਇਆ, ਫੌਜਾਂ ਮਰ ਗਈਆਂ, ਸੂਰਵੀਰ ਵੀਰਗਤੀ ਨੂੰ ਪ੍ਰਾਪਤ ਹੋ ਗਏ। ਇਹ ਮਹਾਰਾਣੀ ਨੂੰ ਕਹਿਣ ਲੱਗਿਆ ਵੀ ਮੇਰਾ ਧਰਮ ਬਣਦਾ, ਮੈਂ ਬਗਾਨੇ ਪੁੱਤ ਨਹੀਂ ਮਰਾਉਣੇ। ਅੱਗੇ ਰਾਜੇ ਆਪ ਜਾਂਦੇ ਸੀ, ਗਿਆ ਕਹਿੰਦਾ ਇੱਕ ਗੱਲ ਦਾ ਧਿਆਨ ਰੱਖੀ, ਜੇ ਮੈਂ ਸ਼ਹੀਦ ਹੋ ਗਿਆ ਜੰਗ ਦੇ ਵਿੱਚ ਤਾਂ ਮੇਰੇ ਪੁੱਤਰ ਚੰਦਰਹਾਂਸ ਨੂੰ ਧਿਆਨ ਨਾਲ ਪਾਲੀ। ਕਹਿੰਦੀ ਠੀਕ, ਉਹ ਉੱਥੇ ਸ਼ਹੀਦ ਹੋ ਗਿਆ। ਖਬਰ ਮਿਲ ਗਈ ਵੀ ਫੌਜਾਂ ਹਾਰ ਗਈਆਂ। ਉਹਨੇ ਕਿਹਾ ਵੀ ਅਗਲਾ ਰਾਜਾ ਜਿਹੜਾ ਮੇਰਾ ਪਤੀਵਰਤਾ ਧਰਮ ਭੰਗ ਕਰੂਗਾ। ਪਹਿਲਾਂ ਰਾਜੇ ਪੈਂਦੇ ਹੀ ਔਰਤਾਂ ਨੂੰ ਸੀ, ਇਸ ਕਰਕੇ ਕੁਠਾਰ ਮਾਰ ਕੇ ਮਰਨ ਲੱਗੀ। ਆਪਣੀ ਦਾਸੀ ਨੂੰ ਕਹਿੰਦੇ, ਹੇ ਦਾਸੀ, ਆਹ ਮਹਾਰਾਜੇ ਦੀ ਆਖਰੀ ਨਿਸ਼ਾਨੀ ਆ, ਰਾਜ ਤਾਂ ਗਿਆ, ਇਹਦਾ ਪਿਓ ਵੀ ਗਿਆ, ਮੈਂ ਵੀ ਚੱਲੀ ਹਾਂ, ਅਤੇ ਤੇਤੋਂ ਜਿਵੇਂ ਪਾਲ ਹੁੰਦਾ ਇਹਨੂੰ ਪਾਲ ਲਈ। ਦਾਸੀਆਂ ਬੜੀਆਂ ਵਫ਼ਾਦਾਰ ਹੁੰਦੀਆਂ। ਰੋਂਦੀ ਹੋਈ ਦਾਸੀ ਨੇ ਗੋਦੀ 'ਚ ਪਵਾ ਲਿਆ, ਛੋਟਾ ਜਿਹਾ ਤਾਂ ਸੀ ਅਜੇ, ਅਤੇ ਰਾਣੀ ਕਟਾਰ ਮਾਰ ਕੇ ਮਰ ਗਈ। ਦਾਸੀ ਨੇ ਆਪਣੇ ਸਾਸ ਜੀ ਉਹਨੂੰ ਲੁਕੋ ਕੇ, ਹੁਣ ਦਾਸੀ ਦੇ ਪੁੱਤਰ ਨੂੰ ਇਹ ਸਮਝਿਆ ਰਾਜੇ ਦੀਆਂ ਸੈਨਾ ਨੇ ਵੀ ਇਹ ਤਾਂ ਦਾਸੀ ਦਾ ਪੁੱਤਰ ਹੈ, ਜਾਂ ਉਹਦੇ ਤਾਂ ਬਹਿਮ ਵੀ ਨਹੀਂ ਕਰਿਆ, ਉਹ ਲੈ ਕੇ ਨਿਕਲ ਗਈ। ਉਹ ਸਾਸ ਜੀ ਵਿਚਾਰੀ ਇੱਧਰ ਉੱਧਰ ਭੜਕਦੀ ਹੋਈ ਰਾਜ ਮਹਿਲਾਂ ਦੇ ਵਿੱਚੋਂ ਸਾਸ ਜੀ ਉਹ ਨਿਕਲ ਗਈ ਹੈ, ਅਤੇ ਉਹਨੇ ਦੇਖਿਆ ਵੀ ਹੁਣ ਇਹਨੂੰ ਕਿੱਥੇ ਲਿਜਾ ਕੇ ਲੁਕੋਵਾਂ, ਕਿੱਥੇ ਲੈ ਕੇ ਜਾਵਾਂ, ਮੇਰਾ ਧਰਮ ਬਣਦਾ ਵੀ ਇਹਨੂੰ ਪਾਲਾਂ। ਅਤੇ ਉਹ ਸਾਸ ਜੀ ਲੈ ਕੇ ਫਿਰ ਜਦੋਂ ਜੰਗਲ ਦੇ ਵਿੱਚ ਚਲੀ ਗਈ, ਤੁਰਦੀ ਗਈ, ਦਿਨੇ ਵਿਚਾਰੀ ਸਰਵਣ ਡਿਆੜ ਕੇ ਰਾਤ ਨੂੰ ਆਰਾਮ ਕਰ ਲਿਆ ਕਰੇ, ਰਹਿਣ ਦਾ ਕੋਈ ਠਿਕਾਣਾ ਨਹੀਂ ਸੀ ਮਿਲਦਾ। ਵਿਚਾਰ ਕਰਕੇ ਉਹ ਦਾਸੀ ਚੰਦਰਹਾਂ ਨੂੰ ਲੈ ਕੇ ਨਾ, ਅਤੇ ਸਾਰਾ ਉਹਨੇ ਰਾਣੀ ਨੇ ਧਨ ਵੀ ਦਿੱਤਾ ਸੀ ਵੀ ਤੇਰੇ ਕੰਮ ਆਊਗਾ, ਵਿਸਤਾ ਜੀ ਉਹਦੀ ਗਠੜੀ ਬੰਨੀ ਤੁਰ ਪਈ। ਚਾਰ ਪੰਜ ਦਿਨਾਂ ਬਾਅਦ ਇੱਕ ਨਗਰੀ ਆਈ ਹੈ। ਚਾਰ ਪੰਜ ਦਿਨ ਦਾ ਸਫ਼ਰ ਨਿਬੇੜਿਆ, ਵਿਫਤਾ ਹੁੰਦੀ ਹੈ, ਰੱਬ ਕਿਸੇ ਦੇ ਨਾ ਪਾਵੇ। ਛੋਟਾ ਜਿਹਾ ਪੁੱਤਰ ਹੈ, ਧਰਮ ਪਾਲ ਰਹੀ ਹੈ, ਆਪਣਾ ਤਾਂ ਕੁਛ ਨਹੀਂ ਸੀ ਲੱਗਦਾ, ਧਰਮ ਪਾਲਿਆ। ਉੱਥੇ ਸੋਚਿਆ ਵੀ ਇੱਥੇ ਰਹਿ ਲੈਂਦੀ ਹਾਂ, ਅਤੇ ਉਹਦੇ ਨਾਲੋਂ ਵੀ, ਅਤੇ ਜਿਸ ਵੇਲੇ ਜਾ ਕੇ ਉਹਨੂੰ ਪੁੱਛਿਆ ਵੀ ਇਹ ਕਿਹੜੇ ਰਾਜੇ ਦੀ ਨਗਰੀ ਹੈ, ਕਹਿੰਦੇ ਕੰਤੂਲ ਦੀ। ਕਹਿੰਦੇ ਓਹੋ, ਇਹ ਤਾਂ ਉਹਦੇ ਨਾਲ ਵੀ ਖਤਰਨਾਕ ਹੋ ਗਈ ਗੱਲ, ਕੰਤੂਲ ਨੇ ਤਾਂ ਕਬਜ਼ਾ ਕੀਤਾ ਸੁਧਰਮਾ ਰਾਜੇ ਦੀ ਸਾਰੀ ਨਗਰੀ 'ਤੇ। ਉੱਥੋਂ ਤੁਰਦੀ ਅੱਗੇ ਸਾਸ ਜੀ ਚਲੀ ਗਈ। ਇੱਕ ਧ੍ਰਿਸ਼ਟ ਬੁੱਧੀ ਜਿਹਦਾ ਨਾਂ ਆਇਆ ਗੁਰਬਾਣੀ 'ਚ, ਉਹ ਰਾਜੇ ਦੇ ਦੇਸ਼ ਵਿੱਚ ਆ ਗਈ। ਰਾਜੇ ਕੰਤੂਲ ਕੋਲ ਇਹ ਮਾਮਲਾ ਭਰਿਆ ਕਰਦਾ ਸੀ, ਚੰਦਰਹਾਂਸ ਦੀ ਰੱਖਿਆ ਰਹੀ, ਆਪਣੇ ਸੁੱਖ ਦਾ ਨਾਂ ਖਿਆਲ ਕਰਦੀ, ਸ਼ਹਿਰ ਦੇ ਵਿੱਚ ਨਹੀਂ ਸਗੋਂ ਬਾਹਰ ਜੰਗਲ ਵਿੱਚ ਆ ਕੇ ਬੀਤ ਰਾਗ ਸੰਤ ਜਨ ਸੀ ਉਹਨਾਂ ਦੀ ਕੁਟੀਆ 'ਤੇ ਚੜੇ। ਜਿਹਦਾ ਕੋਈ ਵੀ ਨਹੀਂ ਉਹਦਾ ਰੱਬ ਹੁੰਦਾ ਜਾਂ ਰੱਬ ਦੇ ਪਿਆਰੇ। ਸੰਤਾਂ ਕੋਲ ਰੋ ਕੇ ਭੁੱਬਾਂ ਮਾਰ ਕੇ ਰੋ ਪਈ, ਇੱਕ ਪੁੱਤਰੀ ਰੋਂਦੀ ਕਿਉਂ ਹੈ, ਕੀ ਬਿਰਤਾ ਪੈ ਗਈ ਤੇਰੇ 'ਤੇ। ਕਹਿੰਦੀ, ਮਹਾਰਾਜ, ਮੈਂ ਰਾਜਾ ਸੁਧਰਮਾ ਦੀ ਦਾਸੀ ਸੀ, ਰਾਜਾ ਮਾਰਿਆ ਗਿਆ, ਰਾਣੀ ਮਾਰੀ ਗਈ, ਪੁੱਤਰ ਬੜਾ ਮੁਸ਼ਕਿਲ ਨਾਲ ਹੋਇਆ, ਇਹਦਾ ਨਾਮ ਚੰਦਰਹਾਂਸ ਹੈ, ਮੈਂ ਤਾਂ ਇਹਦੀ ਪਾਲਕ ਮਾਂ ਹੀ ਹਾਂ ਮਹਾਰਾਜ, ਮਾਂ ਪਿਓ ਤਾਂ ਦੇ ਮਰ ਗਏ, ਯਤੀਮ ਹੈ ਬੱਚਾ, ਮੈਨੂੰ ਪਾਲਣ ਵਾਸਤੇ ਕਿਤੇ ਜਗ੍ਹਾ ਨਹੀਂ ਮਿਲਦੀ, ਮਿਹਰ ਕਰੋ, ਥੋੜੀ ਸ਼ਰਨ ਵਿੱਚ ਆਈ ਹੈ। ਉਹ ਦੁਖਦਾਇਕ ਅਵਸਥਾ ਵੇਖ ਕੇ ਸੰਤ ਕਿਰਪਾਲੂ ਹੋ ਗਏ, ਕਹਿਣ ਲੱਗੇ, ਆਗਿਆ ਦਿੱਤੀ ਕਿ ਤੂੰ ਇੱਥੇ ਛੱਪਰੀ ਵੱਖਰੀ ਬੰਨ ਦਿੱਤੀ, ਸੇਵਾ ਕਰਦੀ ਰਹੀ, ਅਤੇ ਉਹ ਬੱਚਾ ਪਲਦਾ ਰਿਹਾ, ਝੌਂਫੜੀ ਦੇ ਵਿੱਚ ਪਲਿਆ। ਸੰਤਾਂ ਦੀ ਸੇਵਾ ਕਰਦਿਆਂ ਕੁਝ ਸਮਾਂ ਬਤੀਤ ਹੋ ਗਿਆ। ਥੋੜੇ ਸਮੇਂ ਬਾਅਦ ਬਿਫਤਾ ਖਹਿੜਾ ਨਹੀਂ ਛੱਡਿਆ, ਬਿਫਤਾ ਬੱਚਾ ਜੇ ਛੋਟਾ ਹੀ ਹੈ, ਦਾਸੀ ਮਰ ਗਈ, ਹੁਣ ਸੰਤ ਉਹਨੂੰ ਚੰਦਰਹਾਂਸ ਨੂੰ ਕਿੱਥੇ ਸਿੱਟਣ ਭਾਈ। ਸੰਤਾਂ ਨੇ ਫਿਰ ਆਪ ਉਹਦੀ ਪਾਲਣਾ ਕੀਤੀ, ਬੱਚੇ ਦੀ ਦਇਆ ਕੀਤੀ। ਸੰਤ ਜਾਣਦੇ ਸੀ ਵੀ 68 ਤੀਰਥਾਂ ਦਾ ਪੁੰਨ ਫਲ ਹੈ ਜਿਹੜਾ ਕੋਈ ਜੀਵਾਂ 'ਤੇ ਦਇਆ ਕਰਦਾ। ਪੂਰਵਲੇ ਸ੍ਰੇਸ਼ਟ ਕਰਮਾਂ 'ਤੇ ਮਹਾਤਮਾ ਜਨਾਂ ਦੀ ਸੰਗਤ ਦੇ ਪ੍ਰਤਾਪ ਕਰਕੇ ਚੰਦਰਹਾਂਸ ਛੋਟੀ ਉਮਰ ਵਿੱਚ ਹੀ ਸੰਤਾਂ ਦੀ ਰੀਸ ਕਰਨ ਲੱਗ ਪਏ। ਸੰਤਾਂ ਨੇ ਅੰਮ੍ਰਿਤ ਵੇਲੇ ਉੱਠਣਾ, ਇਹਨੇ ਵੀ ਅੰਮ੍ਰਿਤ ਵੇਲੇ ਉੱਠਣਾ, ਛੋਟਾ ਜਿਹਾ ਸੀ ਅਜੇ, ਅਤੇ ਸੰਤਾਂ ਨੇ ਅੱਖਾਂ ਬੰਦ ਕਰਕੇ ਭਜਨ ਕਰਨਾ, ਇਹ ਉਈ ਅੱਖਾਂ ਬੰਦ ਕਰਕੇ ਕੋਲ ਬਹਿ ਜਾ ਕਰਕੇ ਚੌਂਕੜਾ ਮਾਰ ਕੇ ਰੀਸ ਕਰਦਾ ਸੀ। ਇੱਕ ਦਿਨ ਸੰਤਾਂ ਨੇ ਚੰਦਰਹਾਂਸ ਨੂੰ ਕਿਹਾ, ਬੇਟਾ ਅਤੇ ਪੁੱਤਰ, ਇਹ ਅੱਖਾਂ ਬੰਦ ਕਰਕੇ ਨਾ ਬੈਠਿਆ ਕਰ, ਪਰਮੇਸ਼ੁਰ ਦਾ ਨਾਮ ਜਪਿਆ ਕਰ ਨਾਲ। ਉਹ ਸੰਤਾਂ ਨੇ ਨਾਮ ਦੇ ਦਿੱਤਾ, ਉਹਨੂੰ ਨਾਮ ਜਪਣ ਲੱਗ ਪਿਆ। ਰਹਿੰਦਿਆਂ ਭਜਨ ਸਿਮਰ ਚੰਦਰਹਾਂਸ, ਚੰਗੇ ਦਿਨ ਬਤੀਤ ਹੋ ਗਏ। ਸੰਤ ਮੰਡਲੀ ਭੋਜਨ ਛਕਣ ਜਾਂਦੀ, ਨਾਲ ਚੰਦਰਹਾਂਸ ਵੀ ਜਾਂਦਾ। ਇੱਕ ਦਿਨ ਉਹ ਰਾਜਾ ਜਿਹੜਾ ਧ੍ਰਿਸ਼ਟ ਬੁੱਧੀ ਸੀ ਨਾ, ਜਿਹਦੇ ਰਾਜ ਵਿੱਚ ਰਹਿੰਦੇ ਸੀ, ਕਿਉਂਕਿ ਇਹਦਾ ਨਾਮ ਆਇਆ ਇਸ ਕਰਕੇ ਨਾਮ ਯਾਦ ਰੱਖਣੇ ਜ਼ਰੂਰੀ ਨੇ, ਉਹਨੇ ਬ੍ਰਹਮ ਭੋਜਨ ਕੀਤਾ। ਬ੍ਰਹਮ ਭੋਜ ਕੀਤਾ, ਜੋਤਸੀ, ਪੰਡਿਤ, ਮਹਾਤਮਾ, ਬੈਰਾਗੀ, ਤਿਆਗੀ ਸਭ ਸੱਦੇ। ਉਹ ਬ੍ਰਹਮ ਭੋਜ ਦੇ ਵਿੱਚ ਸੰਤਾਂ ਨੂੰ ਵੀ ਲਾਇਆ ਮੌਕੇ 'ਤੇ, ਮਹਾਤਮਾ ਨਾਲ ਚੰਦਰਹਾਂਸ ਨੂੰ ਲੈ ਕੇ ਇਹ ਵੀ ਚਲੇ ਗਏ। ਉਦੋਂ 5 ਸਾਲ ਦਾ ਹੋ ਗਿਆ ਸੀ ਇਹ। ਮਹਾਤਮਾ ਜਨਾਂ ਦੀ ਮਿਹਰ ਕਰਕੇ ਉਹਦੀ ਲਗਨ ਐਸੀ ਹੋ ਗਈ ਕਿ ਪੂਰਨ ਸੰਤਾਂ ਦੀ ਤਰ੍ਹਾਂ ਪੰਗਤ 'ਚ ਬੈਠਦਾ, ਉਕਣੇ ਭੋਜਨ ਛਕਦਾ। 5 ਵਰਿਆਂ ਦੀ ਉਮਰ ਪਰ ਪੂਰਨ ਯੋਗੀ ਲੱਗਦਾ ਸੀ ਤੇ ਇਉਂ ਸਿਮਰਨ ਕਰੀ ਜਾਂਦਾ ਸੀ। ਜਿੱਥੇ ਆਪਣੇ ਸੰਤ ਮੰਡਲੀ ਨਾਲ ਚੰਦਰਹਾਂਸ ਬੈਠਾ ਸੀ, ਐਨ ਉਹਦੇ ਸਾਹਮਣੇ 4-5 ਜੋਤਸ਼ੀ ਵਿਦਵਾਨ ਬੈਠੇ, ਉਹਨਾਂ 'ਚ ਤ੍ਰਿਕਾਲਦਰਸ਼ੀ ਮਹਾਤਮਾ ਬੈਠੇ। ਵਿਚਾਰ ਕਰਦਿਆਂ ਕਰਦਿਆਂ ਤ੍ਰਿਕਾਲਦਰਸ਼ੀ ਮਹਾਤਮਾ ਨੇ ਜਦੋਂ ਦ੍ਰਿਸ਼ਟੀ ਦਿਵ ਦੇ ਨੇਤਰਾਂ ਨਾਲ ਚੰਦਰਹਾਂਸ ਦੇ ਮੱਥੇ ਨੂੰ ਵੇਖਿਆ, ਮੱਥੇ ਦੇ ਲੇਖ ਪੜ੍ਹੇ, ਉਹ ਮਹਾਤਮਾ ਦਾ ਹਾਸਾ ਨਾ ਰੁਕਿਆ, ਹੱਸ ਪਏ। ਜਦ ਤ੍ਰੈਕਾਲਦਰਸ਼ੀ ਮਹਾਤਮਾ ਹੱਸ ਪਏ, ਤ੍ਰਿਸ਼ਟ ਬੁੱਧੀ ਉਹ ਰਾਜਾ ਜਿਹੜਾ ਹੱਸਣ ਦਾ ਕਾਰਨ ਪੁੱਛਿਆ, ਉਹਨੇ ਹੈਰਾਨਗੀ ਹੋਈ, ਕਹਿੰਦੇ ਮਹਾਰਾਜ ਤੁਸੀਂ ਹੱਸੇ ਹੋ, ਪੰਗਤੀ 'ਚ ਭੋਜਨ ਵਰਤ ਰਿਹਾ ਸੀ, ਸਾਰੇ ਭੋਜਨ ਛਕ ਲਿਆ ਜਦੋਂ, ਫਿਰ ਵਿੱਚ ਗੱਲ ਨਹੀਂ ਸੀ ਕਰਦੇ ਹੁੰਦੇ, ਮਰਿਆਦਾ ਸੀ ਬਣਾਈ ਹੋਈ ਵੀ ਭੋਜਨ ਛਕਦਿਆਂ ਗੱਲ ਨਹੀਂ ਕਰਨੀ। ਗੁਰਮਤਿ ਵਿੱਚ ਬੜੀ ਤਕੜੀ ਮਰਿਆਦਾ ਸੀ, ਪਰ ਇਹ ਟੁੱਟ ਗਈ ਆ ਹੁਣ ਥਾਂ ਥਾਂ, ਕਿਤੇ ਹੋਊਗੀ। ਜਦ ਰਾਜੇ ਤ੍ਰਿਸ਼ਪੁੱਧੀ ਨੇ ਹੱਸਣ ਦਾ ਕਾਰਨ ਪੁੱਛਿਆ ਕਿ ਭੋਜਨ ਵਰਤਾਉਣ ਜਾਂ ਤਿਆਰ ਕਰਨ ਦੇ ਵਿੱਚ ਕੋਈ ਮਹਾਰਾਜ ਊਣਤਾ ਹੀ ਰਹਿ ਗਈ, ਉਹ ਕਹਿੰਦੇ ਨਹੀਂ ਅਸੀਂ ਕੋਈ ਜ਼ਬਾਨ ਦੇ ਸੌਦੇ ਨਹੀਂ ਹਾਂ, ਹੱਸਣ ਦਾ ਕਾਰਨ ਇਹ ਨਹੀਂ ਹੈ, ਚੰਗਾ ਭੋਜਨ ਤਿਆਰ ਕੀਤਾ, ਚੰਗੀ ਸੇਵਾ ਕੀਤੀ ਹੈ। ਰਾਜੇ ਨੇ ਕਿਹਾ ਮਹਾਰਾਜ ਫਿਰ ਦੱਸੋ ਕੀ ਕਾਰਨ, ਕੀ ਹੱਸੇ ਕਿਉਂ, ਬਿਨਾਂ ਕਾਰਨ ਤੇ ਹਾਸਾ ਨਹੀਂ ਆਉਂਦਾ, ਬਿਨਾਂ ਕਾਰਨ ਤੇ ਰੋਣਾ ਨਹੀਂ ਆਉਂਦਾ। ਰਾਜਾ ਕਹਿਣ ਲੱਗਿਆ ਵੀ ਅਸੀਂ ਤਾਂ ਰਾਜਨ ਸੁਤੇ ਹੀ ਹੱਸ ਪਏ, ਟਾਲਦੇ ਸੀ। ਉਹ ਕਹਿੰਦਾ ਜੀ ਇਹ ਨਹੀਂ ਗੱਲ। ਤ੍ਰਿਸ਼ਟ ਬੁੱਧੀ ਕਹਿੰਦਾ ਜੀ ਜਿੱਦ ਕੀਤੀ, ਰਾਜ ਕਹੋ ਬਾਲ ਕਹੋ ਤਿਰੇਗਾ, ਤੁਸੀਂ ਮਹਾਰਾਜ ਦੱਸੋ, ਮੈਂ ਤਾਂ ਪੁੱਛ ਕੇ ਰਹੂੰਗਾ। ਉਹ ਕਹਿੰਦੇ ਭਾਈ ਨਾ ਪੁੱਛੇ ਜ਼ਿਆਦਾ ਚੰਗਾ। ਕਹਿੰਦਾ ਨਹੀਂ ਜੀ। ਉਹ ਕਹਿੰਦੇ ਵੀ ਇਹ ਬਾਲਕ ਦੀ ਕਿਸਮਤ ਪੜ੍ਹ ਕੇ ਹੱਸ ਪਏ ਸੀ, ਵੀ ਵਿਧਾਤਾ ਨੇ ਕੈਸਾ ਸੰਯੋਗ ਲਿਖਿਆ ਹੋਇਆ, ਫਕੀਰਾਂ ਦਾ ਲੜਕਾ ਫਕੀਰ ਹੈ ਆਪ, ਪਰ ਕਹਿਣ ਲੱਗੇ ਰਾਜਨ ਤੇਰੀ ਰਾਜ ਪੁੱਤਰੀ ਦੇ ਨਾਲ ਇਹਦਾ ਵਿਆਹ ਲਿਖਿਆ ਹੋਇਆ, ਵਿਆਹ ਤੇਰੀ ਪੁੱਤਰੀ ਨਾਲ ਹੋਣਾ ਹੈ ਇਹਦਾ। ਰਾਜੇ ਦਾ ਪੈਰ ਹੇਠ ਤੇ ਜ਼ਮੀਨ ਖਿਸਕ ਗਈ ਕਿ ਮੇਰਾ ਜਵਾਈ ਇੱਕ ਸਾਧੜਾ ਬਣੂੰਗਾ। ਕਿਹਾ ਵੀ ਬੜੇ ਲੋੜੇ ਦੀ ਬਾਤ ਹੈ। ਰਾਜਾ ਤ੍ਰਿਸ਼ਟਬੁੱਧੀ ਨੇ ਉਸੇ ਵਕਤ ਗੱਲ ਸੁਣੀ ਤਾਂ ਕਰ ਦਿੱਤੀ ਅਣਸੁਣੀ, ਪਰ ਰਾਜ ਮਹਿਲਾਂ ਵਿੱਚ ਪੁੱਜ ਕੇ ਚਿੰਤਾ ਨੇ ਗ੍ਰਸ ਲਿਆ। ਭੈੜੇ ਭੈੜੇ ਖਿਆਲ ਆਉਣ ਲੱਗੇ, ਜੇ ਮੇਰੀ ਪੁੱਤਰੀ ਫਕੀਰ ਦੇ ਲੜਕੇ ਨਾਲ ਵਿਆਹੀ ਗਈ, ਮੇਰੀ ਇੱਜ਼ਤ ਮਿੱਟੀ ਵਿੱਚ ਮਿਲ ਜਾਊ, ਬਰਾਦਰੀ ਕਹਿਣਗੇ ਕੋਈ ਰਾਜਕੁਆਰੇ ਨਹੀਂ ਮਿਲਿਆ, ਸਾਧਾਂ ਦਾ ਲੜਕਾ ਮਿਲ ਗਿਆ, ਇਸ ਨੂੰ ਫਕੀਰਾਂ ਨਾਲ ਵਿਆਹਤੀ, ਇਹਦੇ ਕੋਲ ਹੈ ਨਹੀਂ ਸੀ ਕੁਛ, ਕੀ ਕੀਤਾ ਜਾਵੇ। ਇੰਨੇ ਪਿੱਛੋਂ ਸਾਧ ਸਿੰਘ ਜੀ ਕੁਝ ਦਿਨਾਂ ਤੋਂ ਬਾਅਦ ਉਹਦਾ ਜਿਹੜਾ ਵਜ਼ੀਰ ਗਿਆ ਸੀ ਉਹਦਾ ਨਾਂ ਸੀ ਕੁਬੁੱਧੀ, ਉਹ ਬਾਹਰ ਤੋਂ ਮੁੜ ਆਇਆ ਤੇ ਜਦੋਂ ਚਿੰਤਾਰਦ ਦੇਖਿਆ ਆਪਣੇ ਰਾਜੇ ਨੂੰ, ਕਹਿਣ ਲੱਗਿਆ ਰਾਜਨ ਕੀ ਗੱਲ ਹੈ, ਇੰਨੀ ਚਿੰਤਾ ਫਿਕਰ ਹੈ, ਕਿਸੇ ਨੇ ਹਮਲਾ ਕਰਨ ਦੀ ਤਿਆਰੀ ਕਰ ਲਈ, ਤੈਨੂੰ ਪਤਾ ਲੱਗ ਗਿਆ, CID ਦੱਸ ਦਿੰਦੀ ਹੁੰਦੀ ਸੀ ਗੁਪਤਚਰ। ਰਾਜੇ ਨੇ ਸਾਰੀ ਵਾਰਤਾ ਕਹਿ ਕੇ ਕਬੁੱਧੀ ਨੂੰ ਸੁਣਾਈ, ਵਜ਼ੀਰ ਵੀ ਆ ਕਾਰਨ ਹੈ। ਉਹ ਕਹਿੰਦਾ ਕਿੱਡੀ ਕੁ ਵੱਡੀ ਗੱਲ ਹੈ ਜਿਹਦੀ ਤੂੰ ਚਿੰਤਾ ਕਰਦਾ, ਇਹ ਬਹੁਤ ਵੱਡੀ ਗੱਲ ਹੈ, ਇਹ ਤਾਂ ਕੁਛ ਵੀ ਨਹੀਂ। ਮੈਂ ਕਿਹਾ ਪਤਾ ਨਹੀਂ ਕੀ ਹੋ ਗਿਆ। ਕਹਿੰਦਾ ਬਲਾ ਜਲਾਦਾਂ ਨੂੰ ਹੁਣੇ ਉਹਨਾਂ ਨੂੰ ਲਾਲਚ ਦੇ ਕੇ ਉਹ ਲੜਕੇ ਨੂੰ ਮਰਵਾ ਦਿੰਦੇ ਹਾਂ ਅਤੇ ਗੱਲ ਮੁੱਕ ਜੂਗੀ, ਸਿਰੋਂ ਬਲਾ ਟਲ ਜੂਗੀ। ਰਾਜੇ ਨੇ ਕਿਹਾ ਵੀ ਠੀਕ ਹੈ, ਪਰ ਗੁਪਤ ਤਰੀਕੇ ਨਾਲ ਕਰੋ, ਵੀ ਪਰਜਾ ਦੇ ਵਿੱਚ ਨਹੀਂ ਗੱਲ ਜਾਣੀ ਚਾਹੀਦੀ, ਪਰਜਾ ਤੋਂ ਲੋਕ ਡਰਦੇ ਸੀ ਬਗਾਵਤ ਹੋ ਜੂਗੀ। ਉਹ ਵਜ਼ੀਰ ਨੇ ਪੱਕੀ ਸਲਾਹ ਕਰਕੇ ਜਲਾਦਾਂ ਨੂੰ ਬੁਲਾ ਕੇ ਕਿਹਾ ਫਲਾਣੇ ਬਣ ਦੇ ਵਿੱਚ ਫਕੀਰਾਂ ਦੇ ਕੋਲ ਇੱਕ ਲੜਕਾ ਹੈ, ਉਹਨੂੰ ਮਾਰਨਾ, ਜੇ ਤੁਸੀਂ ਹੁਕਮ ਦੀ ਪਾਲਣਾ ਕਰੋਗੇ ਇਨਾਮ ਦੇਵਾਂਗੇ, ਜੇ ਢਿੱਲ ਕੀਤੀ ਤਾਂ ਤੁਹਾਨੂੰ ਸਜ਼ਾ ਮਿਲੇਗੀ। ਜਲਾਦ ਰਾਜ ਦੇ ਹੁਕਮ ਦੇ ਨਾਲ ਚੰਦਰਹਾਂਸ ਨੂੰ ਕਤਲ ਕਰਨ ਵਾਸਤੇ ਫਕੀਰਾਂ ਦੇ ਅਸਥਾਨ ਵੱਲ ਤੁਰ ਪਏ। ਚੰਦਰਹਾਂਸ ਸੰਗਤ ਤੋਂ ਬਾਹਰ ਇਕਾਂਤ ਵਿੱਚ ਬਹਿ ਕੇ ਭਜਨ ਕਰਦਾ ਸੀ ਇਕੱਲਾ, ਉਹਨੂੰ ਦੇਖ ਕੇ ਜਲਾਦਾਂ ਨੇ ਫੜ ਲਿਆ, ਰਾਜੇ ਦੇ ਕੋਲ ਲੈ ਗਏ। ਕਹਿੰਦੇ ਜੀ ਆਹ ਲੜਕਾ, ਇਸ ਨੂੰ ਜਲਦੀ ਕਹਿੰਦੇ ਜੰਗਲ ਦੇ ਵਿੱਚ ਲਿਜਾ ਕੇ ਕਤਲ ਕਰ ਦਿਓ, ਦੇਰ ਨਾ ਲਾਓ। ਤੇ ਰਾਜਾ ਕਹਿਣ ਲੱਗਾ ਵੀ ਕਤਲ, ਜਿਹੜਾ ਤ੍ਰਿਸ਼ਟਬੁੱਧੀ ਸੀ ਕਹਿੰਦਾ ਇਹਨੂੰ ਕਤਲ ਕਰਨ ਤੋਂ ਬਾਅਦ ਇਹਦਾ ਇੱਕ ਅੰਗ ਮੇਰੇ ਪੇਸ਼ ਕਰਿਓ, ਮੈਨੂੰ ਨਿਸ਼ਚਾ ਹੋ ਜਾ ਵੀ ਤੁਸੀਂ ਮਾਰਿਆ ਏ, ਨਿਸ਼ਾਨੀ ਦਿਖਾਇਓ, ਇਨਾਮ ਤਾਂ ਦਊਂਗਾ। ਕਹਿੰਦੇ ਠੀਕ ਹੈ। ਰਾਜੇ ਦੇ ਕਹੇ ਅਨੁਸਾਰ ਜਲਾਦ ਚੰਦਰਹਾਂਸ ਨੂੰ ਪਕੜ ਕੇ, ਜਿੱਥੇ ਗੂੜਾ ਜੰਗਲ ਸੀ, ਕੋਈ ਆਵਾਜਾਈ ਨਹੀਂ, ਝਾੜੀਆਂ ਵਿੱਚ ਲੰਘਦੇ ਹੋਏ ਸੰਘਣੇ ਜੰਗਲ ਵਿੱਚ ਪਹੁੰਚੇ। ਚੰਦਰਹਾਂਸ ਰੰਚਕ ਮਾਤਰ ਵੀ ਨਹੀਂ ਘਬਰਾਇਆ, ਕਿਉਂਕਿ ਨਾਮ ਨਾਲ ਜੁੜਿਆ, ਸਰੀਰ ਨੂੰ ਮਿਥਿਆ ਸਮਝ ਬੈਠਾ। ਨਾਮ ਜਪਦਾ ਹੋਇਆ ਤੁਰੀ ਗਿਆ, ਸੰਘਣੇ ਜੰਗਲ ਵਿੱਚ ਗਏ ਜਲਾਦਾਂ ਨੂੰ। ਜਲਾਦਾਂ ਨੇ ਉਹਨੂੰ ਖੜਾ ਲਿਆ, ਚੰਦਰਹਾਂਸ ਦੇ ਚਿਹਰੇ ਵੱਲ ਤੱਕ ਕੇ ਵੀ ਕਿੰਨਾ ਸੁੰਦਰ ਲੜਕਾ ਹੈ। ਉਹਨਾਂ ਦਾ ਮਨ, ਜਲਾਦਾਂ ਦਾ ਮਨ ਵੀ ਮੋਹਿਆ ਗਿਆ ਵੀ ਮਾਰਨਾ ਨਹੀਂ ਚਾਹੀਦਾ ਇਹਨੂੰ। ਪਰ ਕੁਝ ਸਮੇਂ ਤੋਂ ਬਾਅਦ ਰਾਜੇ ਨੇ ਦਿੱਤੇ ਹੋਏ ਲਾਲਚ ਦੇ ਦਬਾਅ ਹੇਠ ਆ ਕੇ ਇੱਕਦਮ ਖਿਆਲ ਫਿਰ ਬਦਲ ਗਏ। ਕਹਿੰਦੇ ਵੀ ਰਾਜੇ ਪਾਸ ਰੁਪਇਆ ਲੈ ਕੇ ਅਸੀਂ ਇਮਾਨਦਾਰੀ ਕਰਨੀ ਆ, ਵੀ ਇਹ ਤਾਂ ਨਹੀਂ ਗੱਲ ਹੋ ਸਕਦੀ, ਮਾਰਨਾ ਤਾਂ ਪਊਗਾ। ਸਲਾਹ ਕੀਤੀ, ਕਹਿੰਦੇ ਵੀ ਮਾਰਨਾ ਪਊਗਾ। ਇਸ ਕਰਕੇ ਨਿਮਕ ਹਲਾਲ ਕਰਨਾ, ਹਰਾਮੀ ਨਹੀਂ ਬਣਨਾ ਨਿਮਕ ਹਰਾਮੀ। ਲੜਕੇ ਨੂੰ ਜੇ ਨਹੀਂ ਮਾਰਦੇ ਫਿਰ ਨਿਮਕ ਹਰਾਮੀ ਹੁੰਦੇ ਆ, ਤੇ ਨਾਲੇ ਬਚਨ ਵੀ ਕਰਕੇ ਆਇਆ, ਬਚਨ ਪਾਲਣਾ। ਸਲਾਹ ਕਰਕੇ ਮਾਰਨ ਨੂੰ ਤਿਆਰ ਹੋ ਗਏ, ਤਲਵਾਰਾਂ ਨੂੰ ਮਿਆਨਾਂ ਚੋਂ ਖਿੱਟਿਆ, ਕ੍ਰੋਧਿਤ ਹੋ ਕੇ ਕਹਿਣ ਲੱਗੇ, ਹੇ ਬਾਲਕ ਤਿਆਰ ਹੋ ਜਾ, ਤੇਰਾ ਕਾਲ ਆ ਗਿਆ, ਜੇ ਕੋਈ ਸਹਾਇਕ ਹੈ ਤਾਂ ਸੱਦ ਲੈ। ਭੈ ਦਾ ਗੱਲ ਸੁਣ ਕੇ ਚੰਦਰਹਾਂਸ ਫੇਰ ਵੀ ਨਹੀਂ ਡਰਿਆ। ਉਹਨੇ ਕਿਹਾ, ਮੇਰਾ ਰਾਖਾ ਤਾਂ ਮੇਰਾ ਮਾਤਾ ਪਿਤਾ ਰੂਪ ਸੰਤਨ, ਮੇਰੇ ਮਾਤਾ ਪਿਤਾ ਦਾ ਹੁਣ ਮੈਨੂੰ ਪਤਾ ਹੀ ਨਹੀਂ ਹੈ, ਮੈਂ ਤਾਂ ਉਹਨਾਂ ਦੇ ਕੋਲ ਹੀ ਪਲਿਆ, ਉਹਨਾਂ ਨੂੰ ਪਤਾ ਵੀ ਨਹੀਂ ਹੈ ਵੀ ਤੁਸੀਂ ਮੈਨੂੰ ਮਾਰਨ ਲੱਗੇ ਹੋ, ਕਿਹਨੂੰ ਸੱਦ ਲਾਂ। ਦੂਸਰਾ, ਮੇਰਾ ਸਹਾਇਕ ਹੁਣ ਤਾਂ ਪਰਮੇਸ਼ਰ ਹੈ, ਰੱਬ ਤੋਂ ਬਿਨਾਂ ਕੋਈ ਸਹਾਇਕ ਨਹੀਂ ਹੈ, ਵੀ ਮੈਂ ਨਹੀਂ ਉਹਨੂੰ ਸੱਦਣਾ, ਜੇ ਉਹਨੇ ਸਹਾਇਤਾ ਕਰਨੀ ਹੋਊਗੀ ਆਪ ਹੀ ਕਰ ਲੂਗਾ, ਮੈਂ ਕਾਹਤੇ ਸੱਦਾਂ ਉਹਨੂੰ, ਮੈਂ ਤਾਂ ਮੰਗਿਆ ਹੀ ਨਹੀਂ ਉਹਦੇ ਕੋਲ ਕਦੇ ਕੁਛ, ਮੈਂ ਹੁਣ ਮਰਨ ਵੇਲੇ ਵੀ ਨਹੀਂ ਮੰਗਣਾ। ਹਾਂ ਇੱਕ ਗੱਲ ਹੈ, ਮੇਰਾ ਹੈ ਪਿਆਰ ਰੱਬ ਦੇ ਨਾਲ ਬਹੁਤਾ, ਮੈਨੂੰ ਇੰਨੀ ਆਗਿਆ ਦੇ ਦਿਓ ਵੀ ਮੈਂ ਇਸ਼ਨਾਨ ਕਰਕੇ ਨਾ ਥੋੜਾ ਚਿੰਤਨ ਕਰ ਲਾਂ, ਮੈਨੂੰ ਭਜਨ 'ਚ ਬਹੁਤ ਰਸ ਆਉਂਦਾ, ਮੈਂ ਜਾਣ ਲੱਗਿਆ ਰਸ ਲੈਣਾ ਚਾਹੁੰਦਾ, ਮੈਨੂੰ ਉਹ ਰਸ ਲੈਂਦੇ ਨੂੰ ਤੁਸੀਂ ਭਾਈ ਮੇਰਾ ਸਿਰ ਵੱਢ ਲਿਓ। ਕਹਿੰਦੇ ਠੀਕ ਹੈ। ਉਹ ਸਾਧ ਸਿੰਘ ਜੀ, ਇੱਕ ਛੱਪੜੀ ਸੀ ਉੱਥੇ ਨੇੜੇ, ਉਹ ਜਾ ਕੇ ਛੱਪੜੀ ਦੇ ਵਿੱਚ ਇਸ਼ਨਾਨ ਕੀਤਾ, ਪਾਣੀ ਖੜਾ ਸੀ ਬਰਸਾਤ ਦਾ ਉਹਦੇ 'ਚ, ਉਹਦੇ 'ਚ ਫਿਰ ਉਹ ਸਮਾਧੀ ਲਾ ਕੇ ਬੈਠ ਗਿਆ। ਜਦੋਂ ਸਮਾਧੀ ਲਾ ਕੇ ਬੈਠਿਆ, ਭਜਨ ਤੇ ਜੈਨ ਗੜੋਚੋ, ਮਰਨੇ ਦੀ ਤਾਂ ਚਿੰਤਾ ਹੀ ਨਹੀਂ ਰੰਚਕ ਮਾਤਰ, ਮਰਨੇ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ, ਜਿਉਣ ਦੀ ਆਸ ਨਹੀਂ ਹੈ, ਜਿਹਨੂੰ ਜਿਉਣ ਦੀ ਆਸ ਹੈ ਉਹੀ ਚਿੰਤਾ ਕਰੂਗਾ ਮਰਨ ਦੀ। ਤੇ ਉਸ ਵੇਲੇ ਫਿਰ ਸਾਧ ਸਿੰਘ ਜੀ ਜਲਾਦ ਦੇਖਦੇ ਰਹੇ, ਉਹਨਾਂ ਦੇ ਜਲਾਦਾਂ ਦੇ ਪਰਮਾਤਮਾ ਨੇ ਮਨ ਬਦਲ ਦਿੱਤੇ ਵੀ ਨਹੀਂ ਮੇਰੇ ਭਗਤ ਨੂੰ ਮਾਰੋ ਨਾ, ਜਲਾਦਾਂ ਦੀ ਸੋਚ ਬਦਲ ਗਈ, ਇਹਨੂੰ ਜੇ ਮਾਰ ਦਿੱਤਾ ਕਹਿੰਦੇ ਇਹੋ ਜਿਹਾ ਪਾਪ ਹੋਊਗਾ, ਕੋਈ ਪਾਪੀ ਬੰਦਾ ਹੁੰਦਾ ਮਾਰ ਦਿੰਦੇ ਕੋਈ ਬਾਤ ਨਹੀਂ, ਇਹ ਤਾਂ ਸੰਤ ਹੈ, ਬਾਲ ਸੰਤ ਹੈ, ਕਹਿੰਦੇ ਜੇ ਮਾਰ ਦਿੱਤਾ ਕੁੰਭੀ ਨਰਕ ਦੇ ਚ ਪਾਊ ਰੱਬ ਸਾਨੂੰ, ਇਸ ਕਰਕੇ ਇਹ ਪਾਪ ਆਪਾਂ ਨਹੀਂ ਕਰਨਾ। ਤੇ ਫਿਰ ਰਾਜੇ ਨੂੰ ਕੀ ਮੂੰਹ ਦਿਖਾਈਏ, ਪੈਸੇ ਹਰਾਮ ਦੇ ਕਿਵੇਂ ਰੱਖੀਏ, ਕਹਿੰਦੇ ਐਂ ਕਰ ਲੈਂਦੇ ਵੀ ਇੱਕ ਇਹਦਾ ਅੰਗ ਵੱਢ ਲੈਂਦੇ ਹਾਂ। ਉਹ ਸਾਧ ਸਿੰਘ ਜੀ ਕਹਿੰਦੇ ਵੀ ਇੱਕ ਅੰਗ ਵੱਢ ਕੇ ਛੱਡ ਦਿੰਦੇ ਹਾਂ। ਇਹ ਵਿਚਾਰ ਕੇ ਅੰਗ ਕੱਟਣ ਦੇ ਲਈ ਕਦਮ ਅੱਗੇ ਵਧਾਇਆ, ਦੇਖਿਆ ਖੱਬੇ ਹੱਥ ਦੀਆਂ 6 ਉਂਗਲਾਂ, ਉਹ ਜਲਾਦ ਨੇ ਦੇਖ ਕੇ ਉਹਦੀ ਇੱਕ ਉਂਗਲ ਕੱਟ ਲਈ, ਉਂਗਲ ਵਿਘਨਕਾਰੀ ਸੀ ਜਿਹੜੀ ਬਿਫਤਾ, ਵੀ ਜਿੰਨਾ ਚਿਰ ਇਹਦੇ ਉਂਗਲ ਰਹੂਗੀ 6ਵੀਂ ਉਨ੍ਹਾਂ ਚ ਚੰਦਰਹਾਂਸ ਤੇ ਬਿਫਤਾ ਰਹੂਗੀ, ਜਦੋਂ ਉਂਗਲ ਵੱਢੀ ਗਈ ਉਹਦੀ ਬਿਫਤਾ ਖਤਮ ਹੋ ਜਾਣੀ। ਤੇ ਉਸ ਵੇਲੇ ਉਂਗਲ ਵੱਢ ਲਈ ਤੇ ਉਹ ਫਿਰ ਉਂਗਲ ਲੈ ਕੇ ਬਾਦਸ਼ਾਹ ਦੇ ਕੋਲ ਚਲੇ ਗਏ। ਚਲੋ ਉਹਨੇ ਆਪਣੀ ਮੱਲਮ ਪੱਟੀ ਕੇ ਸੰਤਾਂ ਕੋਲ ਚਲਿਆ ਗਿਆ ਤੇ ਉੱਥੇ ਸਾਧ ਸਿੰਘ ਜੀ ਉਹਦਾ ਫਿਰ ਇੱਕ ਮਨ ਬਣ ਗਿਆ, 5 ਵਰਿਆਂ ਦੀ ਉਮਰ ਤਾਂ ਸੀ ਉਹ, ਤੇ ਉਹਨੂੰ ਕਿਹਾ ਵੀ ਹੁਣ ਮੇਰਾ ਜੀਵਨ ਤਾਂ ਸਮਾਪਤ ਹੋ ਗਿਆ, ਮਹਾਤਮਾ ਨੂੰ ਪਤਾ ਵੀ ਨਹੀਂ ਸੀ ਹੁਣ ਮੇਰਾ ਸਿਰ ਵੱਢ ਦੇਣਾ ਸੀ ਇਹਨਾਂ ਨੇ। ਉਹਨੇ ਕਿਹਾ ਵੀ ਚਲੋ ਹੁਣ ਦੂਰ ਤੋਂ ਹੀ ਆਪਣੇ ਸੰਤਾਂ ਨੂੰ ਧਰਤੀ ਤੇ ਮੱਥਾ ਟੇਕ ਕੇ ਕਹਿੰਦੇ ਹੁਣ ਮੈਂ ਵੀ ਫਕੀਰ ਹੀ, ਜਿਵੇਂ ਇਹ ਮਹਾਤਮਾ ਮੇਰੇ ਪਿਤਾ ਦੀ ਨਿਆਈ ਹੈ ਜੋ ਨਾਮ ਮਿਲਿਆ, ਹੁਣ ਤਾਂ ਹਰ ਵੇਲੇ ਰੱਬ ਰੱਬ ਹੀ ਕਰਨੇ, ਹੁਣ ਨਹੀਂ ਹੋਰ ਕੁਛ ਕਰਨਾ, ਹੁਣ ਨਹੀਂ ਕਿਸੇ ਦੇ ਕੋਲ ਜਾਣਾ। ਜੇ ਮਹਾਤਮਾ ਫਿਰ ਵੀ ਦੁਨਿਆਵੀ ਸਰੀਰ ਆ, ਉਹਨੇ ਤਾਂ ਨਹੀਂ ਮੇਰੀ ਰੱਖਿਆ ਕਰੀ, ਜਿਹਨੇ ਰੱਖਿਆ ਕੀਤੀ ਹੁਣ ਉਹਦਾ ਚਿੰਤਨ ਕਰੂੰ ਮੈਂ, ਲੱਗ ਗਿਆ ਬੰਦਗੀ ਕਰਨ। ਪਰਮੇਸ਼ੁਰ ਦੀ ਬੰਦਗੀ ਕਰਦਾ ਸਾਧ ਸਿੰਘ ਜੀ, ਤੇ ਜਿਸ ਦੇਸ਼ ਦੇ ਚੰਦਰਹਾਂਸ ਰਹਿ ਕੇ ਇਸ ਧਰਤੀ ਦਾ ਜਿਹੜਾ ਮਾਲਕ ਸੀ ਨਾ ਰਾਜਾ, ਉਹ ਸੀ ਕੁਲਿੰਦ। ਕੁਲਿੰਦ ਰਾਜ ਨੇ ਤ੍ਰਿਸ਼ਟ ਬੁੱਧੀ ਨੇ, ਉਹਨੇ 20 ਪਿੰਡ ਦੇ ਕੇ ਛੋਟਾ ਰਾਜਾ ਸਥਾਪਨ ਕੀਤਾ ਹੋਇਆ ਸੀ। ਤ੍ਰਿਸ਼ਟ ਬੁੱਧੀ ਜਿਹੜਾ ਰਾਜਾ ਸੀ ਉਹਨੇ 20 ਪਿੰਡ ਦਿੱਤੇ ਹੋਏ ਸੀ ਉਹਨੂੰ, ਉਹਦੇ ਟਕੇ ਭਰਨ ਜਾਇਆ ਕਰਦਾ ਸੀ, ਘਰ ਦੇ ਵਿੱਚ ਉਹਦੇ ਸੰਤਾਨ ਨਹੀਂ ਸੀ। ਇੱਕ ਦਿਨ ਕੁਲਿੰਦ ਸ਼ਿਕਾਰ ਖੇਡਣ ਗਿਆ ਤੇ ਜੰਗਲ ਦੇ ਵਿੱਚ ਸ਼ਿਕਾਰ ਤਾਂ ਲੱਭਿਆ ਨਹੀਂ, ਚੰਦਰਹਾਂਸ ਸੁੰਦਰ ਮੋਹਣੀ ਮੂਰਤ ਦੇਖ ਕੇ ਉਹਦਾ ਮਨ ਮੋਹਿਆ ਗਿਆ, ਛੋਟੀ ਜਿਹੀ 5 ਵਰਿਆਂ ਦਾ ਬੱਚਾ। ਰਾਜਾ ਸੋਚਣ ਲੱਗਿਆ 5 ਸਾਲ ਦਾ ਲੜਕਾ ਫਕੀਰ ਕਿੰਨਾ ਸੋਹਣਾ, ਮੈਂ ਪੁੱਤਰ ਬਣਾ ਲਿਆ ਇਹਨੂੰ। ਇਹ ਸੋਚ ਕੇ ਚੰਦਰਹਾਂਸ ਦੇ ਨੇੜੇ ਆਏ, ਕਹਿਣ ਲੱਗਾ ਵਹੇ ਬਾਲਕ ਤੂੰ ਕੌਣ ਹੈ, ਇੱਥੇ ਕਿਉਂ ਰਹਿਣਾ, ਚੱਲ ਤੈਨੂੰ ਮਹਿਲਾਂ ਦੇ ਵਿੱਚ ਲੈ ਚੱਲਾਂ। ਰਾਜੇ ਦੇ ਪ੍ਰਸ਼ਨਾਂ ਉੱਤਰ ਦਿੰਦੇ ਆ, ਚੰਦਰਹਾਂਸ ਨੇ ਕਿਹਾ ਰਾਜਨ ਮੈਂ ਇਕੱਲਾ ਨਹੀਂ ਹਾਂ, ਮੇਰਾ ਪਰਮੇਸ਼ੁਰ ਮੇਰੇ ਅੰਗ ਸੰਗ ਹੈ, ਤੂੰ ਮੈਨੂੰ ਇਕੱਲਾ ਨਾ ਕਹਿ। ਉਹ ਕਹਿੰਦੇ ਉਂਗਲ ਕੱਟੀ ਤੋਂ ਉਹ ਭੋਜਨ ਵਾਸਤੇ ਵੀ ਗਜਾ ਕਰਨੇ ਸੀ ਜਾਂਦਾ, ਪਰਮਾਤਮਾ ਨੇ ਜਾਨਵਰ ਪ੍ਰੇਰਿਤ ਕਈ ਬੜੇ ਸਿਆਣੇ ਜਾਨਵਰ ਦੇ ਉਹਦੀ ਖੁਰਾਕ ਉੱਥੇ ਲਿਆ ਕੇ ਦਿਆ ਕਰਨ, ਉਹਦੇ ਸੇਵਕ ਬਣ ਗਏ। ਤੇ ਇਸ ਪ੍ਰਕਾਰ ਫਿਰ ਉਹ ਕਹਿਣ ਲੱਗਾ ਵੀ ਮੇਰਾ ਪਰਮਾਤਮਾ ਮੇਰੇ ਨਾਲ ਹੈ, ਮੈਂ ਇਕੱਲਾ ਨਹੀਂ ਹਾਂ। ਆ ਜਾਨਵਰ ਮੇਰੇ ਮਿੱਤਰ ਮੇਰਾ ਪਰਿਵਾਰ ਹੈ, ਮੈਂ ਤਾਂ ਸੰਘਣੇ ਪਰਿਵਾਰ ਚ ਰਹਿਣਾ, ਜਿੰਨੇ ਜਾਨਵਰ ਮੇਰੇ ਨਾਲ ਬੜਾ ਪਿਆਰ ਕਰਦੇ ਨੇ ਮੈਂ ਵੀ ਪਿਆਰ ਕਰਦਾ। ਪਰ ਰਾਜੇ ਕੁਲਿੰਦ ਨੇ ਸਿਰ ਦੇ ਉੱਤੇ ਹੱਥ ਫੇਰਿਆ, ਪਿਆਰ ਦਿੱਤਾ, ਕਹਿੰਦਾ ਮੈਂ ਤੈਨੂੰ ਆਪਣਾ ਪੁੱਤਰ ਸਮਝਦਾ, ਇਸ ਕਰਕੇ ਜੰਗਲ ਦਾ ਸੰਕਲਪ ਛੱਡ ਮੇਰੇ ਨਾਲ ਚੱਲ। ਉਹ ਚੰਦਰਹਾਂਸ ਘੋੜੇ ਦੇ ਉੱਤੇ ਬਿਠਾ ਕੇ ਨਾਲ ਲੈ ਗਿਆ, ਰਾਣੀ ਨੂੰ ਸਪੁਰਦ ਕੀਤਾ ਕਿ ਰੱਬ ਨੇ ਪੁੱਤਰ ਦੇ ਦਿੱਤਾ, ਪਲਿਆ ਪਲਾਇਆ ਇਹਨੂੰ ਹੁਣ, ਉਹਨੇ ਪੁੱਤਰ ਸਮਝ ਕੇ ਉਹਦਾ ਸਾਰਾ ਉਸੇ ਤਰ੍ਹਾਂ ਕੀਤਾ ਵੀ ਸਾਨੂੰ ਪੁੱਤਰ ਪ੍ਰਾਪਤ ਹੋਇਆ, ਉਹਦੀ ਪਾਲਣਾ ਕੀਤੀ, ਬੜੀਆਂ ਖੁਸ਼ੀਆਂ ਮਨਾਈਆਂ, ਅਨਾਥਾਂ ਗਰੀਬਾਂ ਨੂੰ ਦਾਨ ਵੀ ਦਿੱਤਾ ਤੇ ਖੁਸ਼ੀਆਂ ਵਰਤ ਗਈਆਂ। ਚੰਦਰਹਾਂਸ ਵੱਡਾ ਹੋ ਗਿਆ, ਇੱਕ ਦਿਨ ਰਾਜ ਮਹਿਲਾਂ ਚ ਬੈਠਿਆ ਹੋਇਆ ਕੁਲਿੰਦ ਨੂੰ ਫੁਰਨਾ ਫੁਰਿਆ ਵੀ ਮੈਂ ਇਸ ਨੂੰ ਚੰਗੀ ਵਿਦਿਆ ਪੜਾ ਦਿਆ, ਰਾਜਕਾਜ ਦਾ ਕੰਮ ਸੰਭਾਲਣਾ। ਚੰਦਰਹਾਂਸ ਨੂੰ ਪੜ੍ਹਨੇ ਪਾ ਦਿੱਤਾ, ਪਰਮੇਸ਼ਰ ਦੀ ਭਗਤੀ ਦਾ ਪ੍ਰਤਾਪ ਹੈ, ਜੋ ਥੋੜੇ ਸਮੇਂ ਚ ਬਹੁਤਾ ਪੜ ਗਿਆ, ਹਰ ਤਰ੍ਹਾਂ ਦੀ ਅਕਲ ਵਾਲਾ ਹੋ ਗਿਆ। ਕੁਲਿੰਦ ਨੇ ਸੋਚਿਆ ਵੀ ਹੁਣ ਇਹਨੂੰ ਮੈਂ ਯੁਵਰਾਜ ਬਣਾ ਦਿਆਂ, ਯੁਵਰਾਜ ਬਣਾ ਦਿੱਤਾ ਤੇ ਯੁਵਰਾਜ ਉਹ ਰਾਜ ਦਾ ਮਾਲਕ ਹੀ ਹੁੰਦਾ, ਆਉਣ ਵਾਲਾ ਰਾਜਾ ਹੁੰਦਾ, ਤੇ ਇਸ ਪ੍ਰਕਾਰ ਉਹਦਾ ਮਾਣ ਸਤਿਕਾਰ ਵਧਿਆ। ਪਰ ਫੇਰ ਵੀ ਸਿਮਰਨ ਭਜਨ ਜਿਹੜਾ ਉਹਨੇ ਆਪਣੇ ਪਿਤਾ, ਧਰਮ ਦੇ ਪਿਤਾ ਰਾਜੇ ਕੁਲਿੰਦ ਨੂੰ ਵੀ ਨਾਮ ਜਪਣ ਲਾ ਦਿੱਤਾ। ਤੇ ਇਸ ਤਰ੍ਹਾਂ ਸਾਧ ਸਿੰਘ ਜੀ, ਜਥਾ ਰਾਜਾ ਤਥਾ ਪਰਜਾ ਹੁੰਦੀ ਹੈ, ਆਪਣੇ ਪਿਤਾ ਨੂੰ ਕਹਿ ਕੇ ਪਰਜਾ ਦਾ ਵਾਤਾਵਰਨ ਹੀ ਬਦਲ ਦਿੱਤਾ, ਸਾਰਾ ਖੁਸ਼ਹਾਲੀ ਖੁਸ਼ਹਾਲੀ ਹੋ ਗਈ। ਤੇ ਇਸੇ ਤਰ੍ਹਾਂ ਜਿਹੜਾ ਧ੍ਰਿਸ਼ਟ ਬੁੱਧੀ ਦੇ ਅਧੀਨ ਹੋਰ ਕਈ ਰਾਜੇ ਵੀ ਸੀ, ਉਹਨਾਂ ਚ 81 ਗ੍ਰਾਮਾਂ ਦਾ ਇੱਕ ਹੋਰ ਰਾਜਾ ਸੀ। ਧ੍ਰਿਸ਼ਟ ਬੁੱਧੀ ਨੇ 81 ਪਿੰਡਾਂ ਦੇ ਰਾਜਾ ਜਿਹੜਾ ਸਥਾਪਨ ਕੀਤਾ ਸੀ, ਤੇ ਉਹ ਵੀ ਕੁਲਿੰਦ ਦੀ ਨਿਆਈ ਧ੍ਰਿਸ਼ਟ ਬੁੱਧੀ ਦੇ ਪਾਸ ਸ਼ਮਾਹੀ ਭਰਿਆ ਕਰਦਾ। ਉਹਨੇ ਚੰਦਰਹਾਂਸ ਦੀ ਮਹਿਮਾ ਸੁਣੀ, ਵਿਚਾਰਿਆ ਕਿ ਉਹ ਜ਼ਾਲਮ ਦੁਸ਼ਟ ਅਨਿਆਈ ਧ੍ਰਿਸ਼ਟ ਬੁੱਧੀ ਦੇ ਪਾਸ ਟੁਕੜੇ ਭਰਦੇ, ਜਿਹੜੇ ਟਕੇ ਭਰਦੇ ਆ, ਇਹਦੇ ਨਾਲ ਚੰਦਰਹਾਂਸ ਦੇ ਕੋਲ ਕਿਉਂ ਨਾ ਭਰਦਾ, ਉਹ ਦਾਨ ਕਰਦਾ। ਇਹ ਵਿਚਾਰ ਕੇ 81 ਪਿੰਡਾਂ ਦਾ ਜਿਹੜਾ ਮਾਮਲਾ ਸੀ ਚੰਦਰਹਾਂਸ ਦੇ ਕੋਲ ਲਿਆ ਕੇ ਜਮ੍ਹਾਂ ਕਰਾਤਾ, ਧ੍ਰਿਸ਼ਟ ਬੁੱਧੀ ਦੇ ਪਾਸ ਟਕੇ ਭਰਨ ਨਹੀਂ ਗਿਆ। ਇਹ ਕਰਦਿਆਂ ਕਰਦਿਆਂ ਕਾਫੀ ਸਮਾਂ ਹੋ ਗਿਆ ਤੇ ਟਕੇ ਬੜੇ ਇਕੱਠੇ ਹੋਏ। ਰਾਜਾ ਕੁਲਿੰਦ ਨੇ ਉਹ ਦ੍ਰਿਸ਼ਟੀ ਟਕਿਆਂ ਤੇ ਪਈ, ਆਪਣੇ ਯੁਵਰਾਜ ਚੰਦਰਹਾਂਸ ਨੂੰ ਪੁੱਛਿਆ, ਪੰਚਤਰ ਚੰਦਰਹਾਂਸ ਨੂੰ ਬੁਲਾ ਕੇ ਪੁੱਛਿਆ, ਬੇਟਾ ਇਹ ਟਕੇ ਇਹਨੇ ਕਿੱਥੋਂ ਆ ਗਏ ਆਪਣੇ ਕੋਲ? ਚੰਦਰਹਾਂਸ ਨੇ ਕਿਹਾ ਜੀ ਉਹ 81 ਪਿੰਡਾਂ ਦਾ ਜਿਹੜਾ ਮਾਲਕ ਹੈ ਉਹ ਵੀ ਮੇਰੇ ਕੋਲ ਟਕੇ ਭਰਦਾ। ਉਹਨੇ ਕਿਹਾ ਬੇਟਾ ਧ੍ਰਿਸ਼ਟ ਬੁੱਧੀ ਜਿਹੜਾ ਸਾਡਾ ਸਵਾਮੀ ਹੈ, ਉਹਨੇ ਸਾਨੂੰ ਪ੍ਰਗਣਾ ਦਿੱਤਾ, ਰਾਜ ਸਥਾਪਨ ਕੀਤਾ, ਇਸ ਲਈ ਟਕੇ ਉਹਦੀ ਇਮਾਨਤ ਹੈ, ਉਹਦੇ ਪਾਸ ਪਹੁੰਚਾ ਦੇਣੇ ਚਾਹੀਦੇ, ਸਾਨੂੰ ਨਹੀਂ ਰੱਖਣੇ ਚਾਹੀਦੇ ਧਰਮ ਪਾਲ। ਚੰਦਰਹਾਂਸ ਨੇ ਪਿਤਾ ਦਾ ਵਚਨ ਮੰਨਦਿਆਂ ਹੋਇਆਂ ਆਪਣੇ ਵਜ਼ੀਰ ਵਿਨੋਦ ਸੀ ਉਹਦਾ ਨਾਮ, ਵਿਨੋਦ ਨੂੰ ਕਹਿੰਦੇ ਵੀ ਇਹ ਟਕੇ ਧ੍ਰਿਸ਼ਟ ਬੁੱਧੀ ਪਾਸ ਜਾ ਕੇ ਭਰਨਾ ਕਰ। ਉਹ ਚਲਿਆ ਗਿਆ, ਵਿਨੋਦ ਜਾ ਕੇ ਧ੍ਰਿਸ਼ਟ ਬੁੱਧੀ ਦੇ ਪਾਸ ਪੁੱਜ ਕੇ ਉਹਨੇ ਅੱਗੇ ਸਾਰੇ ਟਕੇ ਲਿਆ ਕੇ ਰੱਖੇ। ਧ੍ਰਿਸ਼ਟ ਬੁੱਧੀ ਨੇ ਕਿਹਾ ਇਹ ਟਕੇ ਇੰਨੇ ਕਿੱਥੋਂ ਆਏ ਨੇ? ਉਹ ਵਿਨੋਦ ਜਿਹੜਾ ਸੀ ਵਜ਼ੀਰ, ਉਹਨੇ ਕਿਹਾ ਜੀ ਇਹ ਕੁਲਿੰਦ ਰਾਜੇ ਨੂੰ ਆਪ ਜੀ ਨੇ 20 ਗ੍ਰਾਮਾਂ ਦਾ ਰਾਜਾ ਥਾਪਿਆ ਹੈ, ਉਹਨੇ ਭੇਜਿਆ। ਰਾਜਾ ਦੇਖ ਕੇ ਬੜਾ ਪ੍ਰਸੰਨ ਹੋਇਆ, ਕਹਿੰਦਾ ਵਿਨੋਦ ਬੜਾ ਉਹਦਾ ਆਦਰ ਕੀਤਾ, ਅੰਨ ਜਲ ਦਿੱਤਾ। ਅੱਗੋਂ ਵਜ਼ੀਰ ਕਹਿਣ ਲੱਗਾ ਜੀ ਹੇ ਰਾਜਨ, ਅੱਜ ਏਕਾਦਸ਼ੀ ਹੈ, ਮੇਰਾ ਵਰਤ ਰੱਖਿਆ ਹੋਇਆ, ਅੱਜ ਦੇ ਦਿਨ ਅੰਨ ਪਾਣੀ ਪਦਾਰਥ ਮੇਰੀ ਅਸੀਂ ਛਕਦੇ ਨਹੀਂ ਹੈ। ਉਹ ਧ੍ਰਿਸ਼ਟ ਬੁੱਧੀ ਕਹਿਣ ਲੱਗਾ ਉਹ ਖੋਟੀ ਚਾਲ ਕਿਹਨੇ ਸਿਖਾਈ ਤੁਹਾਨੂੰ, ਇਹ ਪਖੰਡ ਕਿਹਨੇ ਦੱਸਿਆ ਤੁਹਾਨੂੰ? ਵਿਨੋਦ ਨੇ ਕਿਹਾ ਜੀ ਰਾਜੇ ਕੁਲਿੰਦ ਦਾ ਪੁੱਤਰ ਹੈ, ਰਾਜਗੱਦੀ ਤੇ ਸਥਾਪਨ ਕੀਤਾ ਹੋਇਆ, ਯੁਵਰਾਜ ਬਣਾਇਆ, ਉਹ ਬੜਾ ਧਰਮਾਤਮਾ ਹੈ, ਉਹਨੇ ਸਾਰੇ ਸ਼ਹਿਰ ਨੂੰ ਚੰਗੇ ਪਾਸੇ ਲਗਾਇਆ ਹੋਇਆ, ਇਕਾਸੀ ਆਦਿ ਦਾ ਵਰਤ ਰੱਖਦਾ। ਇਸ ਕਰਕੇ ਰਾਜੇ ਕੁਲਿੰਦ ਨੇ ਤਾਂ ਸਾਰਾ ਉਹਨੂੰ ਸੌਂਪਿਆ, ਆਪ ਤਾਂ ਭਜਨ ਸਿਮਰਨ ਹੀ ਕਰਦਾ। ਧ੍ਰਿਸ਼ਟ ਬੁੱਧੀ ਨੇ ਵਿਚਾਰ ਕੀਤਾ ਉਹਦਾ ਤਾਂ ਪੁੱਤਰ ਹੈ ਨਹੀਂ ਸੀ ਕੋਈ ਰਾਜਗੱਦੀ ਪਰ, ਕਿਸ ਪੁੱਤਰ ਨੂੰ ਬਿਠਾਉਣ ਕਿਹਨੂੰ ਬਿਠਾ ਦਿੱਤਾ ਉਹਨੇ, ਕਿਹਨੂੰ ਯੁਵਰਾਜ ਬਣਾ ਲਿਆ, ਰਾਜਗੱਦੀ ਦੇ ਦਿੱਤੀ। ਵਿਨੋਦ ਨੇ ਕਿਹਾ ਜੀ ਇੱਕ ਦਿਨ ਰਾਜਾ ਕੁਲਿੰਦ ਬਾਹਰ ਸ਼ਿਕਾਰ ਗਿਆ ਸੀ, ਜੰਗਲ ਵਿੱਚ ਇੱਕ ਲੜਕਾ ਮਿਲ ਗਿਆ ਉਹਨਾਂ ਨੂੰ, ਉਹ ਬੁੱਧੀਮਾਨ ਧਰਮਾਤਮਾ ਈਸ਼ਵਰ ਭਗਤ ਨਿਕਲਿਆ, ਇਸ ਕਰਕੇ ਉਹਨੂੰ ਰਾਜਭਾਗ ਦੇ ਦਿੱਤਾ, ਚੰਦਰਹਾਂਸ ਉਹਦਾ ਨਾਂ ਹੈ। ਉਹਨੇ ਤਾਂ ਉਸੇ ਦਿਮਾਗ 'ਚ ਖੜਕੀ, ਕਹਿੰਦਾ ਵੀ ਇਹੋ ਕਿਤੇ ਜਲਾਦਾਂ ਨੇ ਜਿਉਂਦਾ ਤਾਂ ਨਹੀਂ ਛੱਡਤਾ, ਸੋਚ ਭਰੀ ਇੰਨਾ। ਵਜ਼ੀਰ ਕਬੁੱਧੀ ਨੂੰ ਬੁਲਾ ਕੇ ਰਾਜੇ ਨੇ ਸਾਰੀ ਵਾਰਤਾ ਸੁਣਾਈ। ਕਬੁੱਧੀ ਨੇ ਕਿਹਾ ਸਵਾਮੀ ਮੈਂ ਤਾਂ ਅੱਗੇ ਵੀ ਕਈ ਵਾਰ ਕਹਿ ਚੁੱਕਾ ਵੀ ਰਾਜਾ ਕੁਲਿੰਦ ਚੰਗਾ ਨਹੀਂ ਹੈ, ਪਰ ਉਹਦਾ ਬੰਦੋਬਸਤ ਜ਼ਰੂਰ ਕਰਨਾ ਚਾਹੀਦਾ, ਪਰ ਤੁਸੀਂ ਨੇ ਮੇਰੀ ਗੱਲ ਦਾ ਧਿਆਨ ਨਹੀਂ ਦਿੱਤਾ। ਧ੍ਰਿਸ਼ਟ ਬੁੱਧੀ ਨੇ ਕਿਹਾ ਵੀ ਤੂੰ ਐਂ ਕਰ, ਪਿੱਛੇ ਜੋ ਹੋਇਆ ਸੋ ਹੋਇਆ, ਅੱਗੇ ਨੂੰ ਉਪਰਾਲਾ ਦੱਸ ਵੀ ਹੁਣ ਕੀ ਕਰਨਾ ਚਾਹੀਦਾ। ਉਹ ਚੁੱਪ ਕਰਕੇ ਆਕਾਸ਼ ਵੱਲ ਤੱਕਦਿਆਂ ਕਹਿੰਦਾ ਕਬੁੱਧੀ ਨੇ ਕਿਹਾ ਵੀ ਕੁਲਿੰਦ ਦੇ ਵਜ਼ੀਰ ਵਿਨੋਦ ਨੂੰ ਕੈਦ ਕਰ ਲਓ, ਆਪ ਮੇਰੇ ਨਾਲ ਕੁਲਿੰਦ ਦੇ ਰਾਜ ਵਿੱਚ ਚੱਲੋ, ਤੁਸੀਂ ਦੇਖਦੇ ਰਹਿਣਾ ਕਿ ਆਪ ਤੇ ਕਿਰਪਾ ਦੇ ਨਾਲ ਮੈਂ ਮਸਲਾ ਸਾਰੇ ਹੱਲ ਕਰ ਦਿੰਦਾ। ਤੇ ਉਹ ਜਿਹੜਾ ਸੀ ਤੇ ਕਿਹਾ ਹੋਇਆ ਮੰਨ ਕੇ ਕੁਲਿੰਦ ਦੇ ਵਜ਼ੀਰ ਨੂੰ ਜਿਹੜਾ ਵਿਨੋਦ ਸੀ ਉਹਨੂੰ ਕੈਦ ਕਰ ਲਿਆ। ਘੋੜੇ ਤੇ ਚੜ੍ਹ ਕੇ ਚੱਲ ਪਏ। ਰਾਜਾ ਕੁਲਿੰਦੇ ਰਾਜਾ ਤ੍ਰਿਸ਼ਟ ਬੁੱਧੀ ਆਉਣਾ ਸੁਣ ਕੇ ਉਹਨੇ ਬੜਾ ਸਨਮਾਨ ਕੀਤਾ, ਮਹਿਲਾਂ ਚ ਲੈ ਗਿਆ। ਪੁੱਤਰ ਚੰਦਰਹਾਸ ਨੂੰ ਕਿਹਾ, ਹੇ ਪੁੱਤਰ, ਇਹ ਸਾਡਾ ਸਵਾਮੀ ਹੈ, ਇਹਨਾਂ ਨੇ ਆਪਾਂ ਨੂੰ 20 ਪਿੰਡਾਂ ਦਾ ਰਾਜਾ ਬਣਾਇਆ ਹੋਇਆ, ਚੱਲ ਦਰਸ਼ਨ ਕਰ। ਪਿਤਾ ਦਾ ਵਚਨ ਮੰਨ ਕੇ ਚੰਦਰਹਾਸ ਚੱਲ ਪਿਆ। ਜਿਸ ਵੇਲੇ ਤ੍ਰਿਸ਼ਟ ਬੁੱਧੀ ਦੇ ਸਾਹਮਣੇ ਆਇਆ, ਉਹ ਵੇਖ ਕੇ ਸੜ ਗਿਆ। ਈਸ਼ਵਰ ਦੇ ਪਿਆਰੇ ਚੰਦਰਹਾਸ ਦਾ ਪ੍ਰਤਾਪ ਨਾ ਸਾਰ ਸਕਿਆ, ਕਿਹਾ ਇਸ ਨੂੰ ਮੇਰੀਆਂ ਅੱਖਾਂ ਤੋਂ ਪਰੇ ਕਰ ਦੋ। ਚੰਦਰਹਾਸ ਨੂੰ ਰਾਜ ਮੰਦਰਾਂ 'ਚ ਬਿਠਾ ਦਿੱਤਾ। ਰਾਜਾ ਕੁਲਿੰਦ ਫਿਰ ਤ੍ਰਿਸ਼ਟ ਬੁੱਧੀ ਪਾਸ ਜਾ ਕੇ ਖਲੋ ਗਿਆ। ਨਿਮਰਤਾ ਨਾਲ ਪੁੱਛਿਆ, ਸਵਾਮੀ ਜੀ ਕੀ ਹੁਕਮ ਹੈ? ਉਹ ਤ੍ਰਿਸ਼ਟ ਬੁੱਧੀ ਕ੍ਰੋਧ 'ਚ ਕਹਿੰਦਾ ਇਹ ਲੜਕੇ ਨੂੰ ਕਿੱਥੋਂ ਫੜਿਆ ਤੈਂ? ਕੀ ਪਤਾ ਹੈ, ਚੰਡਾਲ ਹੈ, ਮੁਸਲਮਾਨ ਹੈ, ਤੈਨੂੰ ਸ਼ਰਮ ਨਹੀਂ ਆਈ? ਇੱਕ ਨੀਚ ਪੁਰਸ਼ ਨੂੰ ਉੱਥੇ ਰਾਜਗੱਦੀ 'ਤੇ ਬਿਠਾ ਦਿੱਤਾ। ਉਹ ਕੁਲਿੰਦ ਦੇ ਨੇਤਰ ਨੀਵੇਂ ਹੋ ਗਏ, ਕੁਝ ਉੱਤਰ ਨਾ ਦਿੱਤਾ। ਤ੍ਰਿਸ਼ਟ ਬੁੱਧੀ ਨੇ ਕਿਹਾ, ਤੇ ਪਰ ਜਿਹੜਾ ਕੁਲਿੰਦ ਸਾਧ ਸਿੰਘ ਜੀ ਬਾਹਰ ਚਲਿਆ ਗਿਆ। ਪਿੱਛੋਂ ਤ੍ਰਿਸ਼ਟ ਬੁੱਧੀ ਨੇ ਵਜ਼ੀਰ, ਜਿਹੜਾ ਕੁਬੁੱਧੀ ਸੀ ਉਹਦਾ ਵਜ਼ੀਰ, ਦੋਵਾਂ ਨੇ ਆਪਸ ਵਿੱਚ ਸਲਾਹ ਕੀਤੀ ਕਿ ਅਜਿਹੀ ਯੁਕਤੀ ਕਰੀਏ ਜਿਹਦੇ ਨਾਲ ਇਹ ਮਰ ਵੀ ਜਾਵੇ, ਉਹਦੀ ਜਦੋਂ ਉਂਗਲੀ ਦੇਖੀ ਕਹਿੰਦੇ ਉਹ ਹੋਏ ਤਾਂ ਉਹੀ ਹੈ, ਇਹ ਤਾਂ ਹੈ ਹੀ ਚੰਦਰਹਾਂਸ, ਇਹ ਜਲਾਦਾਂ ਨੇ ਬੇਈਮਾਨਾ ਕੀਤਾ ਆਪਣੇ ਨਾਲ, ਚਲੋ ਉਹ ਬਾਅਦ ਚ ਦੇਖਾਂਗੇ। ਕਹਿੰਦੇ ਐਂ ਕਰੋ, ਹੁਣ ਯੁਕਤੀ ਕਰੋ। ਕੀ ਯੁਕਤੀ ਕਰਨੀ ਹੈ? ਕਹਿੰਦੇ ਕਬੂਦੀ ਨੇ ਕਿਹਾ, ਰਾਜਨ ਆਪ ਦਾ ਪੁੱਤਰ ਹੈ ਜੀ ਨਾ ਮਦਨ ਸਿੰਘ, ਉਹਦੇ ਵੱਲ ਇੱਕ ਚਿੱਠੀ ਲਿਖ ਕੇ, ਪੁੱਤਰ ਵੱਲ ਚਿੱਠੀ ਲਿਖ ਕੇ ਭੇਜੋ। ਚਿੱਠੀ ਦੇ ਅੱਖਰ ਦੋ ਹੀ ਲਿਖਣੇ ਨੇ, ਬਿਨਾਂ ਵਿਚਾਰੇ ਸੋਚੇ, ਬਿਨਾਂ ਕਿਸੇ ਦੀ ਸਲਾਹ ਲਏ, ਤੁਰੰਤ ਹੀ ਚਿੱਠੀ ਵੇਖਦੀ ਸਾਰ ਜਦੋਂ ਚੰਦਰਹਾਂਸ ਆਵੇ ਉਸ ਨੂੰ ਬਿਖ ਦੇ ਦੇਣੀ, ਬਿਖ ਦਾ ਮਤਲਬ ਜ਼ਹਿਰ ਦੇ ਕੇ ਮਾਰ ਦੇਣਾ, ਸੋਚਣਾ ਨਹੀਂ ਕੁਛ ਵੀ। ਤੇ ਇਸ ਤਰ੍ਹਾਂ ਲਿਖ ਕੇ ਚੰਦਰਹਾਂਸ ਦੇ ਹੱਥੀਂ ਭੇਜ ਦਿੱਤੀ ਚਿੱਠੀ, ਵੀ ਇਹਨੂੰ ਮਾਰਨਾ ਬਿਖ ਦੇ। ਦੇਖੋ ਜਿਹਨੂੰ ਰੱਬ ਰੱਖਦਾ, ਐਵੇਂ ਨੇ ਗੁਰੂ ਰਾਮਦਾਸ ਨੇ ਇੱਥੇ ਪ੍ਰਮਾਣ ਦਿੱਤਾ। ਇਹ ਗੱਲ ਸੁਣ ਕੇ ਰਾਜਾ ਮੰਨ ਗਿਆ, ਚਿੱਠੀ ਲਿਖ ਦਿੱਤੀ। ਰਾਜੇ ਕੁਲਿੰਦ ਨੂੰ ਆਪਣੇ ਕੋਲ ਬੁਲਾ ਕੇ ਕਿਹਾ, ਸਾਡੀ ਪਿੱਛੇ ਜ਼ਰੂਰੀ ਵਸਤੂ ਰਹਿ ਗਈ ਕੋਈ, ਉਹ ਅਤਿਅੰਤ ਜ਼ਰੂਰੀ ਹੈ, ਨੌਕਰ ਨਹੀਂ ਭੇਜਣਾ, ਆਪਣੇ ਪੁੱਤਰ ਨੂੰ ਭੇਜ। ਉਹ ਕਹਿੰਦੇ ਜੀ ਕੋਈ ਗੱਲ ਨਹੀਂ। ਉਹ ਤਾਂ ਖੁਸ਼ ਹੋ ਗਿਆ, ਕਪਟੀ ਸੁਭਾਅ ਤੋਂ ਰਹਿਤ ਕੁਲਿੰਦ ਵਿਚਾਰਾ ਆਪਣੇ ਸਵਾਮੀ ਸਮਝ ਕੇ ਤ੍ਰਿਸ਼ਟ ਬੁੱਧੀ ਦੇ ਕਹੇ ਅਨੁਸਾਰ ਚੰਦਰ ਹੰਸ ਨੂੰ ਬੁਲਾਇਆ। ਕਹਿੰਦੇ ਪੁੱਤਰ, ਤ੍ਰਿਸ਼ਟ ਬੁੱਧੀ ਦਾ ਆਹ ਜਿਹੜਾ ਇਹ ਆਪਣਾ ਸਵਾਮੀ ਹੈ, ਇਹਦਾ ਪਿੱਛੇ ਸ਼ਹਿਰ ਦੇ ਵੀ ਜਾ, ਚਿੱਠੀ ਲੈ ਕੇ ਜਾ, ਜਵਾਬ ਜਲਦੀ ਲੈ ਕੇ ਆਈ। ਕਹਿੰਦਾ ਵੀ ਪਤਾ ਜੀ 7 ਵਜੇ। ਚੰਦਰਹਾਂਸ ਚਿੱਠੀ ਲੈ ਕੇ ਘੋੜੇ 'ਤੇ ਚੜ੍ਹ ਪਿਆ, ਚਿੱਠੀ ਪੱਗ ਦੇ ਵਿੱਚ ਟੰਗ ਲਈ, ਵੀ ਸਵਾਮੀ ਦੀ ਚਿੱਠੀ ਹੈ। ਘੋੜ ਸਵਾਰੀ ਦਾ ਚੰਗਾ ਮਾਹਰ ਹੋਣ ਕਰਕੇ ਬਹੁਤ ਜਲਦੀ ਪਹੁੰਚ ਗਿਆ, ਅਤੇ ਉਹ ਫਿਰ ਸਫ਼ਰ ਜਿਹੜਾ ਨਿਬੜ ਗਿਆ, ਥੋੜ੍ਹਾ ਜਿਹਾ ਰਹਿ ਗਿਆ। ਤ੍ਰਿਸ਼ਟ ਬੁੱਧੀ ਜੀ ਦੀ ਰਾਜਧਾਨੀ ਕੋਲ ਪਹੁੰਚ ਗਿਆ। ਜੇਠ ਹਾੜ੍ਹ ਦੇ ਦਿਨ ਸੀ, ਧੁੱਪ ਬਹੁਲੀ ਪੈਂਦੀ ਸੀ, ਥੱਕਿਆ ਹੋਇਆ ਸੀ, ਘੋੜਾ ਵੀ ਥੱਕ ਗਿਆ, ਵੀ ਘੋੜੇ ਨੂੰ ਆਰਾਮ ਕਰਾ ਲਿਆ ਥੋੜ੍ਹਾ ਜਿਹਾ। ਇਹ ਬਾਗ ਬੜਾ ਸੁੰਦਰ ਹੈ, ਉਹ ਬਾਗ ਸੀ ਤ੍ਰਿਸ਼ਟ ਬੁੱਧੀ ਦੀ ਲੜਕੀ ਦਾ, ਉਹਦਾ ਨਾਂ ਸੀ ਬਿਖਿਆ। ਉਹ ਬਾਗ ਦੇ ਵਿੱਚ ਦਰਖਤ ਦੇ ਨਾਲ ਘੋੜਾ ਬੰਨ ਕੇ ਸੌਂ ਗਿਆ, ਪਾਣੀ ਪੂਣੀ ਪੀਤਾ ਅਤੇ ਆਰਾਮ ਕਰਨ ਲੱਗੇ। ਨੀਂਦ ਆ ਗਈ ਗੂੜੀ ਥਕਾਵਟ ਕਾਰਨ, ਅਤੇ ਤ੍ਰਿਸ਼ਟ ਬੁੱਧੀ ਦੀ ਲੜਕੀ ਬਿਖਿਆ ਆਏ। ਉਹ ਸਾਧ ਸਿੰਘ ਜੀ ਜਿਸ ਦੇ ਵਰਦੇ ਲਈ ਇਸਦੇ ਭਰਾ ਮਦਨ ਸਿੰਘ ਨੇ ਆਪਣੇ ਪਿਤਾ ਤ੍ਰਿਸ਼ਟ ਬੁੱਧੀ ਨੂੰ ਕਿਹਾ ਸੀ, ਨਾਲੇ ਵਜ਼ੀਰ ਨੂੰ, ਕਬੁੱਧੀ ਨੂੰ, ਤੁਸੀਂ ਚੱਲੇ ਹੋ ਬਾਹਰ, ਮੇਰੀ ਭੈਣ ਵਾਸਤੇ ਰਿਸ਼ਤਾ ਪੱਕਾ ਕਰਕੇ ਆਇਓ, ਭੈਣ ਮੇਰੀ ਜਵਾ, ਮੇਰਾ ਪਿਆਰ ਬੜਾ ਭੈਣ ਦੇ ਨਾਲ, ਉਹ ਮੇਰੀ ਭੈਣ ਦੇ ਜਿਹੜੀ ਵਰ ਯੋਗ ਹੋ ਗਈ ਹੈ, ਤੁਸੀਂ ਵਰ ਲੱਭ ਕੇ ਆਉਣਾ, ਰਾਜਕੁਮਾਰ ਵੇਖ ਕੇ ਆਉਣਾ। ਉਹ ਮਦਨ ਸਿੰਘ ਦੀ ਭੈਣ ਜਿਹੜੀ ਵਿਖਿਆ ਸੀ, ਆਪਣੀਆਂ ਸਹੇਲੀਆਂ ਦੇ ਨਾਲ ਬਾਗ ਵਿੱਚ ਆਈ ਸੈਰ ਕਰਨ, ਕਿਉਂ ਬਾਗ ਉਹਦਾ ਸੀ, ਸੁੰਦਰ ਨੌਜਵਾਨ ਦੇਖ ਕੇ ਉਹਦਾ ਮਨ ਮੋਹਿਤ ਹੋ ਗਿਆ ਉਹਦੇ ਤੇ, ਆਪਣੀਆਂ ਸਹੇਲੀਆਂ ਨੂੰ ਹੋਰ ਪਾਸੇ ਭੇਜ ਕੇ ਚੰਦਰਹਾਂਸ ਦੇ ਕੋਲ ਆਈ। ਚੰਦਰਹਾਂਸ ਸੁੱਤਾ ਪਿਆ ਸੀ, ਉਹਨੂੰ ਦੇਖ ਕੇ ਇੰਨਾ ਚਿੱਤਰ ਜਿਹੜਾ ਚੰਦਰਹਾਂਸ ਦੇ ਚਿਹਰੇ ਵੱਲ, ਉਹ ਤਾਂ ਜਿਹੜਾ ਵੀ ਦੇਖਦਾ ਸੀ ਚਿਹਰਾ ਹੀ ਐਸਾ ਸੀ ਉਹਦਾ, ਮੋਹਿਤ ਹੋ ਜਾਂਦਾ ਸੀ। ਸੋਚਣ ਲੱਗੀ, ਸ਼ਾਇਦ ਮੇਰੇ ਪਿਤਾ ਨੇ ਮੇਰੇ ਲਈ ਇਹੀ ਵਰ ਲੱਭ ਕੇ ਭੇਜਿਆ ਹੋਵੇ। ਇਹ ਸੋਚਦੀ ਕਹਿੰਦੇ ਮੇਰੇ ਲਈ ਭੇਜਿਆ ਹੋਵੇ। ਕਹਿਣ ਲੱਗੀ, ਚਾਹੇ ਭੇਜਿਆ ਹੋਵੇ ਚਾਹੇ ਨਾ, ਪਰ ਮੈਂ ਹੇ ਈਸ਼ਵਰ ਤੈਨੂੰ ਜਾਮਨ ਲੈ ਕੇ ਪਰਣ ਕਰਦੀ ਹਾਂ ਵੀ ਮੇਰਾ ਪਤੀ ਇਹੋ ਹੀ ਹੈ, ਮੈਂ ਇਸੇ ਨੂੰ ਪਤੀ ਜੋੜ। ਉਹਦੀ ਨਜ਼ਰ ਚੰਦਰਹਾਂਸ ਦੀ ਦਸਤਾਰ 'ਤੇ ਪਈ, ਉਹਦੇ 'ਚ ਚਿੱਠੀ ਟੰਗੀ ਹੋਈ ਹੈ। ਪਹਿਲਾਂ ਤਾਂ ਕੁਝ ਝਿਜਕੀ ਵੀ ਬਗਾਨੀ ਚਿੱਠੀ ਪੜ੍ਹਨ ਦਾ ਪਾਪ ਮੰਨਦੇ ਸੀ ਲੋਕ। ਦੂਸਰਾ ਸੰਕਲਪ ਰਵੇ, ਹੁਣ ਤਾਂ ਮੇਰਾ ਪਤੀ ਹੈ, ਮੈਂ ਪਤੀ ਮੰਨ ਲਿਆ, ਇਸ ਲਈ ਮੈਨੂੰ ਡਰ ਕਾਹਦਾ। ਪੱਗ 'ਤੇ ਚਿੱਠੀ ਖਸਕਾਈ, ਪੜ੍ਹਨ ਲੱਗੇ, ਉਹਦੇ 'ਚ ਲਿਖਿਆ ਵੀ ਬਿਨਾਂ ਸੋਚੇ ਸਮਝੇ ਪੜ੍ਹਦਿਆਂ ਸਾਰ ਮਦਨ ਸਿੰਘ ਇਹਨੂੰ ਵਿਖ ਦੇ ਦਿਓ। ਉਹਨੇ ਕਿਹਾ, ਸੁੰਦਰ ਨੌਜਵਾਨ, ਮੇਰਾ ਪਿਤਾ ਇਹਨੂੰ ਮਾਰਨਾ ਕਿਉਂ ਚਾਹੁੰਦਾ, ਇਹ ਠੀਕ ਨਹੀਂ। ਆਪਣੀਆਂ ਅੱਖਾਂ ਦੇ ਵਿੱਚੋਂ ਕੱਜਲ ਸੁਰਮਾ ਉਹ ਲੈ ਕੇ ਉਹਨੇ ਕਿਹਾ ਵੀ ਇਹਦੇ 'ਤੇ ਇੱਕ ਅੱਖਰ ਜਿਹੜਾ ਯਈਆ ਨਾ, ਪੈਰ ਦਾ ਯਈਆ, ਉਹ ਖੱਖੇ ਦੇ ਪੈਰ ਦੇ ਵਿੱਚ ਲਾ ਕੇ ਅੱਧਾ ਯਕਾਰ ਬਣਾ ਦਿੱਤਾ, ਜਾਣੀ ਵਿਖ ਦੇ ਥਾਂ ਤੇ ਵਿਖਿਆ, ਪੈਰ ਦਾ ਇਹ ਲੱਗਦਾ ਵਿਖਿਆ, ਉਹ ਪਾ ਕੇ ਉਕਣੇ ਫੇਰ ਟੰਗ ਦਿੱਤੀ ਤੇ ਉਹ ਕਾਲਸ ਦੇ ਨਾਲ ਉਨਾ ਉਹ ਦੇਖਣ ਲੱਗ ਗਿਆ ਜਈਆ, ਕਿਉਂਕਿ ਥੋੜਾ ਜਿਹਾ ਚਾਹੀਦੀ ਸੀ ਕਾਲਸ, ਸੁਰਮੇ ਬੜੇ ਪੱਕੇ ਹੁੰਦੇ ਸੀ। ਜਲਦੀ ਜਲਦੀ ਘੋੜੇ ਤੇ ਸਵਾਰ ਹੋ ਕੇ ਉਹ ਤਾਂ ਸਾਹ ਸਿੰਘ ਵਿਖਿਆ ਤਾਂ ਆਪਣੀ ਚਿੱਠੀ ਟੰਗ ਕੇ ਆ ਗਈ ਹੈ ਮਿਲਣ ਚ, ਚੰਦਰਹਾਂ ਸੁੱਟਿਆ ਛਾਵਾਂ ਪੈ ਗਈਆਂ। ਜਲਦੀ ਜਲਦੀ ਘੋੜ ਸਾਹਿਬ ਤ੍ਰਿਸ਼ਟ ਬੁੱਧੀ ਦੇ ਰਾਜ ਵਿੱਚ ਪਹੁੰਚਿਆ, ਰਾਜੇ ਦੇ ਪੁੱਤਰ ਮਦਨ ਸਿੰਘ ਨੂੰ ਮਿਲਿਆ। ਮਦਨ ਸਿੰਘ ਨੂੰ ਚਿੱਠੀ ਦਿੱਤੀ, ਕਹਿੰਦੇ ਜੀ ਆਹ ਚਿੱਠੀ ਹੈ, ਕੋਈ ਬਹੁਤ ਕਾਹਲੀ ਦੇ ਵਿੱਚ ਸੀ ਤੁਹਾਡੇ ਪਿਤਾ ਜੀ, ਤੇ ਮੈਨੂੰ ਪਤਾ ਨਹੀਂ ਵੀ ਇਹਦੇ ਜੋ ਲਿਖਿਆ ਇਹਦੇ ਤੇ ਅਮਲ ਕਰ ਲਓ। ਜਦ ਉਹਨੇ ਭੇਜਿਆ ਮਦਨ ਸਿੰਘ ਚਿੱਠੀ ਪੜ੍ਹੀ, ਉਹਦੇ ਲਿਖਿਆ ਗਦਗਦ ਹੋ ਗਿਆ, ਕਹਿਣ ਲੱਗਿਆ ਵੀ ਵਾਕਈ ਮੇਰੀ ਭੈਣ ਵਾਸਤੇ ਦੇ ਰਿਸ਼ਤਾ ਤਾਂ ਬਹੁਤ ਵਧੀਆ ਲੱਭਿਆ, ਤੇਜ ਪ੍ਰਤਾਪ ਵਾਲਾ ਅਕਲ ਵਾਲਾ ਮੇਰੀ ਭੈਣ ਦੀ ਲੱਭ ਕੇ ਭੇਜਿਆ। ਮਦਨ ਸਿੰਘ ਨੇ ਆਪਣੀ ਮਾਤਾ ਤੇ ਆਪਣੀ ਭੈਣ ਨਾਲ ਸਲਾਹ ਕੀਤੀ, ਮੰਤਰੀਆਂ ਮਸ਼ਵਰਾ ਕੀਤਾ, ਉਸੇ ਵੇਲੇ ਸਾਜੋ ਸਮਾਨ ਤਿਆਰ ਕੀਤਾ ਤੇ ਬੜੀ ਧੂਮਧਾਮ ਨਾਲ ਵਿਆਹ ਕਰ ਦਿੱਤਾ ਚੰਦਰਹਾਂਸ ਦੇ ਨਾਲ। ਪਿਤਾ ਨੂੰ ਦੱਸਣ ਲਈ ਚਿੱਠੀ ਭੇਜ ਦਿੱਤੀ, ਪਿਤਾ ਜੀ ਤੁਹਾਡਾ ਹੁਕਮ ਮੰਨ ਕੇ ਮੈਂ ਆਪਣੀ ਭੈਣ ਦਾ ਵਿਆਹ ਚੰਦਰਹਾਂਸ ਨਾਲ ਕਰ ਦਿੱਤਾ ਹੈ। ਉਹ ਮਰਵਾਉਣਾ ਚਾਹੁੰਦਾ ਹੈ, ਦੂਸਰੀ ਵਾਰ ਫੇਲ ਹੋ ਗਿਆ। ਉਹ ਜਦ ਹਲਕਾਰਾ ਚਿੱਠੀ ਤ੍ਰਿਸ਼ਟ ਬੁੱਧੀ ਕੋਲ ਪਹੁੰਚਿਆ, ਚਿੱਠੀ ਪੜ੍ਹ ਕੇ ਗਸ ਖਾ ਕੇ ਡਿੱਗ ਪਿਆ, ਕਹਿੰਦਾ ਓਹੋ ਮੈਂ ਜਿਹਨੂੰ ਮਰਵਾਉਣਾ ਚਾਹੁੰਦਾ ਤਾਂ ਮੇਰਾ ਜਵਾਈ ਬਣ ਗਿਆ ਜਿਵੇਂ ਸੰਤਾਂ ਨੇ ਕਿਹਾ ਸੀ। ਫਿਰ ਵੀ ਆਇਆ ਤ੍ਰਿਸ਼ਟ ਬੁੱਧੀ ਨੇ ਵਾਪਸ ਮਹਿਲਾਂ ਵਿੱਚ ਆਇਆ, ਲੋਕਾਂ ਨੇ ਵਧਾਈਆਂ ਦੇਣੀਆਂ ਸ਼ੁਰੂ ਕੀਤੀਆਂ, ਵਧਾਈਆਂ ਦੇਣ ਲਈ ਬੁਰੇ ਜਿਹੜੇ ਵਧਾਈਆਂ ਦੇਣ ਨੂੰ ਉਹ ਬੁਰੇ ਭਲੇ ਸ਼ਬਦ ਕਹੇ, ਪ੍ਰਿਹੜ ਜੋ ਤੁਸੀਂ ਮੇਰੇ ਲੱਗਦੇ ਵਧਾਈਆਂ ਦੇ ਕੁੜ ਕੁੜ ਕਰੇ। ਉਹ ਕਹਿੰਦੇ ਇਹਨੂੰ ਕੀ ਹੋ ਗਿਆ, ਇੰਨਾ ਸੋਹਣਾ ਇਹਨੂੰ ਨਾਲੇ ਆਪ ਹੀ ਵਰ ਲੱਭਿਆ, ਹੁਣ ਦੱਸੇ ਕਿਹਨੂੰ। ਚੰਦਨ ਹਾਂਸ ਤੇ ਮਦਨ ਸਿੰਘ ਦੋਵੇਂ ਆ ਕੇ ਰਾਜੇ ਨੂੰ ਮਿਲੇ। ਚੰਦਨ ਹਾਂਸ ਨੂੰ ਦੇਖ ਕੇ ਤ੍ਰਿਸ਼ਟ ਬੁੱਧੀ ਦਾ ਸੀਨਾ ਸੜ ਗਿਆ, ਰੁੱਖੇ ਸ਼ਬਦ ਨਾਲ ਚੰਦਨ ਹਾਂਸ ਨੂੰ ਕਹਿਣ ਲੱਗਿਆ, ਪਰੇ ਹੋ ਜਾ ਮੇਰੀਆਂ ਅੱਖਾਂ ਤੋਂ ਪਰੇ। ਆਪਣੇ ਪੁੱਤਰ ਮਦਨ ਸਿੰਘ ਨੂੰ ਕਹਿਣ ਲੱਗਾ ਉਹਦੇ ਨਾਲ ਕੁਝ ਵਿਚਾਰ ਕਰਨੀ ਚਾਹੀਦੀ। ਚੰਦਨ ਹਾਂਸ ਦੇ ਜਾਣ ਤੋਂ ਬਾਅਦ ਰਾਜੇ ਨੇ ਆਪਣੇ ਪੁੱਤਰ ਨੂੰ ਗੁੱਸੇ ਭਰੇ ਸ਼ਬਦਾਂ 'ਚ ਕਿਹਾ, ਕਹਿੰਦੇ ਇਹ ਕੀ ਕੀਤਾ ਤੈਂ, ਆਪਣੀ ਭੈਣ ਦਾ ਰਿਸ਼ਤਾ ਇਹਦੇ ਨਾਲ ਕਰ ਦਿੱਤਾ ਮੂਰਖਾ। ਮਦਨ ਸਿੰਘ ਮੈਂ ਤਾਂ ਤੈਨੂੰ ਕਿਹਾ ਸੀ ਵੀ ਜ਼ਹਿਰ ਦੇ ਕੇ ਮਾਰਨਾ, ਹੁਣ ਇਹ ਕਿਹਾ। ਪਿਤਾ ਜੀ ਆਹ ਦੇਖੋ ਤੁਹਾਡੇ ਲਿਖਿਆ ਵੈ, ਵਿਖ ਨਹੀਂ ਲਿਖਿਆ ਵਿਖਿਆ ਲਿਖਿਆ, ਹੁਣ ਉਹਨੂੰ ਕੀ ਪਤਾ ਵੀ ਕੁੜੀ ਨੇ ਬਦਲਿਆ ਅੱਖਰ। ਕਹਿੰਦਾ ਓਹੋ ਮੇਰੀ ਕਿਸਮਤ ਨੇ ਮੇਰੇ ਕੋਲੇ ਲਿਖਾਤਾ ਇੱਕਣ, ਚਲੋ। ਫਿਰ ਇਹਦੇ ਵਿੱਚ ਕਹਿੰਦਾ ਵੀ ਮੇਰਾ ਕਸੂਰ ਨਹੀਂ ਹੈ ਮਦਨ ਸਿੰਘ। ਕਹਿੰਦਾ ਉਹ ਕਹਿੰਦਾ ਪੁੱਤਰ ਐਸਾ ਕਰ ਵੀ ਮੱਥੇ ਦੇ ਉੱਤੇ ਹੱਥ ਮਾਰਿਆ ਅਫਸੋਸ ਕਰਨ ਲੱਗਿਆ, ਥੋੜੇ ਸਮੇਂ ਤੋਂ ਬਾਅਦ ਸੋਚ ਫੁਰੀ, ਮੇਰੀ ਪੁੱਤਰੀ ਭਾਵੇਂ ਵਿਧਵਾ ਹੋ ਜਾਏ ਪਰ ਇਹਨੂੰ ਛੱਡਣਾ ਨਹੀਂ ਹੈ। ਦੇਖੋ ਐਸਾ ਮੂਰਖ ਸੀ ਇਹਦਾ ਤਾਂ ਸੁੱਖ ਦਾ ਸਾਲ ਉਗੂਆ। ਤੇ ਉਹਨੇ ਫਿਰ ਮਿੱਠੀ ਜ਼ਹਿਰ ਦੇਣ ਲੱਗਿਆ। ਇਹਨਾਂ ਦੇ ਵਿੱਚ ਰਾਜੇ ਕੰਤੂਲ ਨੇ ਆਪਣੀ ਕੰਨਿਆਂ ਦੇ ਵਰ ਲਈ ਸੁੰਬਰ ਰਚਿਆ ਹੋਇਆ ਸੀ, ਕੰਤੂਲ ਰਾਜਾ ਸੀ ਜਿਹੜਾ। ਉਹ ਤ੍ਰਿਸ਼ਟ ਬੁੱਧੀ ਨੇ ਆਪਣੇ ਪੁੱਤਰ ਮਦਨ ਸਿੰਘ ਨੂੰ ਕਿਹਾ ਕਿ ਵੀ ਜਾ ਪੁੱਤਰ, ਰਾਜੇ ਕੰਤੂਲ ਨੇ ਲੜਕੀ ਦਾ ਸੁੰਬਰ ਰਚਿਆ, ਉਹਦੇ ਵਿੱਚ ਜਾ ਰਾਜਕੁਮਾਰ ਇਕੱਠੇ ਹੋਣਗੇ, ਕੀ ਪਤਾ ਤੈਨੂੰ ਹੀ ਵਰ ਲਵੇ, ਤੈਨੂੰ ਪਸੰਦ ਕਰ ਲਵੇ। ਇਹ ਵਚਨ ਸੁਣ ਕੇ ਪਿਤਾ ਦੀ ਆਗਿਆ ਮੰਨ ਕੇ ਮਦਨ ਸਿੰਘ ਰਾਜੇ ਕਤੂਲ ਦੀ ਰਾਜਧਾਨੀ ਵਿੱਚ ਚਲਿਆ ਗਿਆ। ਪਿੱਛੋਂ ਚੰਦਰ ਹਾਂਸ ਨੂੰ ਆਪਣੇ ਕੋਲ ਬੁਲਾ ਕੇ ਕਹਿੰਦਾ ਵੀ ਦੇਖ ਹੁਣ ਤੂੰ ਮੇਰਾ ਦਮਾਦ ਹੈ, ਸਾਡੀ ਇੱਕ ਕੁੱਲ ਦੀ ਰੀਤ ਹੈ ਜਿਹੜੀ ਉਹ ਕਰਦੇ। ਕਹਿੰਦੇ ਪਿਤਾ ਜੀ ਹੁਕਮ ਕਰੋ। ਕਹਿੰਦੇ ਵਿਆਹ ਤੋਂ ਬਾਅਦ ਦੇਵੀ ਦੇ ਮੰਦਰ ਦਾ ਪੂਜਨ ਕਰਨਾ ਹੁੰਦਾ, ਲੜਕੇ ਨੇ ਇਕੱਲੇ ਨੇ, ਲੜਕੀ ਨਹੀਂ ਜਾਂਦੀ ਨਾਲ। ਕਹਿੰਦੇ ਜੀ ਸਤ ਵਚਨ, ਦੇਵੀ ਦੇ ਮੰਦਰ ਦਾ ਪੂਜਨ ਕਰ। ਇੱਧਰ ਸਾਸ ਜੀ ਚੰਦਰ ਹਾਂਸ ਨੂੰ ਦੇਵੀ ਦੇ ਮੰਦਰ ਦੇ ਲਈ ਉਹ ਅੰਦਰ ਖਾਤੇ ਜਲਾਦ ਭੇਜਦੇ ਵੀ ਆਉਂਦੇ ਦਾ ਹੀ ਸਿਰ ਵੱਢ ਦੋ, ਉਹਦਾ ਪੁੱਛਣਾ ਨਹੀਂ ਹੈ ਵੀ ਕੀ ਕਸੂਰ ਹੈ। ਉਹ ਕਹਿੰਦੇ ਠੀਕ ਹੈ, ਮੰਦਰ ਦੇ ਕੋਲ ਲੋਕੇ ਖੜ ਗਏ। ਉਹ ਇਹ ਜਿਹੜਾ ਨੌਜਵਾਨ ਰਾਜਕੁਮਾਰ ਤੇ ਇਉਂ ਸਾਸ ਜੀ ਇਹਦਾ ਜਿਹੜਾ ਸੀ ਉਹ ਰਾਜਕੁਮਾਰਾਂ ਵਾਲੇ ਪਹਿਰਾਵੇ ਦੇ ਵਿੱਚ ਬਿਨਾਂ ਵਿਚਾਰੇ ਇਹਦਾ ਕਤਲ ਕਰ ਦੇਣਾ ਵੀ ਹੈ ਉਹਦਾ ਰਾਜਕੁਮਾਰ ਹੈ, ਕਿਉਂਕਿ ਉਹ ਪਹਿਰਾਵਾ ਉਹ ਹੋਊਗਾ ਵੀ, ਪਰ ਉਹ ਦੋਸ਼ੀ ਹੈ, ਮਾਰ ਦੇਣਾ। ਉਹ ਕਹਿੰਦੇ ਸੱਤ ਵਜੇ ਅਸੀਂ ਨਹੀਂ ਦੇਖਣਾ ਵੀ ਰਾਜਕੁਮਾਰਾ ਕੀ ਹੈ। ਉਹ ਦੇਵੀ ਦੇ ਮੰਦਰ ਕੋਲ ਭੇਜ ਦਿੱਤਾ ਹੈ। ਤੇ ਉਧਰ ਸਾਸ ਜੀ ਮਦਨ ਸਿੰਘ ਕੰਤੂਲ ਰਾਜੇ ਦੀ ਸੁੰਬਰ ਦੇ ਵਿੱਚ ਗਿਆ, ਉਹਨੂੰ ਲੜਕੀ ਨੇ ਪਸੰਦ ਨਾ ਕੀਤਾ, ਵਾਪਸ ਮੁੜਿਆ ਆਉਂਦਾ ਸੀ। ਮਦਨ ਸਿੰਘ ਰਸਤੇ ਦੇ ਵਿੱਚ ਚੰਦਰ ਹਾਂਸ ਨੂੰ ਮਿਲ ਗਿਆ। ਉਹਨੇ ਕਿਹਾ ਵੀ ਮਦਨ ਸਿੰਘ ਨੇ ਪੁੱਛਿਆ ਉਹ ਚੰਦਰ ਹਾਂਸ ਨੂੰ ਤੁਸੀਂ ਕਿੱਥੇ ਚੱਲੇ ਹੋ। ਚੰਦਰ ਹਾਂਸ ਨੇ ਕਿਹਾ ਜੀ ਮੈਂ ਦੇਵੀ ਦੇ ਮੰਦਰ ਪੂਜਾ ਕਰਨ ਚੱਲਿਆ, ਪਿਤਾ ਜੀ ਨੇ ਭੇਜਿਆ। ਮਦਨ ਸਿੰਘ ਨੇ ਕਿਹਾ ਤੇਰੀ ਜਗ੍ਹਾ ਦੇਵੀ ਦੀ ਪੂਜਾ ਤਾਂ ਮੈਂ ਕਰਿਆ ਆਉਣਾ, ਤੂੰ ਰਾਜੇ ਕੰਤੂਲ ਦੇ ਰਾਜਕੁਮਾਰੀ ਦੇ ਮੇਰੇ ਅਪਮਾਨ ਹੋ ਗਿਆ, ਤੂੰ ਜਾ ਕੇ ਦੇਖ ਕੀ ਪਤਾ ਤੈਨੂੰ ਪਸੰਦ ਕਰ ਲਵੇ। ਰਾਜਿਆਂ ਦੇ ਕਈ ਵਿਆਹ ਹੁੰਦੇ ਨੇ, ਮੇਰੀ ਭੈਣ ਵੀ ਉੱਥੇ ਕਹੀ ਬਈ ਤੂੰ ਜਾ ਉੱਥੇ ਜ਼ਰੂਰ। ਉਹ ਕਹਿੰਦਾ ਜੀ ਠੀਕ ਹੈ। ਉਹ ਉੱਥੇ ਚਲਿਆ ਗਿਆ, ਮਦਨ ਸਿੰਘ ਦੇਵੀ ਦਾ ਮੰਦਰ ਤੇ ਚਲਿਆ ਗਿਆ। ਜਲਾਦਾਂ ਨੇ ਆਉਂਦਿਆਂ ਨੇ ਸਿਰ ਵੱਢ ਕੇ ਸਿੱਟਿਆ ਕੱਦੂ ਵਾਂਗੂ ਮਦਨ ਸਿੰਘ ਦਾ। ਤੇ ਚੰਦਰ ਹਾਂਸ ਕੰਤੂਲ ਰਾਜੇ ਦੀ ਰਾਜਧਾਨੀ ਗਿਆ, ਉਹ ਰਾਜਕੁਆਰੀ ਨੇ ਪਸੰਦ ਕਰ ਲਿਆ, ਉਹਦਾ ਉੱਥੇ ਵਿਆਹ ਹੋ ਗਿਆ, ਉਹਦਾ ਉੱਥੇ ਕਤਲ ਹੋ ਗਿਆ। ਰਾਜਪੁੱਤਰੀ ਦਾ ਵਿਆਹ ਚੰਦਰ ਹਾਂਸ ਨਾਲ ਕਰ ਦਿੱਤਾ ਕੁਝ ਦਿਨਾਂ ਬਾਅਦ, ਤੇ ਉਹ ਫਿਰ ਜਦੋਂ ਵਾਪਸ ਰਹਿਣੀ ਪੈਣੀ ਲਿਆਕਤ ਉਹਦੀ ਪਸੰਦ ਹੀ ਕੰਤੂਲ ਰਾਜੇ ਦੇ, ਉਹਦੇ ਔਲਾਦ ਕੋਈ ਨਹੀਂ ਸੀ, ਉਹਨੇ ਆਪਣਾ ਰਾਜ ਉਹਨੂੰ ਦਿੱਤਾ, ਕਹਿੰਦਾ ਮੈਂ ਰਾਜ ਦਾਜ ਦੇ ਵਿੱਚ ਦਿੰਦਾ, ਮੇਰੇ ਪੁੱਤਰ ਨਹੀਂ ਆ ਕੋਈ, ਰਾਜ ਤਿਲਕ ਦੇ ਦਿੱਤਾ ਉਹਨੂੰ। ਰਾਜ ਤਿਲਕ ਹੋ ਗਿਆ, ਜਿਹਨੂੰ ਰਾਜ ਤਿਲਕ ਹੋਣਾ ਸੀ ਉਹ ਕਤਲ ਹੋ ਗਿਆ ਉਸਦਾ। ਤੇ ਕੁਝ ਸਮੇਂ ਬਾਅਦ ਚੰਦਰ ਹਾਂਸ ਬੇਦੀ ਆਪਣੇ ਧਰਮੀ ਪਿਤਾ ਕੁਲਿੰਦ ਨੂੰ, ਆਪਣੇ ਮਦਨ ਜਿਹੜਾ ਮਦਨ ਸਿੰਘ ਨੂੰ ਮਿਲਣ ਜਾਣਾ, ਆ ਗਿਆ ਦਿਓ, ਜਾਂ ਚੰਦਰ ਹਾਂਸ ਸਾਧ ਸਿੰਘ ਜੀ ਉਹ ਤ੍ਰਿਸ਼ਬੁੱਧੀ ਦੇ, ਉਸ ਤੇ ਚੰਦਰ ਹਾਂਸ ਪਹੁੰਚਿਆ, ਉਹਨੂੰ ਜਿਉਂਦਾ ਵੇਖ ਕੇ ਉਹ ਕਹਿੰਦਾ ਤੈਨੂੰ ਦੇਵੀ ਦੇ ਮੰਦਰ ਭੇਜਿਆ ਸੀ। ਕਹਿੰਦਾ ਜੀ ਮੈਨੂੰ ਮਦਨ ਸਿੰਘ ਨੇ ਉੱਥੇ ਭੇਜ ਦਿੱਤਾ, ਮੈਂ ਤਾਂ ਉੱਥੇ ਮੇਰਾ ਤਾਂ ਹੋਰ ਵਿਆਹ ਹੋ ਗਿਆ, ਕਿ ਇੱਕ ਰਸਤੇ 'ਚ ਮੈਨੂੰ ਮਿਲਿਆ ਸੀ ਕੰਤੂਲ ਦੀ ਪੁੱਤਰੀ ਨਾਲ, ਮੇਰਾ ਸਵੰਬਰ ਸੀ, ਮੈਂ ਉੱਥੇ ਵਿਆਹ ਕਰਾਉਣ ਚਲਿਆ ਗਿਆ, ਉਹ ਮੇਰੇ ਥਾਂ 'ਤੇ ਦੇਵੀ ਦਾ ਪੂਜਨ ਕਰਨ ਚਲਿਆ ਗਿਆ। ਓਹੋ ਕਹਿਣ ਲੱਗਿਆ, ਜਦੋਂ ਜਾ ਕੇ ਦੇਵੀ ਦੇ ਮੰਦਰ ਕੋਲ ਸਿਰ ਵੱਢਿਆ ਹੋਇਆ ਪੁੱਤਰ ਦਾ ਦੇਖਿਆ, ਰਾਜਾ ਤਾਂ ਮਹਿਲਾਂ ਨਾਲ ਟੱਕਰਾਂ ਮਾਰ ਮਾਰ ਕੇ ਉੱਥੇ ਪ੍ਰਾਣ ਤਿਆਗ ਗਿਆ, ਉਹ ਵੀ ਮਰ ਗਿਆ ਤੇ ਉਹ ਵੀ ਮਰ ਗਿਆ। ਤਿਸ਼ਟ ਬੁੱਧੀ ਉਹ ਸਾਧ ਸਿੰਘ ਜੀ ਇਸ ਤਰ੍ਹਾਂ ਉਹ ਜਦੋਂ ਮਰ ਗਏ, ਮਦਨ ਸਿੰਘ ਦਾ ਸਿਰ ਕੱਟਿਆ ਹੋਇਆ ਕੰਧਾਂ ਨੂੰ ਟੱਕਰਾਂ ਮਾਰ ਕੇ ਆਪ ਵੀ ਮਰ ਗਿਆ। ਰਾਣੀ ਨੂੰ ਉਸਦੀ ਜਿਹੜੀ ਧੀ ਸੀ ਵਿਖਿਆ ਨੂੰ ਪਤਾ ਲੱਗਿਆ, ਰਾਣੀ ਮੰਦਰ ਵੱਲ ਨੂੰ ਰੋਂਦੀ ਪਿੱਟਦੀਆਂ ਚੱਲੀਆਂ, ਤੇ ਵਿਖਿਆ ਜਿਹੜੇ ਆਪਣੇ ਪਤੀ ਚੰਦਰ ਹਾਂਸ ਕੋਲ ਪਹੁੰਚੀ, ਬੇਨਤੀ ਕੀਤੀ, ਕਹਿੰਦੇ ਹੇ ਪਤੀ ਤੂੰ ਐ ਬਹੁਤ ਵੱਡਾ ਭਗਤ, ਇਹ ਠੀਕ ਹੈ ਵੀ ਮੇਰਾ ਪਿਤਾ, ਮੈਂ ਗਵਾਹ ਇਸ ਗੱਲ ਦੀ, ਤੈਨੂੰ ਮਰਵਾਉਣਾ ਚਾਹੁੰਦਾ ਸੀ, ਯਈਆ ਵੀ ਮੈਂ ਹੀ ਪਾਇਆ ਸੀ ਪੈਰ ਦਾ, ਮੈਂ ਤੈਨੂੰ ਚਾਹੁੰਦੀ ਸੀ, ਪਰ ਹੁਣ ਤੇਰੀ ਰੱਖਿਆ ਥਾਂ ਥਾਂ ਰੱਬ ਨੇ ਕੀਤੀ, ਹਰਨਾਕਸ਼ ਵਾਂਗੂ ਮੇਰੇ ਪਿਤਾ ਨੇ ਤੇਰੇ ਨਾਲ ਮੱਥਾ ਲਾਇਆ, ਪਰ ਮੈਂ ਭਰਾ ਤੋਂ ਵੀ ਵਾਂਝੀ ਹੋ ਗਈ ਤੇ ਪਿਤਾ ਤੋਂ ਵੀ ਵਾਂਝੀ ਹੋ ਗਈ, ਤੇ ਤੂੰ ਮੇਰੇ ਤੇ ਮਿਹਰ ਕਰ, ਰੱਬ ਨੂੰ ਅਰਦਾਸ ਕਰ, ਮੇਰਾ ਪਿਤਾ ਜਿਉਂਦਾ ਹੋ ਜਾਵੇ, ਮੇਰਾ ਭਰਾ ਜਿਉਂਦਾ ਹੋ ਜਾਵੇ, ਤੂੰ ਕਰ ਸਕਦਾ। ਉਹਨੇ ਕਿਹਾ ਜੇ ਤੈਨੂੰ ਵਿਸ਼ਵਾਸ ਹੈ, ਮੈਂ ਰੱਬ ਤੋਂ ਅੱਜ ਕੋਲ ਤੋਂ ਮੰਗਿਆ ਨਹੀਂ, ਜਿੱਦਣ ਮੈਂ ਕਤਲ ਹੋਣ ਲੱਗਿਆ ਸੀ ਮੈਂ ਉਦਣ ਵੀ ਰੱਬ ਨੂੰ ਤਕਲੀਫ ਨਹੀਂ ਦਿੱਤੀ, ਪਰ ਤੂੰ ਮੇਰੀ ਧਰਮ ਪਤਨੀ ਹੈ, ਤੂੰ ਮੇਰੀ ਜਾਨ ਬਚਾਈ, ਇਸ ਕਰਕੇ ਮੈਂ ਤੇਰਾ ਆਸਾਨ, ਇਸ ਕਰਕੇ ਵੀ ਜਾਨ ਤਾਂ ਪਰਮਾਤਮਾ ਨੇ ਬਚਾਈ ਹੈ, ਵੀ ਤੇਰੇ ਜ਼ਰੀਏ। ਉਹਨੇ ਕਿਹਾ ਹੇ ਈਸ਼ਵਰ, ਤੇ ਮੇਰੇ ਕਾਰਨ ਤੂੰ ਮੇਰੀ ਸਹਾਇਤਾ ਕਰਦੇ ਕਰਦੇ ਇਹ ਦੁਸ਼ਟ ਤ੍ਰਿਸ਼ਟ ਬੁੱਧੀ ਨੂੰ ਮਾਰ ਦਿੱਤਾ, ਇਹਦਾ ਪੁੱਤਰ ਮਦਨ ਸਿੰਘ ਮਰ ਗਿਆ, ਉਹਦਾ ਕਸੂਰ ਕੋਈ ਨਹੀਂ, ਹੇ ਈਸ਼ਵਰ ਇਹਨਾਂ ਨੂੰ ਜਿਉਂਦੇ ਕਰਦੇ। ਉਹ ਜਿਉਂਦੇ ਹੋ ਗਏ ਦੋਨੇ, ਜਿਉਂਦੇ ਹੋਣ ਤੋਂ ਸਾਧ ਸਿੰਘ ਜੀ ਫਿਰ ਜਿਹੜਾ ਸਤਿਕਾਰ ਉਹਦਾ ਹੋਣਾ ਸੀ ਉਹਦਾ ਤਾਂ ਕੋਈ ਲੇਖਾ ਹੀ ਨਹੀਂ ਰਿਹਾ। ਚੰਦਰ ਹਾਂਸ ਜਿਹੜਾ ਸਾਧ ਸਿੰਘ ਜੀ ਉਹ ਕਹਿੰਦਾ ਵੀ ਹੁਣ ਪੁੱਤਰ ਵੀ ਪਛਤਾਤਾਪ ਮੈਨੂੰ ਬਹੁਤ ਹੈ, ਮੇਰਾ ਰਾਜ ਵੀ ਹੁਣ ਤੂੰ ਹੀ ਕਰ, ਪੁੱਤਰ ਤਾਂ ਮੇਰਾ ਮਰ ਗਿਆ ਸੀ, ਹੁਣ ਇਹ ਰਾਜ ਵੀ ਤੇਰਾ ਹੈ। ਉਹਨੇ ਕਿਹਾ ਜੀ ਮੈਂ ਧਰਮੀ ਹਾਂ, ਇਹ ਰਾਜ ਤਾਂ ਮੇਰੇ ਘਰਵਾਲੀ ਦਾ ਇਹ ਭਰਾ ਹੈ, ਮੇਰਾ ਸਾਲਾ ਲੱਗਦਾ, ਮਦਨ ਸਿੰਘ ਉਹ ਕਰੂਗਾ, ਮੈਂ ਆਪਣੇ ਰਾਜ ਵਿੱਚ ਜਾਊਂਗਾ। ਪਰ ਜਿਹੜਾ ਕੁਲਿੰਦ ਸਾਧ ਸਿੰਘ ਬੰਦੀ ਖਾਨੇ ਵਿੱਚੋਂ ਉਹਦਾ ਜਿਹੜਾ ਮੰਤਰੀ ਕੀਤਾ ਉਹਨੂੰ ਬੰਦੀ ਖਾਨੇ ਚੋਂ ਛਡਾਇਆ, ਤ੍ਰਿਸ਼ਟ ਬੁੱਧੀ ਦੀ ਤ੍ਰਿਸ਼ਟ ਬੁੱਧੀ ਜਿਹੜਾ ਸੀ ਉਹਦੀ ਕੈਦ ਦੇ ਵਿੱਚ ਜਿਹੜੇ ਸੀ ਤ੍ਰਿਸ਼ਟ ਬੁੱਧੀ ਨੇ ਉਹਨੂੰ ਛਡਾ ਕੇ ਉਹਦੀ ਕੈਦ ਦੇ ਵਿੱਚੋਂ ਛਡਾ ਕੇ ਚੰਦਰ ਹਾਂਸ ਨੇ ਉਹਨੂੰ ਵੀ ਨਾਲ ਲੈ ਕੇ ਗਿਆ। ਤੇ ਰਾਜੇ ਨੇ ਚੰਦਰ ਹਾਂਸ ਨੂੰ ਮਾਰਨਾ ਚਾਹਿਆ ਸੀ, ਪਰ ਸਾਧ ਸਿੰਘ ਆਪਣੇ ਈਰਖਾਂ ਦੇ ਵਿੱਚ ਆਪਣੇ ਘਰ ਨੂੰ ਚੁਆਤੀ ਲਾ ਲਈ। ਗੁਰੂ ਰਾਮਦਾਸ ਕਹਿੰਦੇ ਇੱਕ ਵਾਰੀ ਫੇਰ ਪੜ੍ਹ ਦੋ ਚਾਹੇ ਪਾਠ ਕਰ ਲਓ ਇਹਦਾ। ਤੇ ਇਸ ਪ੍ਰਕਾਰ ਆਪਣਾ ਪੁੱਤਰ ਜਲਾਦਾਂ ਤੋਂ ਕਤਲ ਕਰਵਾ ਲਿਆ, ਆਪਣੇ ਮੰਦਰਾਂ ਟੱਕਰਾਂ ਮਾਰ ਕੇ ਮਰ ਗਿਆ। ਬਾਅਦ ਭਾਵੇਂ ਚੰਦਰ ਹਾਂਸ ਦੇ ਹਲਤਾ ਕਰਕੇ ਸੁਰਜੀਤ ਹੋਇਆ, ਪਰ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਇਉਂ ਫਿਰ ਇਹਨੇ ਆਪਣੇ ਘਰ ਚੁਆਤੀ ਲਾ ਲਈ ਸੀ। ਜਿਉਂ
ਜਨ ਚੰਦਰ ਹਾਂਸ ਦੁਖਿਆ ਤ੍ਰਿਸ਼ਟ ਬੁੱਧੀ।
ਤੇ ਜਿਸ ਪ੍ਰਕਾਰ ਕਹਿੰਦੇ ਚੰਦਰ ਹਾਂਸ ਜਿਉਂ ਜਨ, ਜਿਵੇਂ ਭਗਤ ਜਨ ਚੰਦਰ ਹਾਂਸ ਨੂੰ ਤ੍ਰਿਸ਼ਟ ਬੁੱਧੀ ਨਾਮੇ ਰਾਜੇ ਨੇ ਉਹਦੇ ਵਜ਼ੀਰ ਨੇ ਦੁਖਿਆ ਦਿਖਾਉਣਾ ਚਾਹਿਆ, ਤੇ ਤ੍ਰਿਸ਼ਟ ਬੁੱਧੀ ਨੇ ਉਹਨੂੰ ਨਾਸ ਕਰਨਾ ਚਾਹਿਆ ਸੀ।
ਆਪਣਾ ਘਰ ਲੁਕੀ ਜਾ ਰਹੇ,
ਪਰ ਉਹਨੇ ਆਪਣਾ ਘਰ ਹੀ ਈਰਖਾ ਰੂਪੀ ਲੁਕੀ ਚੁਆਤੀ ਲਾ ਕੇ ਸਾੜਨਾ ਕੀਤਾ, ਤੇ ਬਾਅਦ ਹੀ ਭਾਵੇਂ ਜਿਉਂਦਾ ਕਰ ਦਿੱਤਾ, ਉਹ ਗੱਲ ਵੱਖਰੀ ਹੈ। ਇਉਂ ਪਰਮੇਸ਼ਰ ਜੀ ਦੇ ਬਲ ਦੇ ਵਿੱਚ ਹੋਵੇ, ਗੁਰੂ ਰਾਮਦਾਸ ਮਹਾਰਾਜ ਕਹਿੰਦੇ ਐਸਾ ਪਰਮੇਸ਼ਰ ਕਰ ਲੈਂਦਾ ਹੈ।
ਪ੍ਰਭ ਕੋ ਜਨ ਅੰਤਰ ਰਿਧ ਲੋਚੈ,
ਪਰਮੇਸ਼ਰ ਨੂੰ ਭਗਤ ਜਨ ਹਰ ਵਕਤ ਹਿਰਦੇ ਦੇ ਅੰਦਰ ਚਾਹੁੰਦੇ ਰਹਿੰਦੇ ਹਨ
ਪ੍ਰਭ ਜਨ ਕੇ ਸਾਸ ਨਿਹਾਰੇ।
ਇਸੇ ਕਰਕੇ ਪਰਮੇਸ਼ਰ ਆਪਣੇ ਭਗਤ ਜਨਾਂ ਦੇ ਸਵਾਸ ਨਿਹਾਰੇ ਵੇਖਦਾ ਰਹਿੰਦਾ, ਕਦੋਂ ਲੋੜ ਪੈ ਜਾਵੇ ਮੇਰੇ ਸੰਤ ਭਗਤ ਨੂੰ। ਇਸੇ ਪ੍ਰਕਾਰ ਉਹ ਕਿਸੇ ਪ੍ਰਕਾਰ ਸੇਕ ਨਹੀਂ ਲੱਗਣ ਦਾ। ਤੱਤੀ ਬਹੁ ਨਾਲ ਆ ਗਈ ਪਾਰ ਬ੍ਰਹਮ ਸਰਾਈ ਸ਼ਰਨ ਵਿਚ ਆ ਗਏ ਨੇ ਜਿਹੜੇ।
ਕਿਰਪਾ ਕਿਰਪਾ ਕਰ ਭਗਤ ਦਿਰੜਾਏ।
ਕਿਰਪਾ ਮਿਹਰ ਕਰਨ ਵਾਲੇ ਪਰਮੇਸ਼ਰ ਨੇ ਕਿਰਪਾ ਦਇਆ ਦ੍ਰਿਸ਼ਟੀ ਕਰਕੇ, ਕਿਰਪਾ ਦੀ ਆਕਰ ਖਾਨ ਪਰਮੇਸ਼ਰ ਕਿਰਪਾ ਦਇਆ ਦ੍ਰਿਸ਼ਟੀ ਕਰਕੇ ਜਿਨ੍ਹਾਂ ਨੂੰ ਆਪਣੀ ਪ੍ਰੇਮਾ ਭਗਤੀ ਦ੍ਰਿੜ ਕਰਵਾ ਦਿੱਤੀ, ਪੱਕੀ ਕਰਵਾ ਦਿੱਤੀ।
ਜਨ ਪਿੱਛੇ ਜਗ ਨਿਸਤਾਰੇ।
ਉਹਨਾਂ ਭਗਤ ਜਨਾਂ ਦੇ ਪਿੱਛੇ ਤਾਂ ਲੱਗ ਕੇ ਸਾਰਾ ਜਗ ਸੰਸਾਰ ਵੀ ਨਿਸਪ੍ਰਪੰਚ ਤੋਂ ਤਰ ਗਿਆ।
ਆਪਣ ਆਪ ਆਪ ਪ੍ਰਭ ਠਾਕੁਰ
ਠਾਕੁਰ ਸਵਾਮੀ ਪ੍ਰਭ ਪਰਮੇਸ਼ਰ ਪਿੱਛੇ ਵੀ ਆਪ ਹੀ ਵਿਆਪਕ ਸੀ, ਹੁਣ ਵੀ ਆਪ ਹੀ ਵਿਆਪਕ ਹੈ, ਅੱਗੇ ਨੂੰ ਵੀ ਆਪ ਹੀ ਵਿਆਪਕ ਹੋਏਗਾ। ਆਪਣ ਆਪ ਸੁਤੰਤਰ ਪਰਮੇਸ਼ਰ ਆਪ ਹੀ ਸਾਰਿਆਂ ਦਾ ਠਾਕੁਰ ਮਾਲਕ ਹੈ।
ਪ੍ਰਭ ਆਪੇ ਸ੍ਰਿਸ਼ਟ ਸਵਾਰੇ।
ਪਰਮਾਤਮਾ ਪ੍ਰਭੂ ਮਾਲਕ ਆਪ ਹੀ ਸਾਰੀ ਸ੍ਰਿਸ਼ਟੀ ਨੂੰ ਸਵਾਰੇ ਸਵਾਰਨ ਵਾਲਾ ਹੈ।
ਜਨ ਨਾਨਕ ਆਪੇ ਆਪ ਸਭ ਵਰਤੈ।
ਸਤਿਗੁਰੂ ਜੀ ਸਮਾਪਤੀ ਕਰਦੇ ਹੈ, ਸਤਿਗੁਰੂ ਜੀ ਕਥਨ ਕਰਦੇ ਜਨ ਦਾਸਾ ਭਾਵ ਧਾਰ ਕੇ ਕਥਨ ਕਰਦੇ, ਹੇ ਪਰਮੇਸ਼ਰ ਪਰਮੇਸ਼ਰ ਆਪਣਾ ਆਪ। ਸਤਿਗੁਰੂ ਜੀ ਜਨ ਦਾਸਾ ਭਾਵ ਧਾਰ ਕੇ ਕਥਨ ਕਰਦੇ ਨੇ ਕਿ ਪਰਮੇਸ਼ਰ ਆਪਣਾ ਆਪ ਰੂਪ ਹੋ ਕੇ ਸਭ ਸਾਰੇ ਵਰਤੇ ਵਰਤ ਰਿਹਾ ਹੈ।
ਕਰ ਕਿਰਪਾ ਆਪ ਨਿਸਤਾਰੇ।
ਆਪ ਹੀ ਉਹ ਕਿਰਪਾ ਦਇਆ ਦ੍ਰਿਸ਼ਟੀ ਕਰ ਕਰਕੇ ਆਪਣਿਆਂ ਸੇਵਕਾਂ ਨੂੰ ਸੰਸਾਰ ਸਮੁੰਦਰ ਤੋਂ ਤਾਰ ਦਿੰਦਾ ਹੈ, ਤਾਰ ਲੈਂਦਾ ਹੈ, ਜਿਵੇਂ ਚੰਦਰਹਾਂਸ ਨੂੰ ਤਾਰਿਆ। ਇਹ ਸਾਧਸੰਗ ਜੀ ਇੱਥੇ ਹੀ ਸਮਾਪਤੀ ਹੁੰਦੀ ਹੈ, ਕਿਉਂਕਿ ਕੁਝ ਇਤਿਹਾਸਕ ਪੱਖ ਲੰਮਾ ਹੋਣ ਕਰਕੇ ਸਮਾਂ ਕੁਝ ਉੱਤੇ ਹੋ ਗਿਆ ਹੈ। ਜ਼ਰੂਰੀ ਵੀ ਸੀ ਇਹ ਵਿਚਾਰ ਕਿਹੜਾ ਵਾਰ ਵਾਰ ਆਉਣੀ ਹੈ। ਇੱਥੇ ਹੁਣ ਸਮਾਪਤੀ ਹੈ, ਭੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨ ਜੀ।
ਆਪਨ ਆਪ ਆਪ ਪ੍ਰਭ ਠਾਕੁਰ ਪ੍ਰਭ ਆਪੇ ਸ੍ਰਿਸ਼ਟ ਸਵਾਰੇ। ਜਨ ਨਾਨਕ ਆਪੇ ਆਪ ਸਭ ਵਰਤੈ ਕਰ ਕਿਰਪਾ ਆਪ ਨਿਸਤਾਰੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।